ਤੁਹਾਡੀ ਸਵੇਰ ਨੂੰ ਹੋਰ ਚੰਗੇਰੀ ਬਣਾਉਣ ਲਈ ਗੁਰਬਾਣੀ ਦੇ ਨਾਲ ਨਾਲ ਗੱਲਾਂ ਅਤੇ ਗੀਤਾਂ ਦਾ ਤੋਹਫਾ ਲੈ ਕੇ ਪੇਸ਼ ਹੋ ਰਿਹਾ ਹਰਮਨ ਰੇਡੀਓ। ਹਰਮਨ ਰੇਡੀਓ ਵਧੇਰੇ ਜਾਣਕਾਰੀ ਲਈ ਲਾਗ ਆਨ ਕਰੋ harmanradio.com।
ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਜੀ ਦੋਸਤੋ, ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਤੇ ਅਮਰਦੀਪ ਵੱਲੋਂ ਹਰਮਨ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ, ਤੁਹਾਡੇ ਦਿਨ ਦਾ ਹਰ ਪਲ ਜਿਹੜਾ ਹਰ ਘੜੀ ਜਿਹੜੀ ਉਹ ਸੁਹਾਵਣੀ ਹੋਵੇ। ਇਸ ਲਈ ਅਰਦਾਸ ਉਸ ਪਰਮਾਤਮਾ ਦੇ ਅੱਗੇ ਹਮੇਸ਼ਾ ਅਸੀਂ ਕਰਦੇ ਹਾਂ। ਤੇ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ, ਸਾਲ 2020 ਦੇ ਸਤੰਬਰ ਮਹੀਨੇ ਦੀ 22 ਤਰੀਕ ਹੋ ਚੁੱਕੀ ਹੈ ਤੇ ਨਾਨਕਸ਼ਾਹੀ ਸੰਵਤ 552 ਦੇ ਅੱਸੂ ਮਹੀਨੇ ਦੀ 7 ਤਰੀਕ ਹੋਈ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਇਸ ਵੇਲੇ ਮੈਲਬਨ, ਕੈਨਬਰਾ, ਸਿਡਨੀ ਤੇ ਬ੍ਰਿਸਬੇਨ ਦੇ ਵਿਚ ਸਮਾਂ 8:05 ਦਾ ਹੋ ਚੁੱਕਿਆ, ਜਦਕਿ ਅਜੇ ਪਰਥ ਦੇ ਵਿਚ 6:05 ਹੋਏ ਨੇ ਤੇ ਉਧਰ ਐਡੀਲੇਡ ਦੇ ਵਿਚ 7:35 ਦਾ ਸਮਾਂ ਹੋਇਆ। ਤੇ ਹੋਰ ਮੁਲਕਾਂ ਦੇ ਸਮੇਂ ਦੀ ਅੱਜ ਗੱਲ ਨਹੀਂ ਕਰਦੇ ਕਿਉਂਕਿ ਅੱਜ 1-2 ਮਿੰਟ ਜਿਹੜਾ ਪ੍ਰੋਗਰਾਮ ਹੈ ਉਹ ਲੇਟ ਸ਼ੁਰੂ ਕਰ ਰਹੇ ਹਾਂ, ਪਰ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਅੱਜ 10 ਵਜੇ ਤੱਕ ਆਪਾਂ ਲੈ ਕੇ ਜਾਣਾ ਤੇ ਹਮੇਸ਼ਾ ਵਾਂਗ ਤੁਹਾਡੇ ਸਾਥ ਦੀ ਸਾਨੂੰ ਉਡੀਕ ਰਹਿੰਦੀ ਹੈ। ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਬਤ ਜ਼ਰੂਰ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਸਾਂਝੀ ਕਰ ਲੈਣੇ ਪ੍ਰੋਗਰਾਮ ਦੀ ਰੂਪਰੇਖਾ ਦੇ ਬਾਰੇ ਚ। ਪ੍ਰੋਗਰਾਮ ਦੇ ਵਿਚ ਅੱਜ ਹਮੇਸ਼ਾ ਵਾਂਗ ਦੇਸ਼ ਦੁਨੀਆਂ ਦੀਆਂ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਾਂਗੇ, ਮੌਸਮ ਦੇ ਉੱਤੇ ਵੀ ਇੱਕ ਝਾਤ ਜ਼ਰੂਰ ਮਾਰਨੀ ਬਣਦੀ ਹੈ। ਤੇ ਤੁਸੀਂ ਆਪੋ ਆਪਣੇ ਸ਼ਹਿਰਾਂ ਦਾ, ਆਪੋ ਆਪਣੇ ਇਲਾਕਿਆਂ ਦਾ ਜਿਹੜਾ ਮੌਸਮ ਆ ਉਹ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਰੁੱਤ ਜਿਹੜੀ ਆ ਇਸ ਵੇਲੇ ਬਦਲ ਰਹੀ ਹੈ, ਹਨਾ। ਔਰ ਬਦਲਦੀ ਰੁੱਤ ਦੇ ਨਾਲ ਵੱਖੋ ਵੱਖ ਤਰ੍ਹਾਂ ਦੇ ਜਿਹੜੇ ਕੁਦਰਤੀ ਨਜ਼ਾਰੇ ਆ ਉਹ ਆਪਣੇ ਆਪਣੇ ਇਲਾਕਿਆਂ ਦੇ ਵਿਚ ਇਸ ਵੇਲੇ ਹੋਂਦ ਵਿਚ ਆ ਰਹੇ ਆ ਔਰ ਦਿਲਕਸ਼ ਕੁਦਰਤ ਜਿਹੜੀ ਆ ਉਹ ਸਾਨੂੰ ਆਪਣੇ ਵੱਲ ਖਿੱਚ ਰਹੀ ਹੈ। ਤੇ ਤੁਹਾਡੇ ਆਪਣੇ ਇਲਾਕੇ ਦੇ ਵਿਚ ਕਿਸ ਤਰ੍ਹਾਂ ਦਾ ਮੌਸਮ ਤੁਸੀਂ ਮਾਣ ਰਹੇ ਹੋ ਜ਼ਰੂਰ ਸਾਡੇ ਨਾਲ ਸਾਂਝ ਪਾਇਓ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਇੱਕ ਮੈਂ ਸੰਪਾਦਕੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਅਸੀਂ ਇੱਕ ਖਾਸ ਗੱਲਬਾਤ ਕਰਾਂਗੇ। ਸੋ ਉਹ ਗੱਲਬਾਤ ਹੋਏਗੀ ਕਿ ਆਮ ਜੀਵਨ ਜਿਉਂਦਿਆਂ ਹੋਇਆਂ ਹਰ ਰੋਜ਼ ਸਾਡੇ ਜਿਹੜੇ ਤਜਰਬੇ ਆ ਉਹ ਵੱਖੋ ਵੱਖਰੇ ਹੁੰਦੇ ਆ ਔਰ ਉਹਨਾਂ ਤਜਰਬਿਆਂ ਤੋਂ ਬਹੁਤ ਕੁਛ ਅਸੀਂ ਹਰ ਰੋਜ਼ ਸਿੱਖਦੇ ਹਾਂ। ਪਰ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਉਹ ਹੈ ਕਿ ਸਾਡੇ ਜੀਵਨ ਦੇ ਕਿਹੜੇ ਉਹ ਔਖੇ ਪਲ ਸੀ, ਕਿਹੜਾ ਉਹ ਮੁਸ਼ਕਲਾਂ ਭਰਿਆ ਸਮਾਂ ਸੀ ਜਿਸ ਸਮੇਂ ਵਿਚ ਸਾਡੀ ਕਿਸੇ ਨੇ ਬਾਂਹ ਫੜੀ ਹੋਵੇ, ਕਿਸੇ ਨੇ ਸਾਡੀ ਮਦਦ ਕੀਤੀ ਹੋਵੇ। ਬਹੁਤ ਸਾਰੇ ਉਹ ਮੌਕੇ ਜ਼ਰੂਰ ਯਾਦ ਰਹੇ ਹੋਣਗੇ ਜਿਨ੍ਹਾਂ ਮੌਕਿਆਂ 'ਚ ਅਸੀਂ ਕਿਸੇ ਦੇ ਕੰਮ ਆਏ ਸੀ, ਜਿਨ੍ਹਾਂ ਮੌਕਿਆਂ 'ਚ ਅਸੀਂ ਕਿਸੇ ਦੀ ਬਾਂਹ ਫੜੀ ਸੀ। ਪਰ ਅੱਜ ਅਸੀਂ ਜ਼ਰੂਰ ਇੱਕ ਪਿੱਛਲ ਝਾਤ ਮਾਰੀਏ ਕਿ ਅਸੀਂ ਤਾਂ ਜ਼ਰੂਰ ਕਿਸੇ ਨਾ ਕਿਸੇ ਦੀ ਬਾਂਹ ਫੜੀ ਸੀ, ਕੀ ਸਾਡੀ ਵੀ ਕਿਸੇ ਮੌਕੇ ਕਿਸੇ ਨੇ ਬਾਂਹ ਫੜੀ ਸੀ, ਕਿ ਸਾਡੇ ਨਾਲ ਵੀ ਕੋਈ ਮੋਢੇ ਨਾਲ ਮੋਢਾ ਰਲਾ ਕੇ ਖੜਾ ਹੋਇਆ ਸੀ, ਕਿ ਸਾਡੇ ਨਾਲ ਵੀ ਕਿਸੇ ਨੇ ਔਖੇ ਪਲਾਂ ਚ ਸਾਡਾ ਸਾਥ ਦਿੱਤਾ ਸੀ। ਸੋ ਅੱਜ ਉਹਨਾਂ ਮਹਾਨ ਇਨਸਾਨਾਂ ਨੂੰ ਯਾਦ ਕਰਾਂਗੇ ਸਾਡੀ ਜ਼ਿੰਦਗੀ ਦੇ ਵਿਚ ਜਿਹੜੇ ਵਾਕਈ ਇੱਕ ਖਾਸ ਜਗ੍ਹਾ ਰੱਖਦੇ ਆ ਔਰ ਜਿਨ੍ਹਾਂ ਦੀ ਸਾਡੇ ਮਨ ਦੇ ਵਿਚ ਵੀ ਖਾਸ ਜਗ੍ਹਾ। ਸੋ ਅੱਜ ਲੱਭਿਓ ਆਪੋ ਆਪਣੇ ਜੀਵਨ ਦੇ ਵਿਚ ਪਿੱਛਲ ਝਾਤ ਮਾਰ ਕੇ ਜਾਂ ਫਿਰ ਇਸ ਸਮੇਂ ਦੇ ਵਿਚ ਜਿੱਥੇ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਹਾਂ ਇਸ ਮੌਕੇ ਮੇਰੀ ਇਸ ਸੱਜਣ ਨੇ ਮਦਦ ਕੀਤੀ ਸੀ। ਇਸ ਸੱਜਣ ਨੇ ਮੇਰੀ ਇਸ ਔਖੀ ਘੜੀ ਦੇ ਵਿਚ ਮੇਰਾ ਹੱਥ ਫੜਿਆ ਸੀ, ਮੇਰੀ ਬਾਂਹ ਫੜੀ ਸੀ, ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਖੜਾ ਹੋਇਆ ਸੀ। ਸੋ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਇਹਦੇ ਉੱਤੇ ਵੀ ਗੱਲ ਕਰਨੀ ਹੈ, ਪਰ ਉਸ ਤੋਂ ਵੀ ਪਹਿਲਾਂ ਇਕ ਖਾਸ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਕਿਉਂਕਿ ਵਿਕਟੋਰੀਆ ਦੇ ਵਿਚ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨ ਆ ਉਹ ਆਉਣ ਜਾ ਰਹੀਆਂ ਅਗਲੇ ਮਹੀਨੇ। ਸੋ ਇਹ ਜਿਹੜੀਆਂ ਕੌਂਸਲ ਇਲੈਕਸ਼ਨ ਆ ਇਨ੍ਹਾਂ ਦੇ ਵਿਚ ਪੰਜਾਬੀਆਂ ਦੀ ਵਸੋਂ ਵਾਲੇ ਖੇਤਰਾਂ ਦੇ ਵਿਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਔਰ ਇਹ ਕਿਹੜੇ ਖੇਤਰ ਨੇ ਜਿਨ੍ਹਾਂ ਦੇ ਵਿਚ ਸਾਡੇ ਆਪਣੇ ਉਮੀਦਵਾਰ ਜਿਹੜੇ ਉਹ ਖੜੇ ਹੁੰਦੇ ਆ। ਦੋ ਖੇਤਰਾਂ ਦੀ ਗੱਲ ਕਰਾਂਗੇ, ਵਿੰਡਮ ਵੇਲ ਤੇ ਜਿਹੜਾ ਹਿਊਮ ਕੌਂਸਲ ਹੈ, ਦੋ ਕੌਂਸਲ ਦੀ ਅਸੀਂ ਗੱਲ ਕਰਾਂਗੇ, ਸਿਟੀ ਆਫ ਵਿੰਡਮ ਤੇ ਹਿਊਮ ਕੌਂਸਲ, ਤੇ ਇਨ੍ਹਾਂ ਕੌਂਸਲਾਂ ਦੇ ਵਿਚ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ, ਅਸਲ ਦੇ ਵਿਚ ਜਿਹੜੀਆਂ ਵਿਕਟੋਰੀਆ ਦੀਆਂ ਲੋਕਲ ਗਵਰਨਮੈਂਟ ਇਲੈਕਸ਼ਨ ਹੁੰਦੀਆਂ, ਇਨ੍ਹਾਂ ਦਾ ਰੂਪ ਕਿਹੋ ਜਿਹਾ ਹੁੰਦਾ, ਇਹਦੇ ਉੱਤੇ ਵੀ ਅੱਜ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ, ਔਰ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰਹੇਗਾ। ਤੇ ਸਭ ਤੋਂ ਅਹਿਮ ਸਾਡੇ ਲਈ ਸੁਨੇਹੇ ਹੁੰਦੇ ਆ, ਤੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਹਮੇਸ਼ਾ ਵਾਂਗ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਕਾਲ ਕਰਕੇ ਵੀ ਤੁਸੀਂ ਸਾਡੇ ਨਾਲ ਆਪਣੀ ਸਾਂਝ ਬਣਾ ਸਕਦੇ ਹੋ। ਅੱਜ ਆਪਣੇ ਰੂਹ ਦੇ ਨੇੜੇ ਉਹਨਾਂ ਲੋਕਾਂ ਦੀ ਗੱਲ ਕਰ ਸਕਦੇ ਹੋ, ਆਪਣੇ ਰੂਹ ਦੇ ਨੇੜੇ ਉਹਨਾਂ ਸਾਥੀਆਂ ਦੀ, ਉਹਨਾਂ ਸੱਜਣਾਂ ਦੀ ਗੱਲ ਕਰ ਸਕਦੇ ਹੋ ਜਿਨ੍ਹਾਂ ਨੇ ਵਾਕਈ ਤੁਹਾਡੇ ਔਖੇ ਸਮੇਂ ਦੇ ਵਿਚ ਤੁਹਾਡਾ ਸਾਥ ਦਿੱਤਾ, ਤੁਹਾਡੇ ਨਾਲ ਖੜੇ, ਤੁਹਾਡੇ ਮੋਢੇ ਨਾਲ ਮੋਢਾ ਜੋੜਿਆ, ਜਿਨ੍ਹਾਂ ਨੇ ਤੁਹਾਡੀ ਬਾਂਹ ਫੜੀ, ਤੇ ਜਿਨ੍ਹਾਂ ਨੇ ਅਸਲ ਦੇ ਵਿਚ ਤੁਹਾਡੀ ਵੱਡੀ ਜਜ਼ਬਾਤੀ ਤਾਕਤ ਬਣ ਕੇ ਤੁਹਾਨੂੰ ਅੱਗੇ ਵਧਣ ਦੇ ਲਈ ਪ੍ਰੇਰਿਆ। ਸੋ ਉਹਨਾਂ ਦੀ ਗੱਲ ਅੱਜ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ, ਤੇ ਫੋਨ ਲਾਈਨ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜੋਗੇ। ਚਲੋ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਵੀ ਮੈਂ ਤੁਹਾਡੀ ਨਜ਼ਰ ਕਰਨਾ, ਪਰ ਉਸ ਤੋਂ ਪਹਿਲਾਂ ਇੱਕ ਸਤਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਕਿ ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ, ਪਰਬਤ ਤੋਂ ਸਾਗਰਾਂ ਤੱਕ ਨਦੀਆਂ ਨੇ ਰੋਜ਼ ਵਹਿਣਾ, ਇੱਕ ਦੂਜੇ ਮਗਰ ਘੁੰਮਣਾ, ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਯੁੱਗੋ ਯੁੱਗ ਏਦਾਂ ਹੀ ਚੱਲਦਾ ਰਹਿਣਾ, ਇਹ ਸਿਲਸਿਲਾ ਯੁੱਗਾਂ ਯੁੱਗ ਏਦਾਂ ਹੀ ਚੱਲਦਾ ਰਹਿਣਾ। ਸੋ ਇਹ ਜਿਹੜੀ ਰਫਤਾਰ ਹੈ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ, ਕੁਦਰਤ ਦੀ ਰਫਤਾਰ ਹੈ। ਸੋ ਸੂਰਜ ਚੜ੍ਹਦਾ, ਸੂਰਜ ਡੁੱਬਦਾ ਹਰ ਰੋਜ਼, ਪਰਬਤ ਤੋਂ ਸਾਗਰਾਂ ਤੱਕ ਨਦੀਆਂ ਜਿਹੜੀਆਂ ਉਹ ਰੋਜ਼ ਵਹਿੰਦੀਆਂ ਨੇ, ਔਰ ਸਾਗਰ ਜਿਹੜੇ ਆ ਉਹ ਵਹਿੰਦੇ ਰਹਿੰਦੇ ਆ ਇਸੇ ਤਰ੍ਹਾਂ ਇੱਕ ਦੂਸਰੇ ਦੇ ਮਗਰ, ਇਹ ਰੁੱਤਾਂ ਤੇ ਮੌਸਮ ਜਿਹੜੇ ਆ ਇਹ ਵੀ ਘੁੰਮਦੇ ਆ, ਤੇ ਯੁੱਗਾਂ ਤੋਂ ਦੇਖੋ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਆ ਰਿਹਾ। ਸੋ ਇਸ ਚੱਲਦੇ ਹੋਏ ਸਿਲਸਿਲੇ ਦੇ ਵਿਚ ਜ਼ਿੰਦਗੀ ਦੀ ਜਿਹੜੀ ਰਫਤਾਰ ਆ ਉਹ ਵੀ ਇਸੇ ਤਰ੍ਹਾਂ ਚੱਲਦੀ ਰਹਿਣੀ ਚਾਹੀਦੀ ਹੈ, ਤੇ ਸਾਨੂੰ ਵਹਿੰਦੇ ਰਹਿਣ ਦੇ ਵਿਚ ਵਿਸ਼ਵਾਸ ਰੱਖਣਾ ਚਾਹੀਦਾ, ਸਾਨੂੰ ਰੁਕਣ ਦੇ ਵਿਚ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਸੋ ਜੇ ਅਸੀਂ ਰੁਕਦੇ ਹਾਂ ਕਿਤੇ ਨਾ ਕਿਤੇ ਤਾਂ ਸਿਰਫ ਆਪਣੇ ਅੰਦਰ ਝਾਤ ਮਾਰਨ ਦੇ ਲਈ ਹੀ ਰੁਕੀਏ। ਸੋ ਅਸੀਂ ਚੱਲਦੇ ਰਹੀਏ, ਚੱਲਣਾ ਹੀ ਅਸਲ ਦੇ ਵਿਚ ਜ਼ਿੰਦਗੀ ਹੈ। ਤੇ ਲਓ ਜੀ, ਇਨ੍ਹਾਂ ਸਤਰਾਂ ਤੋਂ ਬਾਅਦ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ, ਇਦੂ ਸ਼ਰੀਫ ਤੇ ਸੁਖੀ ਖਾਨ ਦੀਆਂ ਆਵਾਜ਼ਾਂ ਚ ਆਉਣੇ ਆ। ਬਹੁਤ ਜਲਦੀ ਬਣੇ ਰਹੋ, ਜੁੜੇ ਰਹੋ।
ਇਹ ਵਕਤ ਕਦੇ ਨੀ ਟਲਦਾ, ਦੁੱਖ ਸੁੱਖ ਨਾਲ ਨਾਲ ਚੱਲਦਾ, ਇਹ ਵਕਤ ਕਦੇ ਨੀ ਟਲਦਾ, ਦੁੱਖ ਸੁੱਖ ਨਾਲ ਨਾਲ ਚੱਲਦਾ, ਝੱਟ ਸੂਰਜ ਆਸਾ ਦਾ ਟਲਦਾ, ਕਦੇ ਧੁੱਪ ਕਦੇ ਛਾਂ ਮਿੱਤਰਾ, ਕਦੇ ਧੁੱਪ ਕਦੇ ਛਾਂ ਮਿੱਤਰਾ, ਦੁੱਖ ਸੁੱਖ ਨਾਲ ਨਾਲ ਚੱਲਦਾ, ਕਦੇ ਧੁੱਪ ਕਦੇ ਛਾਂ ਮਿੱਤਰਾ, ਧੁੱਪ ਕਦੇ ਛਾਂ ਮਿੱਤਰਾ। ਕਦੇ ਫੁੱਲ ਕਦੇ ਹਥਿਆਰ ਦੁਨੀਆ, ਕਰਜੇ ਵਸਾ ਕੇ ਝੱਟ ਵਾਰ ਦੁਨੀਆ, ਕਦੇ ਫੁੱਲ ਕਦੇ ਹਥਿਆਰ ਤੇ ਵਸਾ ਕੇ ਝੱਟ ਵਾਰ ਦੁਨੀਆ ਇੱਥੇ ਕੋਈ ਨੀ ਭਰੋਸਾ ਬਲਦਾ ਇੱਥੇ ਕੋਈ ਨੀ ਭਰੋਸਾ ਬਲਦਾ ਕਦੇ ਧੁੱਪ ਕਦੇ ਛਾਂ ਮਿੱਤਰਾ ਕਦੇ ਧੁੱਪ ਕਦੇ ਛਾਂ ਮਿੱਤਰਾ ਦੁੱਖ ਸੁੱਖ ਨਾਲ ਨਾਲ ਚੱਲਦਾ ਕਦੇ ਧੁੱਪ ਕਦੇ ਛਾਂ ਵਿਕਦਾ ਹੈ ਪਾਣੀ ਇੱਥੇ ਖੂਨ ਡੁੱਲਦਾ ਹੀਰਿਆਂ ਬਰਾਬਰ ਹੈ ਕੱਚ ਤੁੱਲਦਾ ਵਿਕਦਾ ਹੈ ਪਾਣੀ ਇੱਥੇ ਖੂਨ ਡੁੱਲਦਾ ਹੀਰਿਆਂ ਬਰਾਬਰ ਹੈ ਕੱਚ ਤੁੱਲਦਾ ਸੋਨਾ ਵੇਖਿਆ ਮਿੱਟੀ ਚ ਰਲਦਾ ਸੋਨਾ ਵੇਖਿਆ ਕਦੇ ਧੁੱਪ ਕਦੇ ਛਾਂ ਮਿੱਤਰਾ ਕਦੇ ਧੁੱਪ ਕਦੇ ਛਾਂ ਮਿੱਤਰਾ ਦੁੱਖ ਸੁੱਖ ਨਾਲ ਨਾਲ ਚੱਲਦਾ ਕਦੇ ਧੁੱਪ ਕਦੇ ਛਾਂ ਮਿੱਤਰਾ ਕਦੇ ਧੁੱਪ ਕਦੇ ਛਾਂ ਦੇ ਬਣਾ ਕੇ ਮਹਿਲ ਕੀ ਖੱਟਿਆ ਖੁਸ਼ੀ ਦੇ ਕਹੀਂ ਜ਼ਰਾ ਦਾ ਰੋਗ ਵੱਟਿਆ ਆਸਾਂ ਦੇ ਬਣਾ ਕੇ ਮਹਿਲ ਕੀ ਖੱਟਿਆ ਖੁਸ਼ੀ ਦੇ ਕਹੀਂ ਜ਼ਰਾ ਦਾ ਰੋਗ ਵੱਟਿਆ ਦਿਲ ਰੋ ਰੋ ਕੇ ਦੁੱਖ ਚੱਲ ਕਦੇ ਧੁੱਪ ਕਦੇ ਛਾਂ ਮਿੱਤਰਾ ਕਦੇ ਧੁੱਪ ਕਦੇ ਛਾਂ ਮਿੱਤਰਾ ਦੁੱਖ ਸੁੱਖ ਨਾਲ ਨਾਲ ਚੱਲਦਾ ਕਦੇ ਧੁੱਪ ਕਦੇ ਛਾਂ ਮਿੱਤਰਾ ਕਦੇ ਧੁੱਪ ਕਦੇ ਛਾਂ ਮਿੱਤਰਾ ਕਦੇ ਧੁੱਪ ਕਦੇ ਛਾਂ ਮਿੱਤਰਾ ਕਦੇ ਧੁੱਪ ਕਦੇ ਛਾਂ
ਲੋ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕੀਤਾ ਔਰ ਗੀਤ ਉਮੀਦ ਕਰਦੀ ਆ ਥੋੜਾ ਜਿਹਾ ਮਿੱਠਾ ਮਿੱਠਾ ਜਿਹਾ ਸੀ ਔਰ ਜਿਹੜੀ ਗੱਲ ਆਪਾਂ ਕੀਤੀ ਸੀ ਕਿ ਜ਼ਿੰਦਗੀ ਜਿਹੜੀ ਹੈ ਉਹ ਦੇਖੋ ਨਿਰੰਤਰ ਚੱਲਦੀ ਰਹਿੰਦੀ ਹੈ ਕਿਉਂਕਿ ਕੁਦਰਤ ਦਾ ਜਿਹੜਾ ਪ੍ਰਵਾਹ ਆ ਉਹ ਨਿਰੰਤਰ ਚੱਲਦਾ ਕਦੇ ਧੁੱਪ ਤੇ ਕਦੇ ਛਾਂ ਹਨਾ ਸੋ ਜਿਹੜੀਆਂ ਰੁੱਤਾਂ ਆ ਉਹਨਾਂ ਦਾ ਸਿਲਸਿਲਾ ਯੁੱਗਾਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਤੇ ਕਿਉਂ ਨਾ ਫਿਰ ਜ਼ਿੰਦਗੀ ਦੀਆਂ ਜਿਹੜੀਆਂ ਤਬਦੀਲੀਆਂ ਜ਼ਿੰਦਗੀ ਦੇ ਜਿਹੜੇ ਪਰਿਵਰਤਨ ਆ ਉਹਨਾਂ ਨੂੰ ਵੀ ਕਬੂਲ ਕਰੀਏ ਔਰ ਉਹਨਾਂ ਨੂੰ ਕਬੂਲ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਚੱਲਣ ਦੇ ਵਿੱਚ ਯਕੀਨ ਰੱਖੀਏ ਤੇ ਲਓ ਜੀ ਆਪਾਂ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਰਹਿਣਾ ਅੱਗੇ ਵੱਧਦੇ ਰਹਿਣਾ ਤੇ ਪ੍ਰੋਗਰਾਮ ਦਾ ਜਿਹੜਾ ਅਗਲਾ ਸਿਲਸਿਲਾ ਉਹ ਹੈਗਾ ਮੌਸਮ ਤੇ ਝਾਤ ਮਾਰਨ ਦਾ ਤੇ ਲਓ ਜੀ ਅਸੀਂ ਆਪਣੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਤੁਸੀਂ ਵੀ ਸਾਡੇ ਨਾਲ ਜ਼ਰੂਰ ਸਾਂਝ ਪਾਇਓ ਕਿ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਇਸ ਵੇਲੇ ਬਣਿਆ ਹੋਇਆ ਤੇ ਸਾਡੇ ਨਾਲ ਇਹ ਸਾਂਝ ਜਿਹੜੀ ਹੈ ਤੁਹਾਡੀ ਬਣਨੀ ਹੈ ਤੁਹਾਡੇ ਸੁਨੇਹਿਆਂ ਦੇ ਰਾਹੀਂ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜ ਸਕਦੇ ਹੋ ਜੀ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਤੇ ਵੈਸੇ ਤਾਂ ਹਮੇਸ਼ਾ ਅਸੀਂ ਦੱਸਦੇ ਹੁੰਦੇ ਹਾਂ ਵੈਸੇ ਤੁਹਾਨੂੰ ਪਤਾ ਵੀ ਹੈ ਕਿ ਟੈਲੀਗ੍ਰਾਮ ਦੇ ਰਾਹੀਂ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚਣੇ ਆ ਕਿਵੇਂ ਪਹੁੰਚਣੇ ਆ ਤੁਹਾਡੇ ਕੋਲ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਚ ਹੈ ਤਾਂ ਤੁਸੀਂ ਉਸ ਐਪ ਦੇ ਵਿੱਚ ਹਰਮਨ ਰੇਡੀਓ ਦਾ ਜਿਹੜਾ ਪਤਾ ਉਹ ਪਾ ਕੇ ਸਾਨੂੰ ਉੱਥੇ ਆਪਣਾ ਜਿਹੜਾ ਸੁਨੇਹਾ ਟਾਈਪ ਕਰਕੇ ਭੇਜ ਸਕਦੇ ਹੋ ਤੇ ਜਾਂ ਫਿਰ ਜੇ ਤੁਸੀਂ ਇਹ ਜਿਹੜਾ ਪ੍ਰੋਗਰਾਮ ਸੁਣ ਰਹੇ ਹੋ ਸਾਡੀ ਐਪ ਦੇ ਰਾਹੀਂ ਯਾਨੀ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਆਪਣੇ ਫੋਨ ਦੇ ਵਿੱਚ ਤਾਂ ਫਿਰ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਹੋਏ ਨੇ ਉਹਨਾਂ ਲਿੰਕਸ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਕਲਿੱਕ ਕਰੋ ਔਰ ਜੇ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਜੁੜਨਾ ਚਾਹੁੰਦੇ ਹੋ ਟੈਲੀਗ੍ਰਾਮ ਦਾ ਲਿੰਕ ਕਲਿੱਕ ਕਰੋ, ਜੇ ਤੁਸੀਂ ਈਮੇਲ ਦੇ ਰਾਹੀਂ ਜੁੜਨਾ ਚਾਹੁੰਦੇ ਹੋ ਈਮੇਲ ਦਾ ਲਿੰਕ ਜਿਹੜਾ ਉਹ ਕਲਿੱਕ ਕਰੋ ਤੇ ਉਸ ਲਿੰਕ ਦੇ ਵਿੱਚ ਆਪਣਾ ਮੈਸੇਜ ਜਿਹੜਾ ਸਾਨੂੰ ਟਾਈਪ ਕਰਕੇ ਭੇਜ ਦਿਓ ਤੇ ਸਾਡੇ ਤੱਕ ਤੁਹਾਡਾ ਜਿਹੜਾ ਮੈਸੇਜ ਆ ਉਹ ਪਹੁੰਚ ਜਾਣਾ, ਸੁਨੇਹਾ ਜਿਹੜਾ ਉਹ ਪਹੁੰਚ ਜਾਣਾ। ਖੈਰ ਇਸ ਵੇਲੇ ਤੱਕ ਸਾਨੂੰ ਉਡੀਕ ਬਣੀ ਹੋਈ ਹੈ, ਤੁਸੀਂ ਆਪਣੇ ਸੁਨੇਹੇ ਭੇਜੋ ਤੇ ਆਪਾਂ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਸਾਡੇ ਆਸਟ੍ਰੇਲੀਆ ਦਾ ਮੌਸਮ। ਲਓ ਜੀ, ਮੈਲਬਨ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਤੇ ਇਸ ਵੇਲੇ ਮੈਲਬਨ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ 12 ਡਿਗਰੀ ਬਣਿਆ ਹੋਇਆ, 18 ਡਿਗਰੀ ਤੱਕ ਇਹ ਸੰਭਾਵਨਾ ਬਣੀ ਹੋਈ ਹੈ। ਅੱਜ ਦਾ ਜਿਹੜਾ ਤਾਪਮਾਨ ਹੈ ਉਹ ਚਲੇ ਜਾਣਾ 18 ਡਿਗਰੀ ਸੈਲਸੀਅਸ ਤੱਕ ਤੇ ਤੇਜ਼ ਹਵਾਵਾਂ ਜਿਹੜੀਆਂ ਉਹ ਅੱਜ ਵਗਣੀਆਂ ਤੇ ਮੀਂਹ ਦੇ ਜਿਹੜੇ ਆਸਾਰ ਆ ਉਹ ਵੀ ਬਣੇ ਹੋਏ ਆ। ਪਰ ਜਿਹੜਾ ਸਵੇਰ ਦਾ ਸਮਾਂ ਸੀਗਾ ਬਹੁਤ ਸੋਹਣਾ ਸੀ, ਬਹੁਤ ਸੋਹਣੀ ਧੁੱਪ ਜਿਹੜੀ ਸੀ ਆਲੇ ਦੁਆਲੇ ਫੈਲੀ ਹੋਈ ਸੀ ਕਿਉਂਕਿ ਸੂਰਜ ਬਹੁਤ ਸੋਹਣਾ ਅੱਜ ਤਿੱਖਾ ਤਿੱਖਾ ਜਿਹਾ ਚੜਿਆ ਔਰ ਉਸ ਤੋਂ ਬਾਅਦ ਬੱਦਲਬਾਈ ਜਿਹੜੀ ਆ ਉਹ ਸਮਾਨ ਦੇ ਵਿੱਚ ਹੁਣ ਬਣ ਜਾਣੀ ਹੈ ਤੇ ਉਸ ਤੋਂ ਬਾਅਦ ਮੀਂਹ ਦੇ ਆਸਾਰ ਵੀ ਬਣੇ ਹੋਏ ਆ। ਖੈਰ ਫਿਰ ਵੀ ਮੌਸਮ ਜਿਹੜਾ ਬਹੁਤ ਸੋਹਣਾ ਸੁਹਾਵਣਾ। ਤੇ ਇਸ ਤੋਂ ਬਾਅਦ ਸਿਡਨੀ ਦੀ ਗੱਲ ਕਰੀਏ ਤਾਂ ਸਿਡਨੀ ਚ 17 ਡਿਗਰੀ ਘੱਟ ਤੋਂ ਘੱਟ 27 ਡਿਗਰੀ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ। ਅੱਜ ਇੱਥੇ ਧੁੱਪ ਬਣੀ ਰਹਿਣੀ ਹੈ, ਅਸਮਾਨ ਦੇ ਵਿੱਚ ਥੋੜੀ ਬਹੁਤੀ ਬੱਦਲਬਾਈ ਤੁਹਾਨੂੰ ਦਿਖਾਈ ਦੇ ਸਕਦੀ ਹੈ, ਪਰ ਮੌਸਮ ਤੁਹਾਡੇ ਵੀ ਸੁਹਾਵਣਾ। ਸਿਡਨੀ ਵਾਲਿਓ ਇੰਜੋਏ ਕਰੋ, ਮਾਣੋ ਅੱਜ ਮੌਸਮ ਵੀ ਤੇ ਨਾਲ ਨਾਲ ਰੇਡੀਓ ਨੂੰ ਵੀ। ਤੇ ਅਗਲਾ ਸ਼ਹਿਰ ਹੈ ਜੀ ਬ੍ਰਿਸਬੇਨ। ਬ੍ਰਿਸਬੇਨ ਦੇ ਵਿੱਚ 19 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ। ਇੱਥੇ ਵੀ ਅੱਜ ਮੀਂਹ ਦੇ ਜਿਹੜੇ ਆਸਾਰ ਹੈ ਉਹ ਬਣੇ ਹੋਏ ਨੇ ਤੇ ਬੱਦਲਬਾਈ ਜਿਹੜੀ ਉਹ ਅਸਮਾਨ ਦੇ ਵਿੱਚ ਦਿਖਾਈ ਦਿੰਦੀ ਰਹਿਣੀ ਹੈ, ਪਰ ਵਿੱਚ ਵਿੱਚ ਸੂਰਜ ਦੇਵਤਾ ਜਿਹੜੇ ਉਹ ਵੀ ਲੁਕਣ ਮੀਟੀ ਖੇਡਦੇ ਰਹਿਣਗੇ। ਪਰਸ ਦੇ ਵਿੱਚ 11 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ, ਔਰ ਇੱਥੇ ਵੀ ਮੀਂਹ ਦੇ ਆਸਾਰ ਬਣੇ ਹੋਏ ਆ। ਬੱਦਲਬਾਈ ਤੇ ਮੀਂਹ ਦਾ ਜਿਹੜਾ ਭਵਿੱਖਬਾਣੀ ਜਿਹੜੀ ਉਹ ਕੀਤੀ ਗਈ ਹੈ। ਐਡੀਲੇਡ ਦੇ ਵਿੱਚ 11 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਵੀ ਅੱਜ ਬੱਦਲਬਾਈ ਜਿਹੜੀ ਹੈ ਦੱਸੀ ਗਈ ਹੈ, ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ ਮੀਂਹ ਦੇ ਜਿਹੜੇ ਆਸਾਰ ਆ ਉਹ ਵੀ ਬਣੇ ਹੋਏ ਆ। ਲਗਭਗ ਮੈਲਬਨ ਵਰਗਾ ਜਿਹੜਾ ਮੌਸਮ ਅੱਜ ਐਡੀਲੇਡ ਦੇ ਵਿੱਚ ਤੇ ਇੱਥੇ ਰੁਕ ਰੁਕ ਕੇ ਜਿਹੜੇ ਮੀਂਹ ਦੇ ਸਰਾਟੇ ਉਹ ਪੈਂਦੇ ਰਹਿਣਗੇ। ਕੈਨਬਰਾ ਦੇ ਵਿੱਚ ਠੰਡ ਹੈ, 5 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 18 ਡਿਗਰੀ ਵੱਧ ਤੋਂ ਵੱਧ ਵੈਸੇ ਚਲੇ ਜਾਣਾ। 18 ਡਿਗਰੀ ਜਿਹੜਾ ਬੜਾ ਸੋਹਣਾ ਹੁੰਦਾ ਜੀ ਮੌਸਮ, ਪਰ ਇੱਥੇ ਵੀ ਹਵਾਵਾਂ ਜਿਹੜੀਆਂ ਤੇਜ਼ ਵਗਦੀਆਂ ਰਹਿਣੀਆਂ ਅੱਜ। ਤੂਫਾਨੀ ਜਿਹੜਾ ਮੌਸਮ ਹੈ ਉਹ ਕੈਨਬਰਾ ਦੇ ਵਿੱਚ ਦੱਸਿਆ ਗਿਆ। ਹੋਬਾਰਟ 4 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਵੀ ਅੱਜ ਬਾਅਦ ਦੁਪਹਿਰ ਮੀਂਹ ਦੱਸਿਆ ਗਿਆ ਜੀ। ਤੇ ਡਾਰਵਿਨ ਦੇ ਵਿੱਚ 25 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਇੱਥੇ ਹਮੇਸ਼ਾ ਇਹੋ ਜਿਹਾ ਹੀ ਰਹਿੰਦਾ। ਤੇ ਕੇਨਸ ਦੇ ਵਿੱਚ ਅੱਜ 21 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਤੇ ਇੱਥੇ ਵੀ ਜਿਹੜਾ ਮੌਸਮ ਹੈ ਸੁਹਾਵਣਾ, ਕਿਉਂਕਿ ਕੇਨਸ ਦੇ ਵਿੱਚ ਇੰਨਾ ਵੀ ਮੌਸਮ ਇੱਦਾਂ ਦਾ ਤਾਪਮਾਨ ਵੀ ਹੋਵੇ ਤਾਂ ਮੌਸਮ ਜਿਹੜਾ ਸੁਹਾਵਣਾ ਹੁੰਦਾ ਤੇ ਧੁੱਪ ਜਿਹੜੀ ਆ ਉਹ ਲਗਾਤਾਰ ਬਣੀ ਰਹਿਣੀ ਹੈ। ਤੇ ਲਓ ਜੀ, ਇਹ ਸੀ ਸਾਡੇ ਸ਼ਹਿਰਾਂ ਦਾ ਮੌਸਮ, ਪਰ ਅਸਲ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ, ਕੈਨਬਰਾ ਵਾਲਿਓ ਤੁਹਾਡੇ ਮੌਸਮ ਕਿਸ ਤਰ੍ਹਾਂ ਦਾ ਅੱਜ, ਔਰ ਐਡੀਲੇਡ ਵਾਲਿਓ ਕੀ ਵਾਕਈ ਜਿਹੜੀ ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਕਿ ਇਸ ਵੇਲੇ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ। ਤੁਹਾਡੇ ਸਾਡੇ ਨਾਲ ਸਾਂਝ ਜ਼ਰੂਰ ਪਾਇਓ ਤੇ ਆਪਾਂ ਪ੍ਰੋਗਰਾਮ ਦਾ ਵੀ ਮੌਸਮ ਬਦਲਣਾ। ਔਰ ਹੁਣ ਪ੍ਰੋਗਰਾਮ ਦਾ ਜਿਹੜਾ ਅਗਲਾ ਗੀਤ ਹੈ ਉਹ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਤੇ ਤੁਹਾਡੀ ਸੁਨੇਹਿਆਂ ਦੀ ਉਡੀਕ ਜਿਹੜੀ ਹੈ ਉਹ ਲਗਾਤਾਰ ਬਣੀ ਹੋਈ ਹੈ। ਇਸ ਗੀਤ ਦੌਰਾਨ ਤੁਹਾਡੇ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ, ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਅਸੀਂ ਉਹ ਸਾਂਝੇ ਕਰਾਂਗੇ। ਫਿਲਹਾਲ ਗੀਤ ਤੁਹਾਡੀ ਨਜ਼ਰ ਹੈ ਸਤਿੰਦਰ ਸਰਤਾਜ ਦੀ ਆਵਾਜ਼ ਚ।
ਜੰਗਾਂ ਆਸਾਂ ਤੋਂ ਆਪਣੇ ਘਰ ਬਾਰ ਚ ਜੰਗਾ ਕਰੀਏ ਸ਼ੁਕਰਾਨੇ ਜੋਣਾ ਉਹਨਾਂ ਦੁਸ਼ਵਾਰ ਦੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਹਲਕੇ ਕਰ ਹੱਕ ਲਈ ਦੇ ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਭਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਜੇਕਰ ਕੁਛ ਦਾ ਵੀ ਮੁਹੱਬਤਾਂ ਚ ਦੁਨੀਆਂ ਵਿੱਚ ਉੱਤੋਂ ਹੋਣਾ ਅੱਜ ਤੱਕ ਵਪਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਲੱਭ ਜਾਂਦੀ ਤਾਲ ਸਦਾ ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਉਹੀ ਕੋਈ ਸ਼ਖਸ ਨਿਰਾਲੇ ਜੱਗ ਤੇ ਮਸ਼ਹੂਰ ਆਪੇ ਦੇ ਨੇੜੇ ਹੋ ਗਏ ਦੁਨੀਆ ਤੋਂ ਦੂਰ ਹੋਏ ਇਹਨਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਸ਼ਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ
ਲਓ ਜੀ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਗੀਤ ਤੇ ਤੁਹਾਡੀ ਨਜ਼ਰ ਕੀਤਾ। ਉਮੀਦ ਕਰਦੀ ਹਾਂ ਕਿ ਇਹ ਗੀਤ ਜ਼ਰੂਰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਚ ਤੁਸੀਂ ਸਾਡੇ ਮਹਿਮਾਨ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ ਪ੍ਰੋਗਰਾਮ ਦੇ ਵਿਚ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਗੁਰਿੰਦਰ ਸਿੰਘ ਹੁਰੀ ਸਾਡੇ ਨਾਲ ਜੁੜ ਚੁੱਕੇ ਨੇ ਵਰਜੀਨੀਆ ਤੋਂ, USA ਤੋਂ। ਬਹੁਤ ਬਹੁਤ ਜੀ ਆਇਆਂ ਨੂੰ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿਚ ਸਵਾਗਤ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਹਰੀਸ਼ ਅਰੋੜਾ ਸਾਹਿਬ ਠੀਕ ਹੈ ਜੁੜੇ ਨੇ। ਸੋ ਹਰੀਸ਼ ਅਰੋੜਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਜੁੜਨਾ ਕੀਤਾ ਪ੍ਰੋਗਰਾਮ ਚ। ਬਹੁਤ ਬਹੁਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਪਰਮਾਤਮਾ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਔਰ ਇਸੇ ਦੁਆ ਦੇ ਨਾਲ ਪ੍ਰੋਗਰਾਮ ਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਵੀ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਪ੍ਰੋਗਰਾਮ ਚ ਜੁੜਨ ਦੇ ਲਈ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਪ੍ਰੋਗਰਾਮ ਸਾਡੇ ਨਾਲ ਬਣੇ ਰਹੋ ਅਰੋੜਾ ਸਾਹਿਬ। ਪ੍ਰੋਗਰਾਮ ਚ ਤੁਹਾਡਾ ਸਾਥ ਜਿਹੜਾ ਸਾਡੇ ਲਈ ਬਹੁਤ ਕੀਮਤੀ ਹੁੰਦਾ। ਤੇ ਇਸੇ ਤਰ੍ਹਾਂ ਅੱਗੇ ਗੁਰਿੰਦਰ ਸਿੰਘ ਹੋਰਾਂ ਦਾ ਵੀ ਮੈਸੇਜ ਮੈਂ ਸ਼ਾਮਲ ਕਰਦੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪ ਸਭ ਨੂੰ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ, ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ, ਬਹੁਤ ਬਹੁਤ ਜੀ ਆਇਆਂ ਨੂੰ ਤੇ ਧੰਨਵਾਦ ਵੀ। ਕਹਿੰਦੇ ਬਹੁਤ ਵਧੀਆ ਸ਼ੁਰੂਆਤ ਹੈ ਜੀ, ਸਾਡੇ ਪਿੰਡ ਤਾਂ ਮਿੱਠੀ ਮਿੱਠੀ ਠੰਡ ਦੇ ਨਾਲ ਬਹੁਤ ਵਧੀਆ ਕਹਿੰਦੇ ਲੱਗ ਰਿਹਾ, ਧੁੱਪ ਬਹੁਤ ਵਧੀਆ ਲੱਗ ਰਹੀ ਹੈ। ਕਿਆ ਬਾਤ ਹੈ, ਬਹੁਤ ਸੋਹਣਾ। ਕਿਉਂਕਿ ਇਹ ਜਿਹੜਾ ਮੌਸਮ ਬਦਲਦਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਇਹ ਵਾਕਈ ਸੁਹਾਵਣਾ ਵੀ ਹੁੰਦਾ ਪਰ ਸਾਡੇ ਨਾ ਆਸਟ੍ਰੇਲੀਆ ਦੇ ਵਿੱਚ ਜਦੋਂ ਇਹ ਰੁੱਤ ਆਉਂਦੀ ਹੈ ਤਾਂ ਹੇ ਫੀਵਰ ਜਿਹੜਾ ਉਹ ਬੜਾ ਜ਼ਿਆਦਾ ਹੋ ਜਾਂਦਾ ਹਨਾ, ਹਵਾ ਚੱਲਦੀ ਹੁੰਦੀ ਹੈ, ਨਵੀਆਂ ਕਰੁੰਬਲਾਂ ਫੁੱਟਦੀਆਂ, ਫੁੱਲ ਆਉਂਦੇ ਆ, ਤੇ ਉਹਦੇ ਕਾਰਨ ਕਈ ਵਾਰ ਇਹ ਜਿਹੜਾ ਐਲਰਜੀ ਜਿਹੜੀ ਆ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦੀ ਹੈ। ਪਰ ਇਸ ਵਾਰ ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ਹੇ ਫੀਵਰ ਦਾ ਜਿਹੜਾ ਪ੍ਰਕੋਪ ਹੈ ਉਹ ਅਜੇ ਦਿਖਾਈ ਨਹੀਂ ਦੇ ਰਿਹਾ। ਅਜੇ ਕਰੋਨਾ ਤੋਂ ਹੀ ਕਹਿ ਲਓ ਕਿ ਸਾਹ ਨਹੀਂ ਆ ਰਿਹਾ, ਕਰੋਨਾ ਤੋਂ ਬਾਹਰ ਨਹੀਂ ਆਏ ਆਪਾਂ, ਪਰ ਬਹੁਤ ਵਧੀਆ ਜੀ ਮੌਸਮ ਜਿਹੜਾ, ਕਿਉਂਕਿ ਆਲੇ ਦੁਆਲੇ ਜਿਹੜੀ ਕੁਦਰਤ ਆ ਉਹ ਪੂਰੀ ਦੀ ਪੂਰੀ ਸਾਡੇ ਉੱਤੇ ਮਿਹਰਬਾਨ ਹੈ ਇਸ ਵੇਲੇ ਹਨਾ। ਔਰ ਇਸੇ ਤਰ੍ਹਾਂ ਤੁਹਾਡੇ ਵੀ ਜਿਵੇਂ ਤੁਸੀਂ ਦੱਸਿਆ ਵੀ ਮਿੱਠੀ ਮਿੱਠੀ ਠੰਡ ਵੀ ਹੈ ਤੇ ਨਾਲ ਧੁੱਪ ਵੀ ਆ, ਕਿਆ ਹੀ ਮਜ਼ਾ ਹੁੰਦਾ ਹਨਾ, ਉਹਦਾ ਆਨੰਦ ਜਿਹੜਾ ਕਿੰਨਾ ਵੱਖਰਾ ਹੁੰਦਾ। ਔਰ ਦੇਖ ਲਓ ਇਹ ਕੁਦਰਤ ਦੀ ਅਮੀਰੀ ਆ, ਜਿਹੜੀ ਅਮੀਰੀ ਉਹ ਸਾਨੂੰ ਬਖਸ਼ਦੀ ਹੈ ਔਰ ਇਹਦਾ ਕੋਈ ਮੁੱਲ ਵੀ ਨਹੀਂ ਹੈ ਹਨਾ। ਔਰ ਇਹੋ ਹੀ ਬਹੁਤ ਵੱਡੀ ਦਾਤ ਹੁੰਦੀ ਹੈ ਕੁਦਰਤੀ ਨਜ਼ਾਰਿਆਂ ਦੀ। ਤੁਸੀਂ ਮਾਣੋ ਇਹ ਕੁਦਰਤੀ ਨਜ਼ਾਰੇ ਤੇ ਅਸੀਂ ਫਿਰ ਤੁਹਾਡਾ ਸਾਥ ਮਾਣਦੇ ਹਾਂ। ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਚ ਜੁੜਨ ਦੇ ਲਈ। ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅੱਜ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਤੁਸੀਂ ਜੁੜਨਾ ਔਰ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਬਣੇ ਰਹਿਣਾ। ਮਨਦੀਪ ਮਾਨ ਅੱਗੇ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ ਮਨਦੀਪ ਮਾਨ ਜੀ, ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਅੱਜ ਦੇ ਪ੍ਰੋਗਰਾਮ ਚ ਆਉਣਾ ਕੀਤਾ। ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਵੈਰੀ ਗੁੱਡ ਮਾਰਨਿੰਗ ਕਹਿੰਦੇ, ਬਿਲਕੁਲ ਸ਼ੁਭ ਸਵੇਰ ਸਾਡੇ ਵੱਲੋਂ ਤੁਹਾਨੂੰ ਵੀ ਤੇ ਪ੍ਰੋਗਰਾਮ ਚ ਇੱਕ ਵਾਰ ਫੇਰ ਸਵਾਗਤ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਪ੍ਰੋਗਰਾਮ ਚ ਅਜੇ ਬਹੁਤ ਕੁਝ ਬਾਕੀ ਹੈ ਤੇ ਤੁਹਾਡੀ ਜਿਹੜੀ ਹਾਜ਼ਰੀ ਹੈ ਬਾਰ ਬਾਰ ਸਾਨੂੰ ਇੱਥੇ ਮਹਿਸੂਸ ਹੁੰਦੀ ਰਹਿਣੀ ਚਾਹੀਦੀ ਹੈ। ਤੇ ਗੁਰਿੰਦਰ ਸਿੰਘ ਦੱਸ ਰਹੇ ਨੇ, ਕਹਿੰਦੇ ਸਾਡੇ ਅਸਲ ਚ ਪਤਝੜ ਦੀ ਸ਼ੁਰੂਆਤ ਹੈ ਹੁਣ, ਠੀਕ ਹੈ ਹਾਂਜੀ। ਸੋ ਇੱਕ ਬਦਲਾਅ ਜਿਹੜਾ ਉਹ ਜ਼ਰੂਰ ਆਉਂਦਾ ਹੈ ਹਨਾ, ਜਦੋਂ ਸਾਡੇ ਨਵੀਆਂ ਕਰੁੰਬਲਾਂ ਫੁੱਟ ਰਹੀਆਂ ਨੇ ਤੇ ਨਵੇਂ ਫੁੱਲ ਜਿਹੜੇ ਆ ਉਹ ਭਰ ਰਹੇ ਆ ਹਨਾ, ਬੂਟਿਆਂ ਦੇ ਉੱਤੇ, ਦਰਖਤਾਂ ਦੇ ਉੱਤੇ, ਪਰ ਤੁਹਾਡੇ ਜਿਹੜੀ ਆ ਪਤਝੜ ਆ, ਪਰ ਪਤਝੜ ਦੇ ਸਮੇਂ ਦੌਰਾਨ ਪਤਾ ਕੀ ਹੁੰਦਾ ਕਿ ਜਿਹੜੇ ਪੱਤੇ ਆ ਉਹਨਾਂ ਨੇ ਰੰਗ ਬਦਲ ਲਿਆ ਹੁੰਦਾ ਔਰ ਉਹ ਜਦੋਂ ਰੰਗ ਬਦਲ ਕੇ ਜਦੋਂ ਝੜਦੇ ਆ ਥੱਲੇ ਹਨਾ, ਤਾਂ ਉਹਦੀ ਜਿਹੜੀ ਖੂਬਸੂਰਤੀ ਆ, ਉਹਦਾ ਜਿਹੜਾ ਸੁਹੱਪਣ ਹੈ ਹਨਾ, ਉਹ ਵੀ ਵੱਖਰਾ ਹੀ ਹੁੰਦਾ। ਤੇ ਖੈਰ ਇਹ ਜਿਹੜਾ ਮੌਸਮ ਦਾ ਬਦਲਣਾ, ਰੁੱਤਾਂ ਦਾ ਬਦਲਣਾ ਜਿਹੜਾ ਆ, ਇਹ ਆਪਣੇ ਆਪ ਦੇ ਵਿੱਚ ਸੁਹਾਵਣਾ ਹੁੰਦਾ, ਉਹਦਾ ਸੁਹੱਪਣ ਜਿਹੜਾ ਉਹ ਵੱਖਰਾ ਹੁੰਦਾ ਹਨਾ। ਇਹ ਤਾਂ ਅਸੀਂ ਸਾਰੇ ਜਾਣਦੇ ਆ, ਮਾਣਦੇ ਵੀ ਆ। ਔਰ ਤੁਸੀਂ ਜਿਹੜੀ ਇੱਕ ਫੋਟੋ ਭੇਜੀ ਆ, ਕਿਆ ਬਾਤ ਹੈ, ਇਹ ਮੈਨੂੰ ਲੱਗਦਾ ਕਿ ਖਰਗੋਸ਼ ਦੀ ਫੋਟੋ ਹੈ ਛੋਟੀ ਜਿਹੀ ਹਨਾ, ਔਰ ਘਾਹ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਟਪੂਸੀਆਂ ਮਾਰ ਰਿਹਾ ਤੁਹਾਡੇ ਗਰਾਜ ਡੋਰ ਦੇ ਕਿਤੇ ਪਾਸੇ, ਜਾਂ ਫਿਰ ਇਹ ਕੋਈ ਤੁਹਾਡਾ ਜਿਹੜਾ ਬਗੀਚਾ ਹੈ ਹਨਾ ਉਸ ਸਾਈਡ ਤੇ। ਬਹੁਤ ਸੋਹਣਾ ਜੀ, ਮੈਨੂੰ ਲੱਗਦਾ ਹੁੰਦਾ ਕਿ ਕੁਦਰਤ ਦੀ ਜਿੰਨੀ ਨੇੜਤਾ ਤੁਸੀਂ ਮਾਣ ਰਹੇ ਹੋ, ਜਿੰਨੀ ਦਿਲਕਸ਼ ਜਿਹੜੀ ਤਸਵੀਰ ਆ ਤੁਸੀਂ ਹਮੇਸ਼ਾ ਸਾਨੂੰ ਭੇਜਦੇ ਹੋ, ਤੇ ਸਾਡਾ ਆਪਣਾ ਦਿਲ ਕਰਦਾ ਕਿ ਉਸ ਨਜ਼ਾਰੇ ਨੂੰ ਨੇੜਿਓਂ ਹੋ ਕੇ ਵੇਖੀਏ, ਮਾਣੀਏ। ਖੈਰ ਤੁਹਾਡੀਆਂ ਤਸਵੀਰਾਂ ਦੇ ਜ਼ਰੀਏ ਇਸ ਨਜ਼ਾਰੇ ਨੂੰ ਅਸੀਂ ਜ਼ਰੂਰ ਮਾਣਦੇ ਹਾਂ। ਧੰਨਵਾਦ ਹੈ, ਤੁਸੀਂ ਸਾਂਝ ਬਣਾਉਂਦੇ ਹੋ ਸਾਡੇ ਨਾਲ। ਗੁਰਿੰਦਰ ਸਿੰਘ ਜੀ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਸੁਨੇਹੇ ਆ ਉਹ ਇਸੇ ਤਰ੍ਹਾਂ ਆਪਾਂ ਸ਼ਾਮਲ ਕਰਦੇ ਰਹਾਂਗੇ। ਫਿਲਹਾਲ ਜਿਹੜਾ ਸਮਾਂ ਉਹ ਖਬਰਾਂ ਦਾ ਵੀ ਹੋ ਗਿਆ ਤੇ ਹੁਣ ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਲੈ ਕੇ ਹਾਜ਼ਰ ਹਾਂ ਖਬਰਾਂ ਦਾ, ਤੇ ਚੱਲਦੇ ਹਾਂ ਫਿਰ ਖਬਰਾਂ ਵੱਲ। ਖਬਰਾਂ ਦੇ ਸਿਲਸਿਲੇ ਚ ਤੁਹਾਡਾ ਸਵਾਗਤ, ਮੈਂ ਇਹ ਅੱਜ ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ, ਅਮਰਦੀਪ ਕੌਰ। ਪਹਿਲਾਂ ਚੋਣਵੀਆਂ ਖਬਰਾਂ। ਖੇਤੀ ਆਰਡੀਨੈਂਸ ਬਿੱਲਾਂ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼, ਕਿਹਾ ਬੰਦ ਨਹੀਂ ਹੋਣਗੀਆਂ ਮੰਡੀਆਂ ਜਿੱਥੇ ਚਾਹੁਣ ਫਸਲ ਵੇਚਣ ਕਿਸਾਨ। ਉਧਰ ਕੇਂਦਰ ਨੇ ਹਾੜੀ ਦੀਆਂ ਫਸਲਾਂ ਦੇ ਖਰੀਦ ਮੁੱਲ ਵਧਾਏ। ਭਾਰਤ ਵਿਚ 54,87,580 ਤੇ ਪਹੁੰਚਿਆ ਕੋਰੋਨਾ ਪੀੜਤਾਂ ਦਾ ਅੰਕੜਾ। ਪਿਛਲੇ ਕੱਲ 84,961 ਨਵੇਂ ਕੇਸ ਕੀਤੇ ਗਏ ਦਰਜ। ਵੈਕਸੀਨ ਨਾ ਮਿਲੀ ਤਾਂ ਮੌਸਮੀ ਬਿਮਾਰੀ ਬਣ ਜਾਵੇਗੀ ਕੋਰੋਨਾ, ਨਵੇਂ ਅਧਿਐਨ ਨਾਲ ਵਧੀ ਚਿੰਤਾ। ਭਾਰਤੀ ਹਵਾਈ ਫੌਜ ਦੇ ਰਾਫੇਲ ਬੇੜੇ ਚ ਜਲਦ ਸ਼ਾਮਲ ਹੋਣਗੀਆਂ ਮਹਿਲਾ ਪਾਇਲਟ ਤੇ ਉਧਰ 6 ਮਹੀਨਿਆਂ ਬਾਅਦ ਖੁੱਲੇ ਤਾਜ ਮਹਿਲ ਦੇ ਦਰਵਾਜ਼ੇ ਮਾਸਕ ਪਾ ਕੇ ਆਏ ਸੈਲਾਨੀ। ਪੰਜਾਬ ਦੀਆਂ ਖਬਰਾਂ ਚ ਸੁਖਬੀਰ ਬਾਦਲ ਨੇ ਰਾਸ਼ਟਰਪਤੀ ਕੋਵਿੰਦ ਨੂੰ ਕਿਸਾਨਾਂ ਦੇ ਮੁੱਦੇ ਤੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਬਣਨ ਲਈ ਕਿਹਾ। ਖੇਤੀ ਬਿੱਲਾਂ ਵਿਰੁੱਧ ਕਾਂਗਰਸ ਨੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ। ਕੈਬਨਿਟ ਮੰਤਰੀ ਰੰਧਾਵਾ ਨੇ ਖੇਤੀ ਆਰਡੀਨੈਂਸਾਂ ਮਾਮਲੇ ਚ ਹਰਸਿਮਰਤ ਤੋਂ 5 ਸਵਾਲਾਂ ਦੇ ਜਵਾਬ ਮੰਗੇ। ਗ੍ਰਿਫਤਾਰੀ ਤੇ ਅੰਤਰਮ ਰੋਕ ਤੋਂ ਬਾਅਦ ਵੀ ਤਫਤੀਸ਼ ਚ ਸ਼ਾਮਲ ਨਹੀਂ ਹੋਇਆ ਸੁਮੇਧ ਸੈਣੀ। ਪੰਜਾਬ ਚ 22,278 ਲੋਕ ਕੋਵਿਡ ਤੋਂ ਪ੍ਰਭਾਵਿਤ। ਨਿਊਜ਼ੀਲੈਂਡ ਦੇ ਆਕਲੈਂਡ ਖੇਤਰ ਚ ਬੁੱਧਵਾਰ ਤੋਂ ਕੋਰੋਨਾ ਤਾਲਾਬੰਦੀ ਪੱਧਰ 2 ਚ ਦਾਖਲ। 100 ਲੋਕਾਂ ਦੇ ਇਕੱਠ ਨੂੰ ਹਰੀ ਝੰਡੀ। ਵਿਕਟੋਰੀਆ ਚ ਕੋਰੋਨਾ ਕੇਸਾਂ ਚ ਲਗਾਤਾਰ ਕਮੀ। ਤਾਲਾਬੰਦੀ ਚ ਰਾਹਤ ਮਿਲਣ ਦੀ ਜਲਦ ਉਮੀਦ। ਨਿਊ ਸਾਊਥ ਵੇਲਸ ਚ ਪਿਛਲੇ ਕੱਲ ਦਰਜ ਕੀਤੇ ਗਏ 4 ਕੋਰੋਨਾ ਕੇਸ। ਕੁਝ ਇਲਾਕਿਆਂ ਵਿਚ ਕੋਵਿਡ ਟੈਸਟ ਲਾਜ਼ਮੀ ਕੀਤਾ ਗਿਆ। ਨਿਊ ਸਾਊਥ ਵੇਲਸ ਪ੍ਰੀਮੀਅਰ ਨੇ ਰੀਜਨਲ ਵਿਕਟੋਰੀਆ ਦੇ ਲੋਕਾਂ ਲਈ ਬਾਰਡਰ ਖੋਲਣ ਦਾ ਦਿੱਤਾ ਸੰਕੇਤ। ਤੇ ਹੁਣ ਵੱਧਦੇ ਹਾਂ ਖਬਰਾਂ ਦੇ ਵਿਸਥਾਰ ਵੱਲ। ਖੇਤੀ ਆਰਡੀਨੈਂਸ ਬਿੱਲਾਂ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼। ਕਿਹਾ ਬੰਦ ਨਹੀਂ ਹੋਣਗੀਆਂ ਮੰਡੀਆਂ ਜਿੱਥੇ ਚੋਣ ਫਸਲ ਵੇਚਣ ਕਿਸਾਨ। ਬਿਹਾਰ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਬਿਹਾਰ ਨੂੰ ਕਰੀਬ 14,000 ਕਰੋੜ ਰੁਪਏ ਦਾ ਤੋਹਫਾ ਦਿੱਤਾ। ਪ੍ਰਧਾਨ ਮੰਤਰੀ ਨੇ 9 ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਤੇ ਬਿਹਾਰ ਦੇ ਇਨ੍ਹਾਂ ਪ੍ਰੋਜੈਕਟਾਂ ਚ 14,000 ਕਰੋੜ ਰੁਪਏ ਦੇ 9 ਹਾਈਵੇ ਪ੍ਰੋਜੈਕਟ ਤੇ 45,945 ਪਿੰਡਾਂ ਨੂੰ ਆਪਟੀਕਲ ਫਾਈਬਰ ਇੰਟਰਨੈਟ ਸੇਵਾਵਾਂ ਨਾਲ ਜੋੜਨ ਵਾਲਾ ਪ੍ਰੋਗਰਾਮ ਸ਼ਾਮਲ ਕੀਤਾ। ਉਦਘਾਟਨ ਮਗਰੋਂ ਮੋਦੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਬਿਹਾਰ ਨੂੰ ਵਧਾਈ ਦਿੰਦਾ। ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਸ਼ੁਰੂਆਤ ਬਿਹਾਰ ਤੋਂ ਹੋ ਰਹੀ ਹੈ। ਖੇਤੀ ਬਿੱਲ ਨੂੰ ਲੈ ਕੇ ਮੋਦੀ ਨੇ ਕਿਹਾ ਕਿ ਦੇਸ਼ ਦੀ ਸੰਸਦ ਨੇ ਦੇਸ਼ ਦੇ ਕਿਸਾਨਾਂ ਨੂੰ ਨਵੇਂ ਅਧਿਕਾਰ ਦੇਣ ਵਾਲੇ ਬਹੁਤ ਹੀ ਇਤਿਹਾਸਕ ਕਾਨੂੰਨਾਂ ਨੂੰ ਪਾਸ ਕੀਤਾ। ਇਹ ਸੁਧਾਰ 21ਵੀਂ ਸਦੀ ਦੇ ਭਾਰਤ ਦੀ ਸ਼ੁਰੂਆਤ ਹੈ। ਨਵੇਂ ਖੇਤੀ ਸੁਧਾਰਾਂ ਨੂੰ ਦੇਸ਼ ਦੇ ਹੁਣ ਕਿਸਾਨਾਂ ਨੂੰ ਆਜ਼ਾਦੀ ਦੇ ਦਿੱਤੀ ਹੈ। ਉਹ ਕਿਸ ਨੂੰ ਕਿਤੇ ਵੀ ਆਪਣੀ ਫਸਲ, ਆਪਣੇ ਫਲ, ਸਬਜ਼ੀਆਂ ਵੇਚ ਸਕਦਾ। ਹੁਣ ਉਸ ਨੂੰ ਜੇਕਰ ਮੰਡੀ ਚ ਜ਼ਿਆਦਾ ਲਾਭ ਮਿਲੇਗਾ ਤਾਂ ਉਥੇ ਆਪਣੀ ਫਸਲ ਵੇਚੇਗਾ। ਮੰਡੀ ਤੋਂ ਇਲਾਵਾ ਕਿਤੇ ਹੋਰ ਜ਼ਿਆਦਾ ਲਾਭ ਮਿਲ ਰਿਹਾ ਹੋਵੇਗਾ ਤਾਂ ਉਥੇ ਫਸਲ ਵੇਚਣ ਤੇ ਮਨਾਹੀ ਨਹੀਂ ਹੋਵੇਗੀ। ਕੇਂਦਰ ਨੇ ਹਾੜੀ ਦੀਆਂ ਫਸਲਾਂ ਦੇ ਖਰੀਦ ਮੁੱਲ ਵਧਾਏ। ਕਣਕ ਦੇ ਸਮਰਥਨ ਮੁੱਲ ਚ 50 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ। ਮੋਦੀ ਸਰਕਾਰ ਵੱਲੋਂ ਕਣਕ ਤੇ ਝੋਨੇ ਦੀਆਂ ਸਾਰੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ। ਇਸ ਨਾਲ ਲੱਖਾਂ ਕਿਸਾਨਾਂ ਨੂੰ ਲਾਭ ਹੋਵੇਗਾ ਕਿਹਾ ਗਿਆ। ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਮੋਦੀ ਸਰਕਾਰ ਨੇ ਹਾੜੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਖੇਤੀਬਾੜੀ ਮੰਤਰੀ ਨੇ ਟਵੀਟ ਕੀਤਾ ਕਿ ਕਣਕ ਦਾ ਸਮਰਥਨ ਮੁੱਲ 50 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1975 ਰੁਪਏ ਕੀਤਾ ਗਿਆ। ਹਾਲਾਂਕਿ ਪਹਿਲਾਂ ਹੀ ਸੰਕੇਤ ਮਿਲੇ ਸਨ ਕਿ ਸਰਕਾਰ ਹਾੜੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਨੂੰ ਵਧਾ ਸਕਦੀ ਹੈ। ਭਾਰਤ ਵਿਚ 54 ਲੱਖ ਅੰਕੜਾ ਪਿਛਲੇ ਕੱਲ 84,961 ਨਵੇਂ ਕੇਸ ਕੀਤੇ ਗਏ ਦਰਜ ਤੇ ਇਸ ਦੇ ਨਾਲ ਹੀ 1130 ਮੌਤਾਂ ਪਿਛਲੇ 24 ਘੰਟਿਆਂ ਦੇ ਵਿੱਚ ਕੀਤੀਆਂ ਗਈਆਂ ਦਰਜ। ਸੋ ਭਾਰਤ ਵਿੱਚ ਕੋਰੋਨਾ ਪੀੜਤਾਂ ਦਾ ਜਿਹੜਾ ਅੰਕੜਾ ਹੈ ਉਹ ਇਸ ਵੇਲੇ 54,87,580 ਤੋਂ ਵੀ ਪਾਰ ਹੋ ਚੁੱਕਿਆ। ਨਵੇਂ ਕੇਸ ਸਾਹਮਣੇ ਆਉਣ ਨਾਲ ਪਿਛਲੇ 24 ਘੰਟਿਆਂ ਦਾ ਜਿਹੜਾ ਅੰਕੜਾ 86,961 ਦੱਸਿਆ ਜਾ ਰਿਹਾ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦਾ ਜਿਹੜਾ ਅੰਕੜਾ ਹੈ ਉਹ 1,130 ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਦੱਸਿਆ ਜਾ ਰਿਹਾ ਹੈ ਕਿ ਠੀਕ ਹੋਣ ਵਾਲੇ ਜਾਂ ਲਾਗ ਤੋਂ ਮੁਕਤ ਹੋਣ ਵਾਲੇ ਜਿਹੜੇ ਅੰਕੜੇ ਹੈ ਉਹ ਵੀ ਕਾਫੀ ਵਧੀਆ ਨੇ। 43,96,399 ਲੋਕ ਜਿਹੜੇ ਆ ਉਹ ਲਾਗ ਮੁਕਤ ਹੋਏ ਆ ਜਿਸ ਕਾਰਨ ਠੀਕ ਹੋਣ ਵਾਲਿਆਂ ਦੀ ਜਿਹੜੀ ਪ੍ਰਤੀਸ਼ਤਤਾ ਆ ਉਹ ਵੀ ਕਾਫੀ ਵਧੀਆ ਦੱਸੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਲਗਾਤਾਰ ਕੋਰੋਨਾ ਦੇ ਅੰਕੜਿਆਂ ਦੇ ਵਿੱਚ ਵਾਧਾ ਜਿਹੜਾ ਉਹ ਲੋਕਾਂ ਦੇ ਲਈ ਸਹਿਮ ਦਾ ਮਾਹੌਲ ਰੱਖ ਰਿਹਾ ਤੇ ਇਹਦੇ ਨਾਲ ਹੀ ਇੱਕ ਨਵੇਂ ਅਧਿਐਨ ਨੇ ਚਿੰਤਾ ਨੂੰ ਵਧਾਇਆ। ਜਿਸ ਅਧਿਐਨ ਦੇ ਵਿੱਚ ਦੱਸਿਆ ਗਿਆ ਕਿ ਜੇਕਰ ਵੈਕਸੀਨ ਨਾ ਮਿਲੀ ਤਾਂ ਕੋਰੋਨਾ ਨੂੰ ਮੌਸਮੀ ਬਿਮਾਰੀ ਵਜੋਂ ਸਵੀਕਾਰ ਕਰਨਾ ਪਵੇਗਾ। ਕੋਰੋਨਾ ਮਹਾਮਾਰੀ ਸਿਰਫ ਭਾਰਤ ਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਕਹਿਰ ਢਾ ਰਹੀ ਹੈ। ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਵਿਸ਼ਵ ਪੱਧਰ ਦੀਆਂ ਵੱਡੀਆਂ ਤਾਕਤਾਂ ਇਸ ਦੇ ਇਲਾਜ ਦੀ ਭਾਲ ਕਰ ਰਹੀਆਂ ਹਨ। ਇਸ ਸੰਬੰਧ ਚ ਅਧਿਐਨ ਕਰ ਰਹੇ ਖੋਜਕਰਤਾਵਾਂ ਨੇ ਕਿਹਾ ਕਿ ਜਿਵੇਂ ਹੀ ਮੌਸਮ ਬਦਲਦਾ ਜਾਂਦਾ ਸਰਦੀ ਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਫੈਲਣ ਦਾ ਜੋਖਮ ਕਾਫੀ ਵੱਧ ਜਾਂਦਾ। ਇਸੇ ਤਰ੍ਹਾਂ ਕੋਰੋਨਾ ਵਾਇਰਸ ਵੀ ਇੱਕ ਵਾਇਰਸ ਵਰਗਾ ਬਣ ਕੇ ਰਹਿ ਜਾਵੇਗਾ ਜੋ ਖਾਂਸੀ ਸਰਦੀ ਤੇ ਜ਼ੁਕਾਮ ਨੂੰ ਫੈਲਾਉਂਦਾ। ਜਦੋਂ ਤੱਕ ਕੋਰੋਨਾ ਵਾਇਰਸ ਟੀਕਾ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਤਿਆਰ ਨਹੀਂ ਹੁੰਦਾ ਜਾਂ ਜੇ ਲੋਕਾਂ ਵਿਚ ਇਮਿਊਨਿਟੀ ਪੈਦਾ ਨਹੀਂ ਹੁੰਦੀ ਤਾਂ ਕੋਵਿਡ-19 ਲੋਕਾਂ ਵਿਚ ਫੈਲਦਾ ਰਹੇਗਾ। ਅਗਲੀ ਖ਼ਬਰ ਹੈ ਭਾਰਤੀ ਹਵਾਈ ਫੌਜ ਦੇ ਰਾਫੇਲ ਬੇੜੇ ਚ ਜਲਦ ਸ਼ਾਮਲ ਹੋਣਗੀਆਂ ਮਹਿਲਾ ਪਾਇਲਟ। ਸੋ ਭਾਰਤੀ ਫੌਜ ਦੇ ਰਾਫੇਲ ਬੇੜੇ ਵਿਚ ਬਹੁਤ ਜਲਦ ਮਹਿਲਾ ਪਾਇਲਟ ਜਿਹੜੀਆਂ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਣਾ। ਇਸ ਤੋਂ ਪਹਿਲਾਂ ਵੀ ਜਿਹੜੀਆਂ ਲੜਾਕੂ ਵਿਮਾਨਾਂ ਦੇ ਵਿਚ ਮਹਿਲਾ ਪਾਇਲਟਾਂ ਦੀ ਜਿਹੜੀ ਮੌਜੂਦਗੀ ਆ ਉਹ ਦਰਜ ਹੈ। ਭਾਰਤੀ ਹਵਾਈ ਫੌਜ ਦੀਆਂ ਦੋ ਮਹਿਲਾ ਪਾਇਲਟ ਸਬ ਲੈਫਟੀਨੈਂਟ ਰੀਤੀ ਸਿੰਘ ਤੇ ਸਬ ਲੈਫਟੀਨੈਂਟ ਕ੍ਰੁਮੁਦਿਨੀ ਤਿਆਗੀ ਛੇਤੀ ਹੀ ਗੋਲਡਨ ਏਰੋ ਸਕੁਐਡਰਲ ਚ ਸ਼ਾਮਲ ਹੋਣਗੀਆਂ। ਅਧਿਕਾਰ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਬੀ ਪਾਇਲਟ ਰਾਫੇਲ ਜਹਾਜ਼ ਉਡਾਉਣ ਦੀ ਸਿਖਲਾਈ ਲੈ ਰਹੀ ਹੈ। ਸੂਤਰਾਂ ਮੁਤਾਬਕ ਉਹ MiG-21 ਲੜਾਕੂ ਜਹਾਜ਼ ਉਡਾਉਂਦੀ ਰਹੀ ਹੈ ਤੇ ਉਨ੍ਹਾਂ ਨੂੰ ਰਾਫੇਲ ਲਈ ਅੰਦਰੂਨੀ ਚੋਣ ਪ੍ਰਕਿਰਿਆ ਵਜੋਂ ਚੁਣਿਆ ਗਿਆ। ਮੌਜੂਦਾ ਸਮੇਂ ਚ ਭਾਰਤੀ ਹਵਾਈ ਫੌਜ ਵਿਚ ਲੜਾਕੂ ਜਹਾਜ਼ ਉਡਾਉਣ ਵਾਲੀਆਂ 10 ਪਾਇਲਟ ਔਰਤਾਂ ਤੇ 18 ਨੈਵੀਗੇਟਰ ਔਰਤਾਂ ਨੇ। ਹਵਾਈ ਫੌਜ ਵਿਚ ਇਸ ਸਮੇਂ ਬੀਬੀ ਅਧਿਕਾਰੀਆਂ ਦੀ ਕੁੱਲ ਗਿਣਤੀ 1,875 ਹੈ। ਅਗਲੀ ਖਬਰ ਵੱਲ ਵਧਦੇ ਆ। 6 ਮਹੀਨਿਆਂ ਬਾਅਦ ਖੁੱਲੇ ਤਾਜ ਮਹਿਲ ਦੇ ਦਰਵਾਜ਼ੇ, ਮਾਸਕ ਪਾ ਕੇ ਆਏ ਸੈਲਾਨੀ। ਸੋ ਕੋਰੋਨਾ ਦੇ ਚਲਦਿਆਂ ਆਮ ਜਨਤਕ ਥਾਵਾਂ ਦੇ ਉੱਤੇ ਲੱਗੀ ਹੋਈ ਰੋਕ ਦੇ ਕਾਰਨ ਹੁਣ 6 ਮਹੀਨਿਆਂ ਬਾਅਦ ਤਾਜ ਮਹਿਲ ਦੇ ਜਿਹੜੇ ਦਰਵਾਜ਼ੇ ਆ ਉਹ ਖੋਲੇ ਗਏ ਆ। ਤਾਜ ਮਹਿਲ ਕੱਲ ਤੋਂ ਸੈਲਾਨੀਆਂ ਲਈ ਖੁੱਲ ਗਿਆ। 17 ਮਾਰਚ 2020 ਨੂੰ ਕੋਰੋਨਾ ਆਫ਼ਤ ਦੇ ਕਾਰਨ ਤਾਜ ਮਹਿਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਕਰੀਬ 6 ਮਹੀਨਿਆਂ ਬਾਅਦ ਤਾਜ ਮਹਿਲ ਨੂੰ ਸੈਲਾਨੀਆਂ ਲਈ ਮੁੜ ਖੋਲਿਆ ਗਿਆ। ਸੈਲਾਨੀ ਮਾਸਕ ਪਾ ਕੇ ਤਾਜ ਮਹਿਲ ਪਹੁੰਚੇ ਤੇ ਇਸ ਦਾ ਦੀਦਾਰ ਕੀਤਾ। ਕੋਰੋਨਾ ਦੇ ਦੌਰ 'ਚ ਤਾਜ ਮਹਿਲ ਨੂੰ ਦੇਖਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ। ਇਨ੍ਹਾਂ ਸਾਵਧਾਨੀਆਂ ਦਰਮਿਆਨ ਸੈਲਾਨੀਆਂ ਨੇ ਤਾਜ ਮਹਿਲ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਤਾਜ ਮਹਿਲ ਦੇ ਦੀਦਾਰ ਲਈ ਤਾਇਵਾਨ ਤੋਂ ਭਾਰਤੀ ਸੈਲਾਨੀ ਇਕ ਭਾਰਤੀ ਸੈਲਾਨੀ ਜਿਹੜਾ ਉਹ ਆਇਆ। ਸੋ ਤਾਜ ਮਹਿਲ ਦੀ ਟਿਕਟ ਖਿੜਕੀ ਅਜੇ ਬੰਦ ਹੈ ਅਤੇ ਆਨਲਾਈਨ ਟਿਕਟ ਲੈਣ ਦੀ ਜਿਹੜੀ ਵਿਵਸਥਾ ਹੈ ਉਹ ਕੀਤੀ ਗਈ ਹੈ। ਹੁਣ ਖਬਰਾਂ ਪੰਜਾਬ ਤੋਂ। ਸੁਖਬੀਰ ਬਾਦਲ ਨੇ ਰਾਸ਼ਟਰਪਤੀ ਕੋਵਿੰਦ ਨੂੰ ਕਿਸਾਨਾਂ ਦੇ ਮੁੱਦੇ ਤੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਬਣਨ ਲਈ ਕਿਹਾ। ਕਿਸਾਨਾਂ, ਖੇਤ ਮਜ਼ਦੂਰਾਂ ਤੇ ਮੰਡੀ ਮਜ਼ਦੂਰਾਂ ਦਾ ਬਚਾਅ ਕਰਨ, ਕਿਹਾ ਰਾਸ਼ਟਰਪਤੀ। ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਸੰਸਦ ਵੱਲੋਂ ਪਾਸ ਕੀਤੇ 3 ਖੇਤੀਬਾੜੀ ਬਿੱਲਾਂ ਨੂੰ ਬਿਨਾਂ ਮਨਜ਼ੂਰੀ ਦਿੱਤੇ ਵਾਪਸ ਸੰਸਦ ਨੂੰ ਭੇਜ ਦੇਣ, ਕਿਉਂਕਿ ਇਨ੍ਹਾਂ ਦੇ ਕਾਰਨ ਕਿਸਾਨਾਂ ਦੇ ਖੇਤੀ ਨਾਲ ਜੁੜੇ ਮਜ਼ਦੂਰ ਤੇ ਹੋਰ ਵਪਾਰੀ ਵਰਗ ਦੀ ਹੋਂਦ ਲਈ ਖਤਰਾ ਖੜਾ ਹੋ ਗਿਆ। ਪਾਰਟੀ ਨੇ ਕਿਹਾ ਕਿ ਜਦੋਂ ਦੇਸ਼ ਨੂੰ ਲੋੜ ਸੀ ਤਾਂ ਕਿਸਾਨ ਦੇਸ਼ ਦੇ ਨਾਲ ਡਟੇ ਸਨ ਤੇ ਅੱਜ ਦੇਸ਼ ਨੂੰ ਉਨ੍ਹਾਂ ਦੇ ਬਚਾਅ ਵਿਚ ਆਉਣਾ ਚਾਹੀਦਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਦੁਪਹਿਰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕਿਸਾਨਾਂ ਦੇ ਮਾਮਲੇ ਤੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਤੇ ਸੰਵਿਧਾਨ ਦਾ ਰਾਖਾ ਬਣਨ ਲਈ ਕਿਹਾ। ਖੇਤੀ ਬਿੱਲਾਂ ਵਿਰੁੱਧ ਕਾਂਗਰਸ ਨੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ। ਕੈਬਨਿਟ ਮੰਤਰੀ ਰੰਧਾਵਾ ਨੇ ਖੇਤੀ ਆਰਡੀਨੈਂਸ ਮਾਮਲੇ ਚ ਹਰਸਿਮਰਤ ਕੌਰ ਤੋਂ 5 ਸਵਾਲਾਂ ਦੇ ਜਵਾਬ ਵੀ ਮੰਗੇ। ਸੋ ਖੇਤੀ ਬਿੱਲਾਂ ਵਿਰੁੱਧ ਕਾਂਗਰਸ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਔਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਖੇਤੀ ਬਿੱਲਾਂ ਵਿਰੁੱਧ ਥਾਂ ਥਾਂ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਹਲਕਾ ਮੋਗਾ ਦੀ ਬਾਹਰਲੀ ਦਾਣਾ ਮੰਡੀ ਚ ਵਿਧਾਇਕ ਡਾ ਹਰਜੋਤ ਕਮਲ ਦੀ ਅਗਵਾਈ ਦੇ ਵਿਚ ਵੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਨੂੰ ਪਿੰਡਾਂ ਚ ਨਾ ਵੜਨ ਦਿੱਤਾ ਜਾਵੇ, ਕਿਹਾ ਕੰਬੋਜ ਨੇ। ਕਾਂਗਰਸ ਪਾਰਟੀ ਵੱਲੋਂ ਰਾਜਪੁਰਾ ਹਲਕੇ ਦੇ ਸਰਕਲ ਧਰਮਗੜ੍ਹ, ਮਾਣਕਪੁਰ ਤੇ ਖਰੋਲਾ ਸਰਕਲਾਂ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਲਾਮਬੰਦੀ ਕਰਨ ਲਈ ਧਰਨੇ ਦਿੱਤੇ, ਜਿਸ ਨੂੰ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸੰਬੋਧਨ ਕੀਤਾ ਗਿਆ ਤੇ ਇਸ ਦੌਰਾਨ ਕਿਹਾ ਗਿਆ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦਿੱਤਾ ਜਾਵੇ ਕਿਉਂਕਿ ਇਹ ਖੇਤੀ ਆਰਡੀਨੈਂਸ ਕਾਨੂੰਨ ਜਿਹੜਾ ਭਾਜਪਾ ਸਰਕਾਰ ਦਾ ਹੀ ਬਣਾਇਆ ਹੋਇਆ ਕਾਨੂੰਨ ਹੈ। ਉਧਰ ਕੈਬਨਿਟ ਮੰਤਰੀ ਰੰਧਾਵਾ ਨੇ ਖੇਤੀ ਆਰਡੀਨੈਂਸਾਂ ਮਾਮਲੇ ਚ ਹਰਸਿਮਰਤ ਤੋਂ 5 ਸਵਾਲਾਂ ਦੇ ਜਵਾਬ ਮੰਗੇ ਆ। ਕਿਸਾਨ ਹਮਾਇਤੀ ਲਈ ਕਿਸੇ ਵੀ ਸਟੈਂਡ ਦੇ ਸਬੂਤ ਨਾਲ ਖੁੱਲੀ ਬਹਿਸ ਦੀ ਚੁਣੌਤੀ। ਪੰਜਾਬ ਦੇ ਕੈਬਨਿਟ ਦੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਮਾਮਲੇ ਚ ਭਾਈਵਾਲ ਰਹੀ ਹਰਸਿਮਰਤ ਕੌਰ ਬਾਦਲ ਤੋਂ 5 ਸਵਾਲਾਂ ਦੇ ਜਵਾਬ ਮੰਗੇ ਨੇ। ਕੱਲ ਇਕ ਬਿਆਨ ਦੇ ਵਿਚ ਸਰਦਾਰ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਬਾਦਲ ਪਹਿਲਾਂ ਤਾਂ ਇਹ ਦੱਸੇ ਕਿ ਜਦੋਂ ਕੇਂਦਰੀ ਕੈਬਨਿਟ ਵਿਚ ਖੇਤੀ ਆਰਡੀਨੈਂਸ ਪਾਸ ਹੋਏ ਤਾਂ ਉਸ ਨੇ ਕਿਸਾਨਾਂ ਦੇ ਹੱਕ ਵਿਚ ਕੀ ਸਟੈਂਡ ਲਿਆ। ਉਨਾਂ ਕਿਹਾ ਕਿ ਦੂਜੀ ਗੱਲ ਇਹ ਸਪਸ਼ਟ ਕਰੇ ਕਿ ਜਦੋਂ ਕੈਬਨਿਟ ਵੱਲੋਂ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਲਈ ਸੰਸਦ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ ਗਈ ਤਾਂ ਉਸ ਨੇ ਕੀ ਸਟੈਂਡ ਲਿਆ ਤੇ ਉਹ ਗੈਰ ਹਾਜ਼ਰ ਕਿਉਂ ਰਹੀ। ਉਨਾਂ ਕਿਹਾ ਕਿ ਹਰਸਿਮਰਤ ਕੌਰ ਇਹ ਵੀ ਸਪਸ਼ਟ ਕਰੇ ਕਿ ਅਸਤੀਫ਼ਾ ਉਸਨੇ ਆਪਣੀ ਮਰਜ਼ੀ ਨਾਲ ਦਿੱਤਾ ਜਾਂ ਕਿਸੇ ਦਬਾਅ ਹੇਠ, ਕਿਉਂਕਿ ਅਸਤੀਫ਼ਾ ਦੇਣ ਵੇਲੇ ਉਹ ਸੰਸਦ ਵਿਚ ਗੈਰ ਹਾਜ਼ਰ ਰਹੀ। ਸਰਦਾਰ ਰੰਧਾਵਾ ਨੇ 5ਵਾਂ ਸਵਾਲ ਪੁੱਛਦਿਆਂ ਕਿਹਾ ਕਿ ਹਰਸਿਮਰਤ ਇਹ ਵੀ ਦੱਸੇ ਕਿ ਕੀ ਇਹ ਕਾਨੂੰਨ ਕਿਸਾਨ ਵਿਰੋਧੀ ਹੈ ਜਾਂ ਨਹੀਂ। ਸਰਦਾਰ ਰੰਧਾਵਾ ਨੇ ਕਿਹਾ ਕਿ ਜੇਕਰ ਕਿਸੇ ਵੀ ਸਵਾਲ ਦੇ ਜਵਾਬ ਵਿਚ ਹਰਸਿਮਰਤ ਕੌਰ ਬਾਦਲ ਕੋਲ ਕਿਸਾਨਾਂ ਦੇ ਹੱਕ ਵਿਚ ਸਟੈਂਡ ਲੈਣ ਬਾਰੇ ਕੋਈ ਸਬੂਤ ਜਾਂ ਦਸਤਾਵੇਜ਼ ਹੈ ਤਾਂ ਉਹ ਕਿਸੇ ਵੀ ਚੈਨਲ ਉਤੇ ਕਾਂਗਰਸੀ ਵਰਕਰ ਨਾਲ ਬਹਿਸ ਵਿਚ ਬੈਠਣ ਦੀ ਖੁੱਲੀ ਚੁਣੌਤੀ ਸਵੀਕਾਰ ਕਰੇ। ਤੇ ਉਧਰ ਗ੍ਰਿਫ਼ਤਾਰੀ ਤੇ ਅੰਤਰਿਮ ਰੋਕ ਤੋਂ ਬਾਅਦ ਵੀ ਤਫਤੀਸ਼ ਚ ਸ਼ਾਮਲ ਨਹੀਂ ਹੋਇਆ ਸੁਮੇਧ ਸੈਣੀ। ਸੋ ਸੁਮੇਧ ਸੈਣੀ ਜਿਹੜੇ ਕਿ ਮੁਲਤਾਨੀ ਅਗਵਾ ਤੇ ਹੱਤਿਆ ਕੇਸ ਦੇ ਵਿਚ ਦੋਸ਼ੀ ਪਾਏ ਗਏ ਆ, 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਤਸ਼ੱਦਦ ਤੇ ਹੱਤਿਆ ਕੇਸ ਵਿਚ ਸੁਪਰੀਮ ਕੋਰਟ ਵੱਲੋਂ ਗ੍ਰਿਫ਼ਤਾਰੀ ਤੇ ਅੰਤਰਿਮ ਰੋਕ ਲਾਏ ਜਾਣ ਦੇ ਬਾਵਜੂਦ ਕਰੀਬ ਇਕ ਹਫ਼ਤੇ ਤੱਕ ਵੀ ਸਾਬਕਾ DGP ਸੁਮੇਧ ਸੈਣੀ ਹੁਣ ਤੱਕ ਪੰਜਾਬ ਪੁਲਿਸ ਕੋਲ ਤਫਤੀਸ਼ ਵਿਚ ਸ਼ਾਮਲ ਨਹੀਂ ਹੋਇਆ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਸਬੰਧ ਵਿਚ ਪੰਜਾਬ ਸਰਕਾਰ ਨੂੰ 25 ਸਤੰਬਰ ਤੱਕ ਨੋਟਿਸ ਜਾਰੀ ਕਰਦੇ ਹੋਏ ਸੈਣੀ ਨੂੰ ਵੀ ਤਫਤੀਸ਼ ਚ ਸਹਿਯੋਗ ਦੇਣ ਦੀ ਤਾਕੀਦ ਕੀਤੀ ਸੀ। ਹੁਣ ਆਖਰੀ ਸੁਪਰੀਮ ਕੋਰਟ ਦੇ ਅੰਤਰਿਮ ਹੁਕਮਾਂ ਦੇ ਕਰੀਬ ਇਕ ਹਫ਼ਤੇ ਤੋਂ ਬਾਅਦ ਜਾ ਕੇ ਪੰਜਾਬ ਪੁਲਿਸ ਵੱਲੋਂ ਸੈਣੀ ਨੂੰ ਤਫਤੀਸ਼ ਚ ਸ਼ਾਮਲ ਹੋਣ ਲਈ ਬਕਾਇਦਾ ਨੋਟਿਸ ਜਿਹੜਾ ਜਾਰੀ ਕੀਤਾ ਗਿਆ। ਇਸ ਸਬੰਧ ਵਿਚ ਪੁਲਿਸ ਸੈਣੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉੱਤੇ ਵੀ ਪਹੁੰਚ ਚੁੱਕੀ ਹੈ, ਪਰ ਅਕਸਰ ਵਾਂਗ ਉਥੇ ਸੈਣੀ ਦਾ ਕੋਈ ਥਾਂ ਪਤਾ ਨਹੀਂ ਲੱਗਾ। ਪੁਲਿਸ ਪਾਰਟੀ ਨੋਟਿਸ ਸੈਣੀ ਦੇ ਘਰ ਦੇ ਬਾਹਰ ਚਿਪਕਾ ਕੇ ਆ ਗਈ ਹੈ। ਤੇ ਉਧਰ ਪੰਜਾਬ ਚ 22,278 ਕੋਰੋਨਾ ਪ੍ਰਭਾਵਿਤ ਜਿਹੜੇ ਕੇਸ ਆ ਉਹ ਇਸ ਵੇਲੇ ਦਰਜ ਕੀਤੇ ਗਏ ਆ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿਚ ਅਜੇ ਵੀ ਕੋਰੋਨਾ ਦਾ ਪ੍ਰਕੋਪ ਜਿਹੜਾ ਉਹ ਲਗਾਤਾਰ ਜਾਰੀ ਹੈ। ਤੇ ਹੁਣ ਅਗਲੀਆਂ ਖ਼ਬਰਾਂ ਲਈ ਚਲਦੇ ਹਾਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ। ਨਿਊਜ਼ੀਲੈਂਡ ਤੋਂ ਖ਼ਬਰ ਹੈ ਕਿ ਆਕਲੈਂਡ ਖੇਤਰ ਦੇ ਵਿਚ ਬੁੱਧਵਾਰ ਯਾਨੀ ਆਉਣ ਵਾਲੇ ਕੱਲ ਤੋਂ ਰਾਤ 12 ਵਜੇ ਕੋਰੋਨਾ ਤਾਲਾਬੰਦੀ ਪੱਧਰ ਦੇ ਵਿੱਚ 100 ਲੋਕਾਂ ਦੇ ਇਕੱਠ ਨੂੰ ਹੁਣ ਹਰੀ ਝੰਡੀ। ਕੋਰੋਨਾ ਤਾਲਾਬੰਦੀ ਪੱਧਰ 2 ਦੇ ਵਿੱਚ 100 ਲੋਕਾਂ ਦੇ ਇਕੱਠ ਨੂੰ ਹੁਣ ਹਰੀ ਝੰਡੀ ਦੇ ਦਿੱਤੀ ਜਾਵੇਗੀ। ਸੋ ਕੋਰੋਨਾ ਦਾ ਜਿਹੜਾ ਪ੍ਰਕੋਪ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਭਾਵੇਂ ਬਹੁਤ ਛੇਤੀ ਕਾਬੂ ਦੇ ਵਿੱਚ ਕਰ ਲਿਆ ਗਿਆ ਸੀ, ਪਰ ਉਸ ਤੋਂ ਬਾਅਦ ਇੱਕ ਵਾਰ ਫੇਰ ਦੁਬਾਰਾ ਕੋਰੋਨਾ ਦੇ ਜਿਹੜੇ ਕੇਸ ਆਉਣ ਦੇ ਕਾਰਨ ਇੱਥੇ ਆਕਲੈਂਡ ਦੇ ਵਿੱਚ ਜਿਹੜੀ ਸਖਤੀ ਸੀ ਉਹ ਕਰ ਦਿੱਤੀ ਗਈ ਸੀ। ਪਰ ਹੁਣ ਆਕਲੈਂਡ ਖੇਤਰ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਕੋਰੋਨਾ ਤਾਲਾਬੰਦੀ ਪੱਧਰ 2.5 ਦੀਆਂ ਸ਼ਰਤਾਂ ਮੁਤਾਬਕ ਅਜੇ ਚੱਲ ਰਹੇ ਸਨ, ਪਰ ਬਿਜ਼ਨਸ ਅਦਾਰਿਆਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਸ਼ਰਤਾਂ ਜਿਹੜੀਆਂ ਉਹ ਸਖਤ ਸਨ। ਪਰ ਸਰਕਾਰ ਨੇ ਕੱਲ ਇਸ ਦੀ ਮੁੜ ਸਮੀਖਿਆ ਕਰਦਿਆਂ ਬੁੱਧਵਾਰ ਰਾਤ 11:59 ਤੇ ਕੋਰੋਨਾ ਤਾਲਾਬੰਦੀ ਢਿੱਲੀ ਕਰਦਿਆਂ ਇਸ ਦਾ ਪੱਧਰ 2 ਤੱਕ ਕਰ ਦਿੱਤਾ, ਜਿਸ ਦੇ ਮੁਤਾਬਕ ਹੁਣ 100 ਲੋਕਾਂ ਦਾ ਜਨਤਕ ਇਕੱਠ ਹੋ ਸਕੇਗਾ। ਪਰ ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਚ ਅੱਜ ਰਾਤ ਤੋਂ ਹੀ ਕੋਰੋਨਾ ਤਾਲਾਬੰਦੀ ਪੱਧਰ 1 ਦੀਆਂ ਸ਼ਰਤਾਂ ਲਾਗੂ ਰਹਿਣਗੀਆਂ। ਅਗਲੀ ਸਮੀਖਿਆ 5 ਅਕਤੂਬਰ ਨੂੰ ਕੀਤੀ ਜਾਵੇਗੀ ਤੇ 7 ਅਕਤੂਬਰ ਨੂੰ ਦੁਬਾਰਾ ਕੋਰੋਨਾ ਤਾਲਾਬੰਦੀ ਦਾ ਪੱਧਰ ਹੇਠਾਂ ਖਿਸਕਾਇਆ ਜਾ ਸਕਦਾ। ਆਕਲੈਂਡ ਖੇਤਰ ਦੇ ਵਿਚ ਜਨਤਕ ਟਰਾਂਸਪੋਰਟ ਦੇ ਵਿਚ ਸਫ਼ਰ ਕਰਨ ਵੇਲੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ, ਪਰ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਚ ਮਾਸਕ ਪਹਿਨਣਾ ਲਾਜ਼ਮੀ ਤਾਂ ਨਹੀਂ ਹੈ ਪਰ ਸੁਰੱਖਿਆ ਵਾਸਤੇ ਪਹਿਨਿਆ ਜਾ ਸਕਦਾ। ਤੇ ਉਧਰ ਵਿਕਟੋਰੀਆ ਚ ਕੋਰੋਨਾ ਕੇਸਾਂ ਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿਚ ਬੀਤੇ ਕੱਲ 11 ਕੇਸ ਦਰਜ ਕੀਤੇ ਗਏ। ਕੋਰੋਨਾ ਪ੍ਰਭਾਵਿਤ ਕੇਸਾਂ ਦੀ ਲਗਾਤਾਰ ਕਮੀ ਆਉਣ ਦੇ ਕਾਰਨ ਲੋਕਾਂ ਦੇ ਵਿਚ ਤਾਲਾਬੰਦੀ ਚ ਰਾਹਤ ਮਿਲਣ ਦੀ ਜਿਹੜੀ ਉਮੀਦ ਹੈ ਉਹ ਇਸ ਵੇਲੇ ਕਾਫ਼ੀ ਤਤਪਰ ਹੈ। ਪਿਛਲੇ ਕੱਲ ਮੌਤਾਂ ਦੀ ਜਿਹੜੀ ਗਿਣਤੀ ਉਹ ਵੀ ਸਭ ਤੋਂ ਘੱਟ ਦਰਜ ਕੀਤੀ ਗਈ, 2 ਮੌਤਾਂ ਜਿਹੜੀਆਂ ਪਿਛਲੇ ਕੱਲ ਦਰਜ ਕੀਤੀਆਂ ਗਈਆਂ। ਪਰ ਇਸ ਦੇ ਬਾਵਜੂਦ ਵੀ ਕੁਛ ਇਲਾਕਿਆਂ ਦੇ ਵਿਚ ਕੋਵਿਡ ਟੈਸਟ ਜਿਹੜਾ ਆ ਉਹ ਲਾਜ਼ਮੀ ਕੀਤਾ ਗਿਆ, ਕਿਉਂਕਿ ਇਨ੍ਹਾਂ ਇਲਾਕਿਆਂ ਦੇ ਵਿਚੋਂ ਕੁਛ ਕੇਸ ਜਿਹੜੇ ਆ ਉਹ ਕੋਰੋਨਾ ਪ੍ਰਭਾਵਿਤ ਲੋਕਾਂ ਦੇ ਆਏ ਹੋਣ ਕਾਰਨ ਉਨ੍ਹਾਂ ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣ ਦੇ ਲਈ ਜ਼ਰੂਰੀ ਕਿਹਾ ਗਿਆ। ਇਹਦੇ ਨਾਲ ਹੀ ਨੋਨਾ ਵਰਡਿੰਗ ਦੇ ਏਜਡ ਕੇਅਰ ਦੇ ਵਿਚ ਬਾਲੀਵੁੱਡ ਪਾਰਟੀ ਦੀ ਨਿਖੇਧੀ ਜਿਹੜੀ ਹੈ ਉਹ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰਿਊ ਵੱਲੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਾਨਾ ਵਾਰਡਿੰਗ ਦੇ ਇੱਕ ਏਜਡ ਕੇਅਰ ਸੈਂਟਰ ਦੇ ਵਿਚ ਇੱਕ ਬਾਲੀਵੁੱਡ ਪਾਰਟੀ ਦਾ ਜਿਹੜਾ ਆਯੋਜਨ ਸੀ ਉਹ ਸਿਹਤ ਕਰਮੀਆਂ ਤੇ ਉਥੋਂ ਦੇ ਵਾਸੀਆਂ ਦੁਆਰਾ ਰਲ ਕੇ ਕੀਤਾ ਗਿਆ ਸੀ, ਔਰ ਇਸ ਪਾਰਟੀ ਦੀ ਇੱਕ ਵੀਡੀਓ ਜਿਹੜੀ ਆ ਉਹ ਜਨਤਕ ਹੋਣ ਤੋਂ ਬਾਅਦ ਉਥੇ ਨਿਯਮਾਂ ਦੀ ਜਿਹੜੀ ਕੋਰੋਨਾ ਨਿਯਮਾਂ ਦੀਆਂ ਪਾਬੰਦੀਆਂ ਸੀ ਉਨ੍ਹਾਂ ਦੀ ਉਲੰਘਣਾ ਜਿਹੜਾ ਕਰਨ ਦਾ ਦੋਸ਼ ਉਨ੍ਹਾਂ ਕਰਮੀਆਂ ਦੇ ਉਤੇ ਕਰਮਚਾਰੀਆਂ ਦੇ ਉਤੇ ਔਰ ਉਥੇ ਰਹਿਣ ਵਾਲੇ ਵਾਸੀਆਂ ਦੇ ਉਤੇ ਲਗਾਇਆ ਗਿਆ। ਦੱਸਿਆ ਜਾ ਰਿਹਾ ਕਿ ਇਸ ਪਾਰਟੀ ਦੌਰਾਨ ਇੱਕ ਡਾਂਸ ਵੇਲੇ ਇੱਕ ਬਹੁਤ ਬਜ਼ੁਰਗ ਜਿਹੜੀ ਔਰਤ ਹੈ ਉਹ ਵੀ ਮਾਸਕ ਤੋਂ ਬਿਨਾਂ ਦੇਖੀ ਗਈ ਹੈ। ਇਸ ਤੋਂ ਇਲਾਵਾ ਕੁਛ ਜਿਹੜੇ ਕਰਮਚਾਰੀ ਹੈ ਉਹ ਵੀ ਮਾਸਕ ਤੋਂ ਬਿਨਾਂ ਵੇਖੇ ਗਏ ਆ, ਔਰ ਇਸ ਤਰ੍ਹਾਂ ਉਥੇ ਕੋਰੋਨਾ ਪਾਬੰਦੀਆਂ ਦੇ ਨਿਯਮਾਂ ਦੀ ਜਿਹੜੀ ਉਲੰਘਣਾ ਆ ਉਹ ਕੀਤੀ ਗਈ ਹੈ। ਤੇ ਉਧਰ ਨਿਊ ਸਾਊਥ ਵੇਲਸ ਦੇ ਵਿਚ 4 ਹੋਰ ਕੋਰੋਨਾ ਕੇਸ ਜਿਹੜੇ ਆ ਪਿਛਲੇ ਕੱਲ ਦਰਜ ਕੀਤੇ ਗਏ ਆ, 3 ਕੇਸ ਜਿਹੜੇ ਆ ਹੋਟਲ ਕੁਆਰੰਟੀਨ ਦੇ ਵਿਚ ਦਰਜ ਹੋਏ ਆ। ਤੇ ਇਧਰ ਨਿਊ ਸਾਊਥ ਵੇਲਸ ਦੇ ਵਿਚ ਵੀ ਕੁਛ ਇਲਾਕੇ ਜਿਹੜੇ ਆ ਉਨ੍ਹਾਂ ਦੇ ਵਿਚ ਕੋਵਿਡ ਟੈਸਟ ਜਿਹੜਾ ਉਹ ਲਾਜ਼ਮੀ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਕੈਂਪਲ ਟਾਊਨ ਤੇ ਮੈਕਾਰਟ ਸਕੁਏਅਰ ਤੇ ਮੌਲੀ ਮੂਕ ਗਲੇਨ ਅਲਪਾਈਨ ਤੇ ਮਾਮਾ ਵਾਕ ਇਨ੍ਹਾਂ ਇਲਾਕਿਆਂ ਦੇ ਵਿਚ ਜੇਕਰ ਕੋਈ ਵੀ ਲੋਕ ਜਿਹੜੇ ਆ ਉਹ ਗਏ ਆ ਤਾਂ ਉਨ੍ਹਾਂ ਨੂੰ ਆਪਣਾ ਕੋਵਿਡ ਟੈਸਟ ਜਿਹੜਾ ਆ ਉਹ ਜ਼ਰੂਰ ਕਰਵਾਉਣਾ ਚਾਹੀਦਾ। ਇਹਦੇ ਨਾਲ ਹੀ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਨੇ ਰੀਜਨਲ ਵਿਕਟੋਰੀਆ ਦੇ ਲੋਕਾਂ ਲਈ ਬਾਰਡਰ ਖੋਲਣ ਦਾ ਸੰਕੇਤ ਵੀ ਦਿੱਤਾ, ਪਰ ਸਾਰੀਆਂ ਪਾਬੰਦੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਅਜਿਹਾ ਜਿਹੜਾ ਕੋਈ ਕਦਮ ਹੈ ਉਹ ਆਉਣ ਵਾਲੇ ਸਮੇਂ ਦੇ ਵਿਚ ਚੁੱਕਿਆ ਜਾਵੇਗਾ। ਇਹ ਵਿਕਟੋਰੀਆ ਦੇ ਵਿਚ ਲਗਾਤਾਰ ਕੇਸਾਂ ਦੇ ਵਿਚ ਕਮੀ ਆਉਣ ਦੇ ਨਾਲ ਤਾਲਾਬੰਦੀ ਦੇ ਵਿਚ ਭਾਵੇਂ ਜਲਦ ਰਾਹਤ ਮਿਲਣ ਦੀ ਜਿਹੜੀ ਉਮੀਦ ਹੈ ਬਣੀ ਹੈ, ਪਰ ਪਿਛਲੇ ਕੱਲ ਅਜੇ ਵੀ ਸੂਬੇ ਦੇ ਪ੍ਰੀਮੀਅਰ ਵੱਲੋਂ ਅਜਿਹਾ ਕੋਈ ਪ੍ਰਭਾਵ ਜਿਹੜਾ ਦਿਖਾਈ ਨਹੀਂ ਦਿੱਤਾ। ਪਰ ਜੇਕਰ ਰਾਹਤ ਜਿਹੜੀ ਮਿਲਦੀ ਹੈ ਤਾਂ 26 ਅਕਤੂਬਰ ਤੋਂ ਜਿਹੜਾ ਤੀਸਰਾ ਪੜਾਅ ਸੀ ਰਾਹਤ ਦਾ ਉਸ ਦੇ ਵਿਚ ਦਾਖਲ ਹੋਣ ਦੀ ਉਮੀਦ ਜਤਾਈ ਗਈ ਸੀ, ਪਰ ਉਸ ਤੋਂ ਪਹਿਲਾਂ ਜਿਹੜਾ ਦੂਸਰਾ ਪੜਾਅ ਸੀ ਉਹ 28 ਸਤੰਬਰ ਤੋਂ ਬਾਅਦ ਸ਼ੁਰੂ ਹੋਣ ਵਾਲਾ ਸੀ, ਜਿਹਦੇ ਵਿਚ ਸਿਰਫ ਅੰਸ਼ਕ ਰੂਪ ਦੇ ਵਿਚ ਹੀ ਰਾਹਤ ਦੇ ਜਿਹੜੇ ਆਸਾਰ ਸੀ ਦਿਖਾਈ ਦਿੰਦੇ ਸੀ। ਸੋ ਇਹ ਰਾਹਤ ਅਸਲ ਦੇ ਵਿਚ ਕੀ ਸੀ, ਇਹਦੇ ਉੱਤੇ ਇੱਕ ਝਾਤ ਜ਼ਰੂਰ ਮਾਰਦੇ ਹਾਂ। ਜਿਹੜਾ ਰਾਹਤ ਦਾ ਦੂਸਰਾ ਪੜਾਅ ਸੀ, ਕੋਰੋਨਾ ਪਾਬੰਦੀਆਂ ਦੀ ਰਾਹਤ ਦਾ ਦੂਸਰਾ ਪੜਾਅ, ਜਿਹਦੇ ਵਿਚ ਕਰਫਿਊ ਜਿਹੜਾ ਸੀ ਉਹ 9 ਤੋਂ 5 ਤੱਕ ਜਾਰੀ ਰਹਿਣਾ ਸੀ, ਔਰ ਇਸ ਤੋਂ ਇਲਾਵਾ ਘਰ ਤੁਸੀਂ ਕਿਸੇ ਵੀ ਚਾਰ ਕਾਰਨਾਂ ਕਰਕੇ ਘਰੋਂ ਬਾਹਰ ਜਾ ਸਕਦੇ ਸੀ, ਜਿਹਦੇ ਵਿੱਚ ਤੁਹਾਡਾ ਜ਼ਰੂਰੀ ਸਮਾਨ ਜਾਂ ਫਿਰ ਡਾਕਟਰ ਜਾਂ ਫਿਰ ਸਕੂਲ ਜਾਂ ਫਿਰ ਕੰਮ ਦੇ ਲਈ ਤੁਸੀਂ ਜਾ ਸਕਦੇ ਸੀ। ਔਰ ਇਹ ਘਰ ਛੱਡਣ ਦੀ ਜਿਹੜੀ ਇੱਕ ਪ੍ਰਕਿਰਿਆ ਆ, ਇਹ 28 ਸਤੰਬਰ ਤੋਂ ਬਾਅਦ ਮੈਂਬਰਾਂ ਦੇ ਉੱਤੇ ਲਾਗੂ ਨਹੀਂ ਹੋਵੇਗੀ, ਕਿਉਂਕਿ ਹੁਣ ਤੱਕ ਜਿਹੜੀ ਇੱਕ ਪਾਬੰਦੀ ਹੈ ਉਹ ਇੱਕ ਘਰ ਦੇ ਵਿੱਚੋਂ ਸਿਰਫ ਇੱਕ ਮੈਂਬਰ ਹੀ ਬਾਹਰ ਜਾਣ ਦੇ ਯੋਗ ਹੈ। ਤੇ ਇਹਦੇ ਨਾਲ ਹੀ 28 ਸਤੰਬਰ ਤੋਂ ਬਾਅਦ ਜਿਹੜਾ ਜਨਤਕ ਇਕੱਠ ਆ ਉਹ 5 ਲੋਕਾਂ ਦਾ ਜਿਹੜਾ ਆ ਉਹ ਕਰ ਦਿੱਤਾ ਜਾਣਾ, ਤੇ ਇੱਕ ਘਰ ਦੇ ਵਿੱਚੋਂ ਜਾਂ ਦੋ ਘਰਾਂ ਦੇ ਵਿੱਚੋਂ ਹੁਣ 5 ਲੋਕ ਜਿਹੜੇ ਆ ਉਹ ਬਾਹਰ ਇਕੱਠੇ ਹੋ ਸਕਦੇ ਆ। ਤੇ ਇਹਦੇ ਨਾਲ ਹੀ ਸਕੂਲ ਜਿਹੜੇ ਆ ਉਹ ਵੀ ਹੁਣ ਫੇਸ ਟੂ ਫੇਸ ਲਰਨਿੰਗ ਦੇ ਲਈ ਖੋਲੇ ਜਾ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ 2 ਹਫ਼ਤੇ ਦੀਆਂ ਜਿਹੜੀਆਂ ਛੁੱਟੀਆਂ ਉਹ ਐਲਾਨੀਆਂ ਗਈਆਂ ਨੇ। ਸੋ ਪ੍ਰੈਪ ਤੋਂ ਲੈ ਕੇ ਗ੍ਰੇਡ 2 ਦੇ ਜਿਹੜੇ ਵਿਦਿਆਰਥੀ ਹੈ ਉਹ ਛੁੱਟੀਆਂ ਤੋਂ ਬਾਅਦ ਫੇਸ ਟੂ ਫੇਸ ਲਰਨਿੰਗ ਦੇ ਲਈ ਸਕੂਲਾਂ ਦੇ ਵਿੱਚ ਪਹੁੰਚਣਗੇ। ਤੇ ਇਹਦੇ ਨਾਲ ਹੀ 10ਵੀਂ ਤੋਂ ਲੈ ਕੇ 10ਵੀਂ ਦੇ ਜਿਹੜੇ VC ਦੇ ਵਿਦਿਆਰਥੀ ਹੈ ਤੇ 11ਵੀਂ 12ਵੀਂ ਦੇ ਜਿਹੜੇ ਵਿਦਿਆਰਥੀ ਹੈ ਉਹ ਵੀ ਫੇਸ ਟੂ ਫੇਸ ਲਰਨਿੰਗ ਦੇ ਲਈ ਦੁਬਾਰਾ ਸਕੂਲਾਂ ਦੇ ਵਿੱਚ ਹਾਜ਼ਰ ਹੋਣਗੇ। ਤੇ 28 ਅਕਤੂਬਰ ਤੋਂ ਬਾਅਦ ਵੀ 28 ਸਤੰਬਰ ਤੋਂ ਬਾਅਦ ਵੀ ਜਿਹੜਾ ਰੈਸਟੋਰੈਂਟਾਂ ਤੇ ਕੈਫੇਜ ਦੇ ਵਿੱਚ ਅਜੇ ਵੀ ਟੇਕ ਅਵੇ ਤੇ ਡਿਲੀਵਰੀ ਦੇ ਲਈ ਹੀ ਖੋਲਿਆ ਜਾਣਾ ਰੱਖਿਆ ਗਿਆ, ਪਰ ਜਿਹੜਾ ਅਕਤੂਬਰ ਦੀ ਜਿਹੜੀ ਪੜਾਅ ਆ, ਅਕਤੂਬਰ ਦਾ ਜਿਹੜਾ ਤੀਸਰਾ ਰਾਹਤ ਪੜਾਅ ਆ ਉਹਦੇ ਵਿੱਚ ਜਿਹੜੇ ਸੁਧਾਰ ਹੈ ਉਹਦੇ ਵਿੱਚ ਪਾਬੰਦੀਆਂ ਜਿਹੜੀਆਂ ਉਹ ਹੋਰ ਜਿਹੜੀਆਂ ਘੱਟ ਕੀਤੀਆਂ ਜਾਣਗੀਆਂ, ਕਿਉਂਕਿ ਇਸ ਦੌਰਾਨ ਪਬਲਿਕ ਗੈਦਰਿੰਗ ਜਾਂ ਜਨਤਕ ਇਕੱਠ ਜਿਹੜੇ ਆ ਉਹਦੇ ਵਿੱਚ 10 ਲੋਕ ਜਿਹੜੇ ਆ ਉਹ ਇਕੱਠੇ ਹੋ ਸਕਣਗੇ ਬਾਹਰ, ਘਰ ਤੋਂ ਬਾਹਰ 10 ਲੋਕ ਜਿਹੜੇ ਆ ਬਾਹਰ ਇਕੱਠੇ ਹੋ ਸਕਣਗੇ, ਪਰ ਜਿਹੜੇ ਘਰਾਂ ਦੇ ਵਿੱਚ 5 ਲੋਕਾਂ ਨੂੰ ਹੀ ਆਉਣ ਦੀ ਆਗਿਆ ਹੋਵੇਗੀ। ਸੋ ਇੱਕ ਘਰ ਦੇ ਵਿੱਚ 5 ਲੋਕ ਜਿਹੜੇ ਆ ਉਹ ਆ ਸਕਦੇ ਆ। ਸਕੂਲਾਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਗ੍ਰੇਡ 3 ਤੋਂ ਲੈ ਕੇ 10ਵੀਂ ਤੱਕ ਦੇ ਜਿਹੜੇ ਵਿਦਿਆਰਥੀ ਆ ਜੇਕਰ ਸਾਰਾ ਕੁਝ ਠੀਕ ਰਹਿੰਦਾ ਤਾਂ ਉਹਨਾਂ ਨੂੰ ਵੀ ਦੁਬਾਰਾ ਫੇਸ ਟੂ ਫੇਸ ਲਰਨਿੰਗ ਦੇ ਲਈ ਬੁਲਾ ਲਿਆ ਜਾਵੇਗਾ। ਤੇ ਇਸੇ ਤਰ੍ਹਾਂ ਜਿਹੜੇ ਹੌਸਪਿਟੈਲਿਟੀ ਜਿਹੜੀ ਆ ਉਹ ਵੀ ਓਪਨ ਕਰ ਦਿੱਤੀ ਜਾਊਗੀ, ਔਰ ਇਹਦੇ ਨਾਲ ਕੁਝ ਰਿਟੇਲ ਜਿਹੜੇ ਆ ਉਹ ਵੀ ਓਪਨ ਕਰ ਦਿੱਤੇ ਜਾਣਗੇ, ਯਾਨੀ ਆਮ ਦੁਕਾਨਾਂ ਜਿਹੜੀਆਂ ਆ ਉਹ ਵੀ ਖੋਲੀਆਂ ਜਾਣਗੀਆਂ ਤੀਸਰੇ ਚਰਨ ਦੇ ਵਿੱਚ, ਜਿਸ ਨੂੰ 26 ਅਕਤੂਬਰ ਤੋਂ ਬਾਅਦ ਦੱਸਿਆ ਜਾ ਰਿਹਾ। ਪਰ ਜਿਸ ਤਰ੍ਹਾਂ ਜਿਹੜੀ ਕੇਸਾਂ ਦੀ ਗਿਣਤੀ ਜਿਹੜੀ ਹੈ ਉਹ ਕਾਬੂ ਦੇ ਵਿੱਚ ਆ ਰਹੀ ਹੈ, ਹੋ ਸਕਦਾ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਤੀਸਰਾ ਰਾਹਤ ਦਾ ਚਰਨ ਆ ਇਹ 26 ਅਕਤੂਬਰ ਤੋਂ ਪਹਿਲਾਂ ਹੀ ਕਰ ਦਿੱਤਾ ਜਾਵੇ। ਸੋ ਲਓ ਜੀ, ਇਹ ਸੀ ਅੱਜ ਦੀਆਂ ਕੁਝ ਖਾਸ ਖ਼ਬਰਾਂ। ਖ਼ਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਰੋਕਦੇ ਹਾਂ ਤੇ ਮੈਨੂੰ ਖ਼ਬਰਾਂ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਆਪਾਂ ਮਿਲਦੇ ਹਾਂ ਅਗਲੇ ਸਿਲਸਿਲੇ ਦੇ ਵਿੱਚ। ਜੀ ਦੋਸਤੋ, ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਇਸ ਵੇਲੇ ਜਿਹੜਾ ਸਿਡਨੀ ਤੇ ਮੈਲਬਨ ਦਾ ਸਮਾਂ ਉਸ ਮੁਤਾਬਕ 8:56 ਜਿਹੜੇ ਆ ਉਹ ਸਵੇਰ ਦੇ ਹੋ ਚੁੱਕੇ ਨੇ। ਤੇ ਖਬਰਾਂ ਤੋਂ ਬਾਅਦ ਇੱਕ ਆਪਾਂ ਜਿਹੜੀ ਕਮਰਸ਼ੀਅਲ ਬ੍ਰੇਕ ਲੈਣੀ ਆ ਉਹਦਾ ਵੀ ਸਮਾਂ ਹੋ ਚੁੱਕਿਆ, ਪਰ ਬ੍ਰੇਕ ਤੋਂ ਪਹਿਲਾਂ ਕੁਝ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਮੈਂ ਉਹਨਾਂ ਦੇ ਸੁਨੇਹੇ ਜ਼ਰੂਰ ਸ਼ਾਮਲ ਕਰ ਲਵਾਂ। ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਸੁਖਵਿੰਦਰ ਸੌਂਦ ਹੋਰਾਂ ਨੇ। ਸੌਂਦ ਸਾਹਿਬ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ ਹਮੇਸ਼ਾ ਵਾਂਗ। ਸੌਂਦ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਜੀਆਂ ਨੂੰ ਤੇ ਧੰਨਵਾਦ ਵੀ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਤੇ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਅਰਸ਼ ਮੱਲੀ ਹੋਰਾਂ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਮੱਲੀ ਸਾਹਿਬ ਪ੍ਰੋਗਰਾਮ ਦੇ ਵਿਚ। ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਨਾਈਸ ਸ਼ੋ ਹੈ ਜੀ ਕਹਿੰਦੇ, ਵਧੀਆ ਗੱਲਬਾਤ ਹੈ। ਧੰਨਵਾਦ ਹੈ ਜੀ ਕਿ ਤੁਸੀਂ ਸ਼ੋ ਪਸੰਦ ਕੀਤਾ। ਗੱਲਬਾਤ ਜਿਹੜੀ ਆ ਉਹ ਅਜੇ ਆਪਾਂ ਅਗਲੇ ਚਰਨ ਦੇ ਵਿਚ ਕਰਨੀ, ਅਗਲੇ ਹਿੱਸੇ ਦੇ ਵਿਚ ਕਰਨੀ ਆ। ਉਸ ਗੱਲਬਾਤ ਚ ਤੁਸੀਂ ਆਪਣਾ ਹਿੱਸਾ ਜ਼ਰੂਰ ਪਾਓਗੇ, ਇਸ ਦੀ ਉਮੀਦ ਆਪਾਂ ਜ਼ਰੂਰ ਤੁਹਾਡੇ ਤੋਂ ਕਰਦੇ ਆਂ। ਪ੍ਰੋਗਰਾਮ ਚ ਅਗਲੇ ਹਿੱਸੇ ਚ ਅਸੀਂ ਜਿਹੜੀ ਗੱਲਬਾਤ ਕਰਨੀ ਆ ਉਹ ਇਹ ਹੈ ਕਿ ਆਪਣੀ ਜ਼ਿੰਦਗੀ ਦੌਰਾਨ ਬਹੁਤ ਤਰ੍ਹਾਂ ਦੇ ਜਿਹੜੇ ਤਜਰਬੇ ਅਸੀਂ ਅਕਸਰ ਹਾਸਲ ਕਰਦੇ ਹਾਂ ਆਪਣੇ ਜੀਵਨ ਤੋਂ, ਦੂਜਿਆਂ ਦੇ ਜੀਵਨ ਤੋਂ, ਔਰ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਤੋਂ, ਗੱਲਾਂ ਬਾਤਾਂ ਤੋਂ। ਪਰ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਖਾਸ ਗੱਲ ਕਰਨੀ ਆ ਉਹ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਕਿਸੇ ਪੜਾਅ ਦੇ ਉੱਤੇ, ਕਿਸੇ ਮੁਸ਼ਕਲ ਘੜੀ ਦੇ ਵਿੱਚ, ਕਿਸੇ ਔਖੇ ਸਮੇਂ ਦੇ ਵਿੱਚ ਜਰਾ ਪਿਛਲ ਝਾਤ ਮਾਰ ਕੇ ਵੇਖਿਓ ਕਿ ਕਿਹਨੇ ਤੁਹਾਡਾ ਹੱਥ ਫੜਿਆ ਸੀ, ਕਿਹਨੇ ਤੁਹਾਡੀ ਬਾਂਹ ਫੜੀ, ਕਿਹਨੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹਿਆ ਔਰ ਉਸ ਸਮੇਂ ਤੁਹਾਡੀ ਹਿੰਮਤ ਵਧਾਈ, ਤੁਹਾਡਾ ਹੌਸਲਾ ਬਣਿਆ ਔਰ ਅੱਗੇ ਵਧਣ ਦੇ ਲਈ ਤੁਹਾਨੂੰ ਪ੍ਰੇਰਿਤ ਕੀਤਾ। ਸੋ ਜਰਾ ਝਾਤ ਮਾਰਿਓ ਆਪਣੇ ਪਰਿਵਾਰ ਦੇ ਵਿਚ, ਆਪਣੇ ਰਿਸ਼ਤੇਦਾਰਾਂ ਦੇ ਵਿਚ, ਆਪਣੇ ਦੋਸਤਾਂ ਮਿੱਤਰਾਂ ਦੇ ਵਿਚ ਕਿ ਕੌਣ ਸੀ ਇਹੋ ਜਿਹਾ ਇਨਸਾਨ ਜਿਹਨੇ ਤੁਹਾਡੀ ਜ਼ਿੰਦਗੀ ਦੀ ਔਖੀ ਘੜੀ ਦੇ ਵਿਚ ਤੁਹਾਡਾ ਸਾਥ ਦਿੱਤਾ, ਤੁਹਾਡਾ ਆਤਮਕ ਬਲ ਵਧਾਇਆ, ਜਿਸ ਨੇ ਤੁਹਾਡੀ ਹਿੰਮਤ ਦੇ ਵਿਚ, ਹੌਸਲੇ ਦੇ ਵਿਚ ਵਾਧਾ ਕੀਤਾ ਤੇ ਤੁਹਾਨੂੰ ਨਿਰਾਸ਼ਾ ਦੇ ਵਿਚ ਡੁੱਬਣ ਤੋਂ ਬਚਾ ਲਿਆ। ਸੋ ਅੱਜ ਉਹਨਾਂ ਲੋਕਾਂ ਦੀ, ਉਹਨਾਂ ਦੋਸਤਾਂ ਦੀ, ਉਹਨਾਂ ਸੱਜਣਾਂ ਦੀ ਗੱਲ ਜਿਹੜੀ ਆ ਉਹ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅਸੀਂ ਤੁਹਾਡੇ ਤੋਂ ਵੀ ਸੁਣਨਾ ਚਾਹਾਂਗੇ ਤੇ ਗੱਲਬਾਤ ਜਿਹੜੀ ਆ ਉਹ ਅਸੀਂ ਵੀ ਤੁਹਾਡੇ ਨਾਲ ਜ਼ਰੂਰ ਕਰਾਂਗੇ ਤੇ ਉਸ ਗੱਲਬਾਤ ਚ ਤੁਸੀਂ ਜ਼ਰੂਰ ਸ਼ਾਮਲ ਹੋਇਓ ਉਮੀਦ ਕਰਦੇ ਆ ਤੁਹਾਡੀ ਹਾਜ਼ਰੀ ਦੀ। ਗੁਰਿੰਦਰ ਸਿੰਘ ਅੱਗੇ ਸਾਡੇ ਨਾਲ ਦੁਬਾਰਾ ਜੁੜੇ ਨੇ, ਕਹਿੰਦੇ ਬਿਲਕੁਲ ਜੀ ਇਹ ਖਰਗੋਸ਼ ਦੇ ਨਾਲ ਨਾਲ ਦੋ ਕਾਟੂਆਂ ਵੀ ਕਹਿੰਦੇ ਇੱਧਰ ਉੱਧਰ ਨੱਠ ਰਹੀਆਂ ਨੇ, ਬਸ ਫੋਟੋ ਹੀ ਨਹੀਂ ਖਿੱਚਣ ਦਿੰਦੀਆਂ। ਠੀਕ ਹੈ ਜੀ, ਕਿਆ ਹੀ ਬਾਤ ਹੈ ਹਨਾ, ਕਿਆ ਖੂਬਸੂਰਤ ਕੁਦਰਤ ਦਾ ਜਿਹੜਾ ਆਨੰਦ ਤੁਸੀਂ ਮਾਣ ਰਹੇ ਹੋ ਔਰ ਕੁਦਰਤ ਦੇ ਇਹ ਦਿਲਕਸ਼ ਨਜ਼ਾਰਿਆਂ ਨੂੰ ਤੁਸੀਂ ਮਾਣਦੇ ਰਹੋ ਔਰ ਅਸੀਂ ਤੁਹਾਡਾ ਇਹ ਸਾਥ ਮਾਣਦੇ ਰਹੀਏ, ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਸੋ ਦੋਸਤੋ ਇਸ ਵੇਲੇ ਪ੍ਰੋਗਰਾਮ ਦੇ ਵਿਚ ਵਕਤ ਇੱਕ ਬ੍ਰੇਕ ਦਾ ਹੋ ਚੁੱਕਿਆ ਤੇ ਇਸ ਕਮਰਸ਼ੀਅਲ ਬ੍ਰੇਕ ਯਾਨੀ ਇਸ ਵਪਾਰਕ ਵਕਫੇ ਦੌਰਾਨ ਅਸੀਂ ਪ੍ਰਸਾਰਿਤ ਕਰਦੇ ਹਾਂ ਆਪਣੇ ਸਹਿਯੋਗੀਆਂ, ਆਪਣੇ ਸਪੌਂਸਰਸ ਦੇ ਕੁਝ ਇਸ਼ਤਿਹਾਰ ਜਿਹੜੇ ਸਪੌਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਮਦਦ। ਸੋ ਉਹ ਬ੍ਰੇਕ ਅਸੀਂ ਲੈਣੀ ਹੈ ਹੁਣ ਤੇ ਬ੍ਰੇਕ ਤੋਂ ਪਹਿਲਾਂ ਇਹ ਜ਼ਰੂਰ ਦੱਸੀ ਜਾਵਾਂ ਕਿ ਗੱਲਬਾਤ ਤੋਰਨ ਤੋਂ ਪਹਿਲਾਂ ਅੱਜ ਇੱਕ ਖਾਸ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਕਿ ਵਿਕਟੋਰੀਆ ਦੀਆਂ ਜਿਹੜੀਆਂ ਲੋਕਲ ਗਵਰਨਮੈਂਟ ਇਲੈਕਸ਼ਨਸ ਹੋ ਰਹੀਆਂ ਨੇ ਉਹ ਇਲੈਕਸ਼ਨ ਅਸਲ ਦੇ ਵਿਚ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਔਰ ਉਹਨਾਂ ਦੇ ਵਿਚ ਜਿਹੜੇ ਸਾਡੇ ਜ਼ਿਆਦਾਤਰ ਪੰਜਾਬੀਆਂ ਦੀ ਵਸੋਂ ਜਾਂ ਭਾਰਤੀ ਲੋਕਾਂ ਦੀ ਵਸੋਂ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੀ ਜਿਹੜੀ ਬਣਤਰ ਆ ਉਹ ਕਿਹੋ ਜਿਹੀ ਹੈ, ਕਿਸ ਤਰ੍ਹਾਂ ਦੇ ਵਾਰਡ ਨੇ ਉੱਥੇ, ਕਿਸ ਤਰ੍ਹਾਂ ਕਿੰਨੇ ਉਮੀਦਵਾਰ ਜਿਹੜੇ ਆ ਉੱਥੇ ਖੜੇ ਹੁੰਦੇ ਆ। ਸੋ ਇਹਦੇ ਬਾਰੇ ਇੱਕ ਜਾਣਕਾਰੀ ਜਿਹੜੀ ਆ, ਇੱਕ ਝਾਤ ਜਿਹੜੀ ਆ ਉਹ ਵੀ ਤੁਹਾਨੂੰ ਆਪਾਂ ਮਰਾਉਣੀ ਹੈ ਔਰ ਇੱਕ ਸੰਪਾਦਕੀ ਵੀ ਮੈਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਨੀ ਆ। ਸੋ ਇਹ ਤਿੰਨ ਹੋਰ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ, ਫਿਲਹਾਲ ਇੱਕ ਬ੍ਰੇਕ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898-152-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। we provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
जी दोस्तों ब्रेक तो बाद एक बार फिर स्वागत करते हैं। प्रोग्राम लहरां चल रहा ते इस वेले सिडनी ते मेलबर्न दे समय मुताबिक 9:03 सवेर दे हो चुके ने ते प्रोग्राम दे सिलसिले दे विच एक बार फिर तुहाडा सारयां दा स्वागत। इस सिलसिले च एक मैं आर्टिकल तुहाडे नाल सांझा करन जा रही हां, संपादकी है और जिवें असीं खबरां दे सिलसिले दे विच खेती आर्डिनेंस कानून संबंधी बहुत सारियां जिहड़ियां खबरां ओह वी सुणियां और बहुत सारियां जिहड़ियां पार्टियां ने उन्हां दा प्रतिकरम जिहड़ा आ ओह वी दिखाया गया वख-वख खबरां दे विच। सो इह जिहड़ी संपादकी है इहदे राहीं मैं एक पक्ष जिहड़ा रखना चाहुंदी हां कि किसानां नाल किहड़ी सियासी पार्टी हमदर्दी रखदी है, कांग्रेस, अकाली दल, भाजपा जां आप। सो इह संपादकी तुहाडे नाल सांझी करदी हां। खेती बिल विच सोध दे पास हो जाण तों बाद अज किसानां नाल खड़े होण वास्ते सियासतदानां अंदर दौड़ लग गई है, पर की इना विच कोई सचमुच भी किसानां दा हमदर्द है जां नहीं? केंद्र सरकार दा कहना है कि इस बिल उत्ते उन्हां नूं पूरा विश्वास है कि ओह इस नाल किसानां नूं वधदा फुलदा वेखेगी। केंद्र सरकार दा इह वी कहना है कि विरोधी पार्टियां किसानां दे मनां विच वहम पैदा करके उन्हां नूं डरा रहियां ने। इत्थे इह वी सही है कि विरोधी धिर जे सच्ची मुची किसानां दे हक विच हुंदी तां ओह बिल पास करन दी उड़ीक ही ना करदी ते जिस दिन आर्डिनेंस दी गल छिड़ी सी विरोध उसे दिन तों शुरू हो जाणा सी। कांग्रेस पार्टी जो इस विरोध विच सब तों अगे है उस लई अपनी इस देरी वास्ते जवाब देना बनदा है, खास करके जद खेती मंत्री तोमर वलों कांग्रसी मुख मंत्री कैप्टन अमरिंदर सिंह नूं विचार वटांदरे लई सद्या गया सी। ओह शामिल तां नहीं हो सके सन पर उन्हां नूं जानकारी तां सी कि इह बिल आउण वाला है। फिर जद आर्डिनेंस ते हस्ताक्षर होए तां वी कांग्रेस दे राजसभा मैंबर प्रताप सिंह बाजवा ने इस आर्डिनेंस विरुद्ध आवाज चुकी। पंजाब विच अडानी ग्रुप वलों इसे सोच अधीन वड्डे गोदाम बनाउण दी तैयारी दी खबर भी सांझी कीती गई ते इन्हां गोदामां नूं रेल लाइन नाल जोड़न दी तैयारी ते भी चानना पाया गया। कांग्रेसी क्योंकि अपनी अंदरूनी लड़ाई नूं ज्यादा महत्व दे रहे सन इस आवाज नूं अणसुणिया कर दिता गया, पर कांग्रेस जानदी है कि उस कोल लोक सभा विच लोड़ींदी ताकत नहीं है ते जिहड़े अज सड़कां ते उतरे हन उन्हां नूं पहलां उतरना चाहीदा सी। दूजी किसान पक्षी पार्टी अकाली दल जो अज किसानां तों माफी मंगदी फिर रही है, जेकर उस दी केंद्री वजीर इस आर्डिनेंस ते हस्ताक्षर ही ना करदी तां इथों तक नौबत ही ना आउंदी। अकाली दल अज भावें अपनी केंद्र विचली कुर्सी त्यागी बैठा है, ओह दिलों इन्हां खेती सोध बिलां नूं ठीक समझदा है। थोड़े दिन पहलां ही प्रकाश सिंह बादल ने आर्डिनेंसां दे हक विच वड्डा बयान जारी कीता सी। बीबी हरसिमरत कौर ने कुर्सी छड्डण तों बाद भी प्रधानमंत्री मोदी दी किसान पक्षी सोच ते इन्हां सोधां विच विश्वास भी प्रगटाया। उन्हां इह गलती नहीं कबूली कि ओह किसानां दी गल सरकार तक नहीं पहुंचा सकी। हुण जद पिछले 2 महीने ओह ऐलान करदी रही कि इह सोध सही है तां ओह ते उस दी पार्टी दिलों किसानां दी हमायत विच किवें खड़ी हो सकेगी? अकाली दल भावें किसी वक्त किसानी पार्टी रही होवेगी पर अज ओह पूंजीपतियां दी पार्टी है। हुण ओह सिर्फ कांग्रेस नूं किसानां नाल खड़ा हुंदा वेख अपनी एक कुर्सी दी कुर्बानी दे रही है, पर किसान दे हक विच आउण वास्ते उन्हां नूं कहना पवेगा कि भाजपा किसान विरोधी पार्टी है ते इह वी दसणा पवेगा कि फिर अजे तक उसने किसान विरोधी पार्टी नाल भाईवाली क्यों बनाई होई है। तीजी पार्टी आम आदमी पार्टी जो दहाड़दी तां है बहुत उच्चा पर उस विच अजे इन्नी ताकत नहीं कि कुछ खास बदला लिया सके। ਉਨ੍ਹਾਂ ਨੂੰ ਸਿਰਫ ਸਿਆਸੀ ਤੀਰ ਛੱਡਣੇ ਆਉਂਦੇ ਨੇ ਕਿਉਂਕਿ ਉਨ੍ਹਾਂ ਨੂੰ ਭਾਜਪਾ ਤੇ ਕਾਂਗਰਸ ਨੂੰ ਖਤਮ ਕਰਨ ਦੀ ਨੀਤੀ ਆਉਂਦੀ ਹੈ। ਪਰ ਇਸ ਸਭ ਕੁਝ ਦੇ ਪਿੱਛੇ ਅਸਲ ਗੱਲ ਕੀ ਹੈ ਉਸ ਤੋਂ ਅਜੇ ਉਹ ਅਣਜਾਣ ਹਨ। ਇਹ ਪਾਰਟੀ ਸਰਹੱਦ ਪਾਰ ਕਰਦਿਆਂ ਹੀ ਆਪਣੇ ਵਿਚਾਰ ਬਦਲ ਲੈਂਦੀ ਹੈ, ਜਿਵੇਂ ਪਾਣੀਆਂ ਦੇ ਮੁੱਦੇ ਤੇ ਉਨ੍ਹਾਂ ਦਾ ਪੱਖ ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਵੱਖਰਾ ਵੱਖਰਾ ਸੀ। ਸਿਆਸੀ ਤੇ ਕ੍ਰਾਂਤੀਕਾਰੀ ਸੋਚ ਦੇ ਦੌਰ ਵਿਚ ਆਪ ਅੱਗੇ ਤਾਂ ਆ ਗਈ, ਪਰ ਅਜੇ ਇਸ ਦੀ ਜਵਾਨੀ ਦੀ ਦਾੜੀ ਵੀ ਨਹੀਂ ਫੁੱਟੀ, ਜਦਕਿ ਸਮਾਂ 70 ਸਾਲ ਦੀ ਸਿਆਣਪ ਮੰਗਦਾ। ਸੋ ਅੰਨਦਾਤਾ ਇਨ੍ਹਾਂ ਸਿਆਸੀ ਖਿਡਾਰੀਆਂ ਵਿਚ ਰੁਲ ਕੇ ਰਹਿ ਗਿਆ। ਰਾਜ ਸਭਾ ਵਿਚ ਜਿਸ ਤਰ੍ਹਾਂ ਬਿੱਲ ਪਾਸ ਹੋਇਆ, ਦਿਲ ਕੰਬਦਾ ਸੀ ਵੇਖ ਕੇ ਕਿ ਇਸ ਲੋਕਤੰਤਰ ਵਿਚ ਕਿਸ ਤਰ੍ਹਾਂ ਦਾ ਸਲੂਕ ਦੇਸ਼ ਦੇ ਅੰਨਦਾਤੇ ਨਾਲ ਹੋ ਰਿਹਾ। ਭਾਜਪਾ ਸਿਰ ਸੱਤਾ ਦਾ ਨਸ਼ਾ ਚੜ ਗਿਆ ਤੇ ਉਸ ਨੂੰ ਨਹੀਂ ਦਿਸ ਰਿਹਾ ਕਿ ਦੇਸ਼ ਦੀ ਥਾਲੀ ਕਿਸ ਦੇ ਸਹਾਰੇ ਚੱਲ ਰਹੀ ਹੈ। ਇਸ ਸਮੇਂ ਕਿਸਾਨ ਕੀ ਕਰੇਗਾ? ਸਿਆਸੀ ਘੁੰਮਣ ਘੇਰੀ ਵਿਚ ਫਸ ਜਾਵੇਗਾ ਜਾਂ ਆਪਣੀ ਆਵਾਜ਼ ਬੁਲੰਦ ਕਰਨ ਦਾ ਕੰਮ ਆਪਣੇ ਹੱਥਾਂ ਵਿਚ ਰਹਿਣ ਦੇਵੇਗਾ? ਕੋਈ ਵੀ ਸਿਆਸੀ ਪਾਰਟੀ ਤੋੜ ਤੱਕ ਉਸ ਨਾਲ ਨਹੀਂ ਨਿਭਣ ਵਾਲੀ। ਉਹ ਅੱਧ ਵਾਟੇ ਮੋਰਚਾ ਛੱਡ ਕੇ ਭੱਜ ਜਾਣ ਵਿਚ ਚੰਗੀਆਂ ਮਾਹਰ ਹਨ। ਸੋ ਇਹ ਜੀ ਸੰਪਾਦਕੀ, ਸੋ ਇਸ ਸੰਪਾਦਕੀ ਦੇ ਰਾਹੀਂ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੀਆਂ ਅਸਲ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਸੰਪਾਦਕ ਨੇ ਕੀਤੀ ਹੈ। ਔਰ ਅਸਲ ਦੇ ਵਿਚ ਜਦੋਂ ਅਸੀਂ ਖ਼ਬਰਾਂ ਦੇ ਰਾਹੀਂ ਵੱਖ ਵੱਖ ਪਾਰਟੀਆਂ ਦਾ ਜਿਹੜਾ ਪ੍ਰਤੀਕਰਮ ਹੈ ਜਾਂ ਫਿਰ ਰੋਸ ਜਾਂ ਫਿਰ ਮੁਜ਼ਾਹਰੇ ਜਿਹੜੇ ਆ ਉਹ ਵੇਖਦੇ ਹਾਂ ਤਾਂ ਇਹ ਮੁਜ਼ਾਹਰੇ ਅਸਲ ਦੇ ਵਿਚ ਝੂਠੇ ਜਾਪਦੇ ਆ ਹਰ ਪੱਖ ਤੋਂ, ਕਿਉਂਕਿ ਜਦੋਂ ਇਹ ਕਾਨੂੰਨ ਪਾਸ ਹੀ ਹੋ ਗਿਆ ਜਾਂ ਫਿਰ ਦਸਤਖਤ ਹੀ ਕਰ ਦਿੱਤੇ ਗਏ, ਹਸਤਾਖਰ ਹੀ ਇਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਆਗੂਆਂ ਵੱਲੋਂ ਕਰ ਦਿੱਤੇ ਗਏ, ਤਾਂ ਫਿਰ ਰੋਸ ਜਾਂ ਮੁਜ਼ਾਹਰਾ ਜਿਹੜਾ ਉਹ ਕਾਹਦਾ? ਸੋ ਅਸਲ ਦੇ ਵਿਚ ਬਰਬਾਦੀ ਜਿਹੜੀ ਆ ਉਹ ਕਿਸਾਨ ਦੀ ਹੀ ਲਿਖੀ ਜਾਣੀ ਹੈ ਤੇ ਇਸ ਬਰਬਾਦੀ ਦੇ ਵਿਚ ਇਹ ਰਾਜਨੀਤਿਕ ਆਗੂ ਜਾਂ ਇਹ ਰਾਜਨੀਤਿਕ ਪਾਰਟੀਆਂ 100% ਜ਼ਿੰਮੇਵਾਰ ਨੇ, ਹਿੱਸੇਦਾਰ ਨੇ। ਤੇ ਲੋ ਜੀ, ਇਹ ਤਸੀ ਸੰਪਾਦਕੀ, ਔਰ ਇਸ ਸੰਪਾਦਕੀ ਤੋਂ ਬਾਅਦ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ। ਇੱਕ ਖਾਸ ਜਾਣਕਾਰੀ ਜਿਹੜੀ ਹੈ ਵਿਕਟੋਰੀਅਨ ਜਿਹੜੀ ਲੋਕਲ ਗਵਰਨਮੈਂਟ ਇਲੈਕਸ਼ਨਸ ਆ ਉਹਨਾਂ ਦੇ ਬਾਰੇ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ। ਪਰ ਫਿਲਹਾਲ ਇੱਕ ਸਾਡੇ ਕੋਲ ਸੁਨੇਹਾ ਵੀ ਪਹੁੰਚਿਆ ਹੋਇਆ ਹਰਜਿੰਦਰ ਸਿੰਘ ਘੁੰਮਣ ਹੋਰਾਂ ਦਾ, ਉਹ ਵੀ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਕਿਸਾਨੀ ਦੇ ਨਾਲ ਹੀ ਜੁੜਿਆ ਹੋਇਆ। ਮੈਂ ਉਹਨਾਂ ਦਾ ਸੁਨੇਹਾ ਸ਼ਾਮਲ ਕਰਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਘੁੰਮਣ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ। ਕਹਿੰਦੇ ਭਾਰਤ ਵਿਚ ਕਿਸਾਨ ਦਾ ਇੱਕ ਮੰਡੀ ਇੱਕ ਦੇਸ਼ ਇੱਕ ਮੰਡੀ ਰੌਲਾ ਪਿਆ ਜੋ ਕਿਸਾਨਾਂ ਲਈ ਬਹੁਤ ਮਾੜੀ ਹੈ। ਸੋ ਬਿਲਕੁਲ ਜੀ, ਜੋ ਵੀ ਇਸ ਵੇਲੇ ਰਣਨੀਤੀ ਜਿਹੜੀ ਆ ਕੇਂਦਰ ਸਰਕਾਰ ਦੀ ਆ ਉਹ ਵਾਕਿਆ ਹੀ ਬਹੁਤ ਮਾੜੀ ਹੈ। ਔਰ ਇਹ ਆਉਣ ਵਾਲੇ ਸਮੇਂ ਦੇ ਵਿਚ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਲਈ ਵੱਡੀ ਬਰਬਾਦੀ ਦਾ ਜਿਹੜਾ ਕਾਰਨ ਹੈ ਉਹ ਬਣਨੀ ਆ। ਤੇ ਲਓ, ਤੁਹਾਡੀ ਵੀ ਜਿਹੜੀ ਚਿੰਤਾ ਆ ਉਹ ਬਿਲਕੁਲ ਜਾਇਜ਼ ਆ। ਔਰ ਇਸੇ ਤਰ੍ਹਾਂ ਇਸੇ ਹੀ ਚਿੰਤਾ ਨੂੰ ਜੇਕਰ ਵਾਕਿਆ ਉੱਥੇ ਦੀਆਂ ਸਰਕਾਰਾਂ ਸਹੀ ਰੂਪ ਦੇ ਵਿਚ, ਜੇ ਅਸੀਂ ਆਪਣੇ ਸੂਬੇ ਸਰਕਾਰ ਦੀ ਗੱਲ ਕਰੀਏ, ਪੰਜਾਬ ਦੀ ਸਰਕਾਰ ਦੀ ਗੱਲ ਕਰੀਏ, ਉਹੀ ਕਿਤੇ ਇਮਾਨਦਾਰੀ ਦੇ ਨਾਲ ਇਸ ਨੂੰ ਲੈਂਦੀਆਂ ਤਾਂ ਸ਼ਾਇਦ ਇਹੋ ਜਿਹੇ ਕਾਨੂੰਨ ਜਿਹੜੇ ਆ ਉਹ ਕੇਂਦਰ ਸਰਕਾਰ ਪਾਸ ਹੀ ਨਾ ਕਰਦੀ। ਸੋ ਲਓ, ਇਹ ਚਿੰਤਾ ਜਿਹੜੀ ਆ ਤੁਹਾਡੀ ਵੀ ਜਾਇਜ਼ ਆ ਔਰ ਸਾਡੀ ਵੀ ਇੱਥੇ ਬੈਠਿਆਂ ਦੀ ਜਿਹੜੀ ਚਿੰਤਾ ਆ ਲਗਾਤਾਰ ਬਣੀ ਹੋਈ ਆ। ਤੇ ਲਓ ਜੀ, ਪ੍ਰੋਗਰਾਮ ਦਾ ਜਿਹੜਾ ਅਗਲਾ ਹਿੱਸਾ ਆ ਉਸ ਵਿਚ ਆਪਾਂ ਕੁਛ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ, ਰਵਿੰਦਰ।
ਸਰਚਾਂ ਖੇਤੀ ਦੇ ਉੱਤੇ ਕਰਦੀ ਉਹ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ ਉਹਨਾਂ ਸਾਡੇ ਪਿੰਡ ਮਿੰਨੀਆਂ ਨੀ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ ਉਹਨਾਂ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ ਸਰਚਾਂ ਖੇਤੀ ਦੇ ਉੱਤੇ ਕਰਦੀ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ ਪਿੰਡ ਮੁੰਡੀਆਂ ਨੀ ਆਉਂਦੀਆਂ ਜਿੰਨੇ ਤੇ
ਤੇਰੇ ਸ਼ਹਿਰੋਂ ਉੱਡਦੇ ਜਾ ਰਹੇ ਮੂਰੇ ਸਰਚਾ ਖੇਤੀ ਦੇ ਉੱਤੇ ਕਰਦੀ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੀ ਨਕਲੀ ਦਵਾਈਆਂ ਫਸਲਾਂ ਮਕਾ ਦੀਆਂ ਜਾਂਦੀ ਨਸ਼ੇ ਚ ਨਸਲ ਸਾਡੀ ਧੱਸਦੀ ਸ਼ੁਰੂ ਹੋ ਜੇ ਖੇਤੀ ਖਸ ਖਸ ਦੀ ਆ ਲਵਾਂਗੇ ਸਿਰਾਂ ਤੋਂ ਆਪੇ ਕਰਜ਼ੇ ਨਾਲੇ ਚਿੱਟੇ ਵਾਲਾ ਹੋ ਜੂਗਾ ਇਲਾਜ ਨੂੰ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ ਪੂਰੇ ਸਰਚਾ ਖੇਤੀ ਦੇ ਉੱਤੇ ਕਰਦੀ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ ਪਿੱਛੇ ਜਾਨਾਂ ਨੇ ਗਵਾਲੀਆਂ ਬਸ ਹੋਰ ਕੀ ਦੱਸਾਂ ਤੈਨੂੰ ਬੋਲ ਕੇ ਕਿਹੜਾ ਗੁੱਜੇ ਸਾਡੀ ਜ਼ਿੰਦਗੀ ਦੇ ਰਾਜ ਨੂੰ ਸਾਡੇ ਪਿੰਡ ਮੀਆਂ ਨੀ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ ਪੂਰੇ ਸਰਚਾ ਖੇਤੀ ਦੇ ਉੱਤੇ ਕਰਦੀ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ ਪਰ ਮਾਰੀ ਜਾਂਦਾ ਲਿਮਟਾਂ ਦਾ ਵਿਆਜ ਨੂੰ ਸਾਡੇ ਪਿੰਡ ਮੀਆਂ ਨੀ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ ਸਰਚਾ ਖੇਤੀ ਦੇ ਉੱਤੇ ਕਰਦੀ ਉਹ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੂੰ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ ਜਿੰਨੇ ਤੇਰੇ ਸ਼ਹਿਰੋਂ ਉੱਡਦੇ ਜਹਾਜ਼ ਨੂੰ ਸਰਚਾ ਖੇਤੀ ਦੇ ਉੱਤੇ ਕਰਦੀ ਜੱਟ ਖੇਤ ਵਿੱਚ ਆਉਂਦਾ ਸਵਰਾਜ ਨੀ
ਲਓ ਜੀ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਗੱਲ ਅਸੀਂ ਖੇਤੀ ਦੀ ਕਿਸਾਨਾਂ ਦੀ ਕਰ ਰਹੇ ਸੀ ਤੇ ਕਿਸਾਨਾਂ ਦਾ ਇੱਕ ਸੱਚ ਇਹ ਵੀ ਹੈ ਤੇ ਜੋ ਅਸਲ ਦੇ ਵਿੱਚ ਘਾਲਣਾ ਜਿਹੜਾ ਸੰਘਰਸ਼ ਜਿਹੜਾ ਇੱਕ ਕਿਸਾਨ ਕਰਦਾ ਹੈ ਮਿੱਟੀ ਦੇ ਨਾਲ ਮਿੱਟੀ ਹੁੰਦਾ ਹਨਾ ਉਹ ਸ਼ਾਇਦ ਅਹਿਸਾਸ ਜਿਹੜਾ ਉਹ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਆਮ ਲੋਕਾਂ ਨੂੰ ਨਾ ਹੋ ਸਕਦਾ ਹੋਵੇ ਤੇ ਇਹੀ ਕਾਰਨ ਹੈ ਕਿ ਜਿਹੜੇ ਕਾਨੂੰਨ ਬਣਦੇ ਆ ਇਹ ਦਫਤਰਾਂ ਦੇ ਵਿੱਚ ਏਅਰ ਕੰਡੀਸ਼ਨਿੰਗ ਕਮਰਿਆਂ ਦੇ ਵਿੱਚ ਬਣਦੇ ਆ ਹਨਾ ਤੇ ਮਿੱਟੀ ਨਾਲ ਮਿੱਟੀ ਹੋਣ ਦਾ ਜਿਹੜਾ ਅਹਿਸਾਸ ਆ ਜਿਹਦੇ ਤੋਂ ਕੋਰੇ ਹੁੰਦੇ ਆ ਉਹ ਲੋਕ ਇੱਕ ਨੂੰ ਬਣਾਉਂਦੇ ਆ ਇਹਨਾਂ ਨੂੰ ਰੂਪ ਦਿੰਦੇ ਆ ਖੈਰ ਗੱਲਬਾਤ ਜਿਹੜੀ ਆ ਅਗਲੇ ਸਿਲਸਿਲੇ ਚ ਆਪਾਂ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੀ ਲੋਕਲ ਗਵਰਨਮੈਂਟ ਦੀ ਇਲੈਕਸ਼ਨ ਹੁੰਦੀ ਹੈ ਉਹਦਾ ਕੀ ਰੂਪ ਹੁੰਦਾ ਅਸਲ ਦੇ ਵਿੱਚ ਵਿਕਟੋਰੀਆ ਦੇ ਵਿੱਚ ਇਹ ਜਿਹੜੀ ਲੋਕਲ ਗਵਰਨਮੈਂਟ ਇਲੈਕਸ਼ਨ ਹੈ 24 ਅਕਤੂਬਰ ਨੂੰ ਹੋਣ ਜਾ ਰਹੀ ਹੈ ਤੇ ਵਿਕਟੋਰੀਆ ਸੂਬਾ ਜਿਸ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਮੈਲਬਨ ਤੋਂ ਵਿਕਟੋਰੀਆ ਦੇ ਮੈਲਬਨ ਸ਼ਹਿਰ ਤੋਂ ਇਹ ਪ੍ਰੋਗਰਾਮ ਅੱਜ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਇਸ ਸੂਬੇ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਆ ਇਹ ਹੋਣ ਜਾ ਰਹੀ ਹੈ ਆਉਂਦੀ 24 ਅਕਤੂਬਰ ਨੂੰ ਇਸ ਨੂੰ ਕੌਂਸਲ ਇਲੈਕਸ਼ਨ ਦਾ ਨਾਮ ਵੀ ਦਿੱਤਾ ਜਾਂਦਾ ਕਿਉਂਕਿ ਵੱਖ ਵੱਖ ਕੌਂਸਲਾਂ ਦੀਆਂ ਇਲੈਕਸ਼ਨਾਂ ਜਿਹੜੀਆਂ ਇਹ ਹੁੰਦੀਆਂ ਤੇ ਹਰ ਕੌਂਸਲ ਦੇ ਜਿਹੜੇ ਵੋਟਰ ਹੈ ਜੀ ਉਹਨਾਂ ਨੂੰ ਅਕਤੂਬਰ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਇੱਕ ਬੈਲਟ ਪੇਪਰ ਜਿਹੜਾ ਆ ਉਹ ਪਹੁੰਚਣਾ ਔਰ ਉਸ ਬੈਲਟ ਪੇਪਰ ਦੇ ਵਿੱਚ ਵੋਟਿੰਗ ਦੀਆਂ ਜਿਹੜੀਆਂ ਇੰਸਟਰਕਸ਼ਨ ਜਾਂ ਹਦਾਇਤਾਂ ਜਿਹੜੀਆਂ ਆ ਉਹ ਵੀ ਦਿੱਤੀਆਂ ਗਈਆਂ ਹੁੰਦੀਆਂ ਸੋ ਉਹਨਾਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਬੈਲਟ ਪੇਪਰ ਨੂੰ ਇੱਕ ਵੋਟਰ ਨੇ ਭਰਨਾ ਹੁੰਦਾ ਤੇ 23 ਅਕਤੂਬਰ ਸ਼ਾਮ 6 ਵਜੇ ਤੋਂ ਪਹਿਲਾਂ ਇਹ ਜਿਹੜੀ ਵੋਟ ਆ ਜਾਂ ਤਾਂ ਮੇਲ ਦੇ ਰਾਹੀਂ ਜਾਂ ਫਿਰ ਆਪਣੇ ਹੱਥੀ ਉਹ ਵੋਟਰ ਜਿਹੜਾ ਆ ਚੋਣ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਂਦਾ ਹੈ। ਸੋ ਉਹਦੀ ਜਮ੍ਹਾਂ ਕਰਾਉਣੀ ਵੋਟ ਜਿਹੜੀ ਉਹ ਜ਼ਰੂਰੀ ਬਣਦੀ ਹੈ। ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਜਿਹੜਾ ਵਿਕਟੋਰੀਆ ਸੂਬਾ ਹੈ ਉਸ ਦੀਆਂ ਵੱਖ ਵੱਖ ਕੌਂਸਲਾਂ ਦੇ ਵਿੱਚ ਜਿਹੜੀ ਇਹ ਚੋਣ ਹੈ ਇਹ ਸਾਂਝੇ ਤੌਰ ਤੇ ਹੋਣੀ ਹੈ, ਜਿਸ ਦੀ ਮਿਤੀ ਆਪਾਂ ਦੱਸੀ ਹੈ ਕਿ 24 ਅਕਤੂਬਰ ਮਿੱਥੀ ਗਈ ਹੈ। ਪਰ ਕੁਝ ਕੌਂਸਲਾਂ ਜਿਹੜੀਆਂ ਆ ਇਸ ਵਾਰ ਉਹਨਾਂ ਦੇ ਵਿੱਚ ਇਹ ਵੋਟ ਚੋਣਾਂ ਜਿਹੜੀਆਂ ਨਹੀਂ ਹੋ ਸਕਣੀਆਂ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਕੇਸੀ ਸਿਟੀ ਕੌਂਸਲ ਹੈ, ਸਾਊਥ ਗਿਪਸਲੈਂਡ ਸ਼ਾਇਰ ਕੌਂਸਲ ਹੈ ਤੇ ਵਿਟਲਸੀ ਸਿਟੀ ਕੌਂਸਲ। ਸੋ ਇਹਨਾਂ ਕੌਂਸਲਾਂ ਦੇ ਵਿੱਚ ਇਹ ਜਿਹੜੀਆਂ ਚੋਣਾਂ ਨਹੀਂ ਹੋਣੀਆਂ। ਸੋ ਇਹਨਾਂ ਤਿੰਨ ਕੌਂਸਲਾਂ ਨੂੰ ਛੱਡ ਕੇ ਬਾਕੀ ਸਾਰੇ ਵਿਕਟੋਰੀਆ ਸੂਬੇ ਦੇ ਵਿੱਚ ਜਿਹੜੀਆਂ ਇਹ ਲੋਕਲ ਗਵਰਨਮੈਂਟ ਇਲੈਕਸ਼ਨ ਆ ਜਾਂ ਫਿਰ ਕੌਂਸਲ ਇਲੈਕਸ਼ਨ ਜਿਹੜੀਆਂ ਇਹ ਹੋਣ ਜਾ ਰਹੀਆਂ ਆ। ਤੇ ਇਹਦੇ ਲਈ ਇੱਕ ਖਾਸ ਜਿਹੜੀ ਜਾਣਕਾਰੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਅਸੀਂ ਦੋ ਖਾਸ ਇਲਾਕੇ, ਦੋ ਖਾਸ ਕੌਂਸਲਾਂ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਵਸੋਂ ਆ ਉਹ ਕਾਫੀ ਜ਼ਿਆਦਾ ਹੈ, ਉਹਨਾਂ ਕੌਂਸਲਾਂ ਦੀ ਅੱਜ ਅਸੀਂ ਗੱਲ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਮੈਂ ਇਹ ਜ਼ਰੂਰ ਦੱਸਦੀ ਜਾਵਾਂ ਕਿ ਜਿਹੜੀਆਂ ਇਲੈਕਸ਼ਨਜ਼ ਆ ਕੌਂਸਲ ਦੀਆਂ ਇਲੈਕਸ਼ਨਜ਼, ਇਹਨਾਂ ਦੇ ਲਈ ਜਿਹੜੇ ਨਾਮਜ਼ਦਗੀ ਭਰਨ ਦੀ ਜਿਹੜੀ ਤਰੀਕ ਸੀ 17 ਤੋਂ ਸ਼ੁਰੂ ਹੋਈ ਸੀ, 17 ਸਤੰਬਰ ਤੋਂ ਤੇ 22 ਸਤੰਬਰ ਤੱਕ ਜਿਹੜਾ ਦੁਪਹਿਰ 12 ਵਜੇ ਤੱਕ ਜਿਹੜੀ ਨਾਮਜ਼ਦਗੀ ਜਿਹੜੀ ਹੈ ਅੱਜ ਦਾਇਰ ਕੀਤੀ ਜਾ ਸਕਦੀ ਹੈ। ਤੇ ਅੱਜ 22 ਸਤੰਬਰ ਜਿਹੜੀ ਹੈ ਉਹ ਇਹਦੀ ਆਖਰੀ ਤਰੀਕ ਜਿਹੜੀ ਹੈ ਉਹ ਨਾਮਜ਼ਦਗੀ ਭਰਨ ਦੇ ਲਈ ਦਿੱਤੀ ਗਈ ਹੈ। ਸੋ ਅੱਜ ਦੁਪਹਿਰ 12 ਵਜੇ ਤੱਕ ਇਹ ਜਿਹੜੇ ਨਾਮਜ਼ਦਗੀ ਫਾਰਮ ਹੈ ਭਰ ਕੇ ਦਿੱਤੇ ਜਾ ਸਕਦੇ ਆ, ਪਰ 12 ਵਜੇ ਤੋਂ ਬਾਅਦ ਫਿਰ ਕੋਈ ਨਾਮਜ਼ਦਗੀ ਜਿਹੜੀ ਹੈ ਉਹ ਦਾਖਲ ਨਹੀਂ ਕੀਤੀ ਜਾ ਸਕਦੀ। ਸੋ ਮੈਲਬਰਨ ਦੇ ਕੁਛ ਇਲਾਕੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਵਸੋਂ ਆ ਉਹ ਕਾਫੀ ਵਧੇਰੇ ਹੈ, ਔਰ ਇਹਨਾਂ ਇਲਾਕਿਆਂ ਦੇ ਵਿੱਚੋਂ ਅੱਜ ਦੋ ਇਲਾਕਿਆਂ ਦੀ ਮੈਂ ਗੱਲ ਕਰਨ ਜਾ ਰਹੀ ਹਾਂ, ਹਿਊਮ ਸਿਟੀ ਕੌਂਸਲ ਤੇ ਇਸ ਦੇ ਨਾਲ ਹੀ ਵਿੰਡਮ ਸਿਟੀ ਕੌਂਸਲ। ਪਹਿਲਾਂ ਗੱਲ ਹਿਊਮ ਸਿਟੀ ਕੌਂਸਲ ਦੀ ਕਰਦੇ ਹਾਂ। ਹਿਊਮ ਸਿਟੀ ਕੌਂਸਲ ਦੀ ਜਿਹੜੀ ਇਹ ਕੌਂਸਲ ਇਲੈਕਸ਼ਨ ਆ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਪੰਜਾਬੀਆਂ ਦੇ ਲਈ ਵੀ, ਕਿਉਂਕਿ ਇਹ ਜਿਹੜਾ ਇਲਾਕਾ ਹੈ ਮੈਲਬਰਨ ਦੇ ਉੱਤਰ ਪੱਛਮੀ ਇਲਾਕੇ ਚ ਸਥਿਤ ਹੈ। ਇਹਦੇ ਵਿੱਚ ਮੈਟਰੋਪੋਲੀਟਨ ਤੇ ਆਲੇ ਦੁਆਲੇ ਦਾ ਕੁਛ ਰੂਰਲ ਏਰੀਆ ਜਿਹੜਾ ਉਹ ਵੀ ਆਉਂਦਾ। ਤੇ ਇਸ ਕੌਂਸਲ ਦੇ ਵਿੱਚ 3 ਵਾਰਡ ਜਿਹੜੇ ਆ ਉਹ ਮਿੱਥੇ ਗਏ ਆ, ਔਰ ਇਹਨਾਂ 3 ਵਾਰਡਾਂ ਦੇ ਵਿੱਚ 11 ਕੌਂਸਲਰ ਜਿਹੜੇ ਆ ਉਹ ਚੁਣੇ ਜਾਂਦੇ ਆ ਹਰ ਵਾਰ। ਸੋ ਇਹ ਵਾਰਡ ਜਿਹੜੇ ਆ ਇਹਦੇ ਬਾਰੇ ਵੀ ਮੈਂ ਜ਼ਰੂਰ ਦੱਸਾਂ, 3 ਵਾਰਡ ਜਿਹੜੇ ਆ ਜਿਨ੍ਹਾਂ ਦੇ ਵਿੱਚ ਏਟਕਿਨ ਵਾਰਡ, ਜੈਕਸਨ ਕ੍ਰੀਕ ਵਾਰਡ ਤੇ ਮੈਡੋ ਵੈਲੀ ਵਾਰਡ ਜਿਹੜਾ ਆ ਇਹ 3 ਪ੍ਰਮੁੱਖ ਨੇ। ਸੋ ਜਿਹੜਾ ਏਟਕਿਨ ਵਾਰਡ ਆ ਇਹਦੇ ਵਿੱਚ 4 ਜਿਹੜੇ ਕੌਂਸਲਰ ਆ ਉਹ ਚੁਣੇ ਜਾਂਦੇ ਆ, ਤੇ ਇਸ ਵਾਰਡ ਦੇ ਵਿੱਚ ਕ੍ਰੇਗੀਬਰਨ, ਰੌਕਸਬਰ ਪਾਰਕ ਤੇ ਮਿਕਲਮ ਵਰਗੇ ਜਿਹੜੇ ਇਲਾਕੇ ਆ ਜਾਂ ਫਿਰ ਕੁਝ ਹੋਰ ਜਿਹੜੇ ਰੂਰਲ ਏਰੀਏ ਦੇ ਜਿਹੜੇ ਇਲਾਕੇ ਆ ਉਹ ਆਉਂਦੇ ਆ। ਤੇ ਇਹਦੇ ਨਾਲ ਹੀ ਮੈਡੋ ਵੈਲੀ ਵਾਰਡ ਜਿਹੜਾ ਆ ਇਹਦੇ ਵਿੱਚ 4 ਕੌਂਸਲਰ ਇਹਦੇ ਵਿੱਚ ਵੀ ਚੁਣੇ ਜਾਂਦੇ ਆ, ਜਿਹਦੇ ਵਿੱਚ ਗ੍ਰੀਨਵੇਲ, ਸਨਬਰੀ, ਗ੍ਰੀਨਵੇਲ ਵਰਗੇ ਜਿਹੜੇ ਕੁਛ ਸਬਰਬ ਆ ਉਹ ਆਉਂਦੇ ਆ। ਤੇ ਉਧਰ ਜੈਕਸਨ ਕ੍ਰੀਕ ਵਾਰਡ ਜਿਹੜਾ ਆ ਇਹਦੇ ਵਿੱਚ 3 ਕੌਂਸਲਰ ਜਿਹੜੇ ਆ ਉਹ ਚੁਣੇ ਜਾਂਦੇ ਆ, ਔਰ ਇਸ ਵਾਰਡ ਦੇ ਵਿੱਚ ਸਨਬਰੀ, ਬੁੱਲਾ ਵਰਗੇ ਕੁਛ ਜਿਹੜੇ ਸਬਰਬ ਆ ਉਹ ਆਉਂਦੇ ਆ। ਔਰ ਜੇ ਗੱਲ ਅਸੀਂ ਏਟਕਿਨ ਵਾਰਡ ਦੀ ਕਰੀਏ ਤਾਂ ਏਟਕਿਨ ਵਾਰਡ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਵਸੋਂ ਆ ਉਹ ਕਾਫੀ ਜ਼ਿਆਦਾ ਮੰਨੀ ਗਈ ਹੈ। ਦੂਸਰੇ 2 ਵਾਰਡ ਜਿਹੜੇ ਆ ਉਹਨਾਂ ਦੇ ਵਿੱਚ ਪੰਜਾਬੀਆਂ ਦਾ ਆਧਾਰ ਜਿਹੜਾ ਉਹ ਕੁਝ ਖਾਸ ਨਹੀਂ ਆ, ਪਰ ਏਟਕਿਨ ਵਾਰਡ ਦੇ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਜਿਹੜੀ ਹੈ ਉਹ ਵਸਦੀ ਹੈ। ਤੇ ਇਸ ਵਾਰਡ ਦੇ ਵਿੱਚ 4 ਕੌਂਸਲਰਾਂ ਦੇ ਲਈ ਜਿਹੜੀ ਚੋਣ ਹੈ ਉਹ ਹੁੰਦੀ ਹੈ, ਔਰ ਦੱਸਿਆ ਜਾਂਦਾ ਕਿ ਇਸ ਵਾਰਡ ਦੇ ਵਿੱਚ ਜਿਹੜੀ ਵੋਟਰਾਂ ਦੀ ਗਿਣਤੀ ਹੈ ਉਹ ਵੀ 57,269 ਹੈ। ਔਰ ਇਸ ਵੇਲੇ ਜੇ ਦੇਖਿਆ ਜਾਵੇ ਜਿਨ੍ਹਾਂ ਨੇ ਨਾਮਜ਼ਦਗੀ ਫਾਰਮ ਭਰੇ ਹੋਏ ਹੈ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ 25 ਦੇ ਕਰੀਬ ਹੈ। ਸੋ 25 ਉਮੀਦਵਾਰ ਜਿਹੜੇ ਆ ਇਸ ਏਟਕਿਨ ਵਾਰਡ ਦੇ ਵਿੱਚੋਂ ਨਾਮਜ਼ਦਗੀ ਜਿਹੜੀ ਆ ਉਹ ਦਾਖਲ ਕਰ ਚੁੱਕੇ ਆ, ਪਰ ਅੱਜ ਅਖੀਰ ਦੇ ਵਿੱਚ 12 ਵਜੇ ਤੋਂ ਪਹਿਲਾਂ ਤੱਕ ਇਹ ਫੈਸਲਾ ਹੋ ਜਾਣਾ ਕਿ ਕਿੰਨੇ ਲੋਕ ਜਿਹੜੇ ਅਸਲ ਦੇ ਵਿੱਚ ਅੱਗੇ ਜਾਣਗੇ। ਸੋ ਇਹਨਾਂ 25 ਉਮੀਦਵਾਰਾਂ ਦੇ ਵਿੱਚੋਂ 5 ਜਿਹੜੇ ਭਾਰਤੀ ਉਮੀਦਵਾਰ ਜਾਂ ਪੰਜਾਬੀ ਉਮੀਦਵਾਰ, ਪਿਛੋਕੜ ਜਿਹੜਾ ਜਿਨ੍ਹਾਂ ਦਾ ਪੰਜਾਬੀ ਜਾਂ ਫਿਰ ਭਾਰਤੀ ਹੈ, ਉਹ ਉਮੀਦਵਾਰ ਜਿਹੜੇ ਆ ਉਹ ਵੀ ਇਸ ਲੜੀ ਦੇ ਵਿੱਚ ਨੇ। ਔਰ ਇਸ ਲੜੀ ਦੇ ਵਿਚ ਚਾਰ ਕੌਂਸਲਰ ਜਿਹੜੇ ਆ ਉਹਨਾਂ ਨੂੰ ਚੁਣਿਆ ਜਾਣਾ, ਪਰ ਚਾਰ ਕੌਂਸਲਰਾਂ ਦੇ ਲਈ ਇਸ ਵੇਲੇ ਤੱਕ 25 ਉਮੀਦਵਾਰ ਜਿਹੜੇ ਆ ਉਹ ਆਪਣੇ ਨਾਮਜ਼ਦਗੀ ਦਾਖਲ ਕਰ ਚੁੱਕੇ ਆ, ਜਿਨ੍ਹਾਂ ਦੇ ਵਿਚੋਂ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਵੀ 5 ਲੋਕ ਜਿਹੜੇ ਆ ਉਹ ਆਪਣੇ ਨਾਮਜ਼ਦਗੀ ਜਿਹੜੀ ਦਾਖਲ ਕਰ ਚੁੱਕੇ ਆ। ਇਸੇ ਤਰ੍ਹਾਂ ਹਿਊਮ ਸਿਟੀ ਕੌਂਸਲ ਦੀ ਜਿਹੜੀ ਅਗਲੀ ਵਾਰਡ ਹੈ ਉਹਦੀ ਗੱਲ ਕਰੀਏ ਤਾਂ ਮੈਡੋ ਵੈਲੀ ਵਾਰਡ ਜਿਹੜੀ ਆ ਅਗਲੀ ਵਾਰਡ ਹੈ ਜਿਹਦੇ ਵਿਚ ਚਾਰ ਕੌਂਸਲਰ ਨੂੰ ਚੁਣਿਆ ਜਾਣਾ। ਇੱਥੇ ਕਹਿੰਦੇ ਜਿਹੜੀ ਵੋਟਰਾਂ ਦੀ ਗਿਣਤੀ ਹੈ 56,056 ਦੱਸੀ ਗਈ ਹੈ, ਔਰ ਇਸ ਵਾਰਡ ਤੋਂ ਲਗਭਗ 15 ਉਮੀਦਵਾਰ ਜਿਹੜੇ ਇਸ ਵੇਲੇ ਤੱਕ ਨਾਮਜ਼ਦਗੀ ਜਿਹੜੀ ਆ ਉਹ ਦਾਖਲ ਕਰ ਚੁੱਕੇ ਆ, ਤੇ ਇੱਥੇ ਭਾਰਤੀ ਜਾਂ ਪੰਜਾਬੀ ਭਾਈਚਾਰੇ ਦਾ ਜਿਹੜਾ ਪਿਛੋਕੜ ਹੈ ਉਹਦਾ ਕੋਈ ਖਾਸ ਆਧਾਰ ਨਹੀਂ ਹੈ, ਜਿਸ ਤਰ੍ਹਾਂ ਏਟਕਨ ਵਾਰਡ ਦੇ ਵਿਚ ਜਿਹੜੀ ਸੰਘਣੀ ਵਸੋਂ ਪੰਜਾਬੀ ਜਾਂ ਭਾਰਤੀ ਪਿਛੋਕੜ ਵਾਲੇ ਲੋਕਾਂ ਦੀ ਵਸਦੀ ਹੈ। ਤੇ ਹਿਊਮ ਸਿਟੀ ਕੌਂਸਲ ਦੀ ਜਿਹੜੀ ਅਗਲੀ ਵਾਰਡ ਹੈ ਉਹ ਹੈ ਜੈਕਸਨ ਕ੍ਰੀਕ ਵਾਰਡ। ਜੈਕਸਨ ਕ੍ਰੀਕ ਵਾਰਡ ਜਿਹੜੀ ਹੈ ਉਹਦੇ ਵਿਚੋਂ ਸਿਰਫ 3 ਉਮੀਦਵਾਰ ਜਿਹੜੇ ਆ ਉਹ ਚੁਣੇ ਜਾਂਦੇ ਆ, ਤੇ ਇੱਥੇ ਜਿਹੜੀ ਵੋਟਰਾਂ ਦੀ ਗਿਣਤੀ ਹੈ ਉਹ 39,304 ਦੱਸੀ ਗਈ ਹੈ, ਔਰ ਇੱਥੇ ਜਿਹੜੇ ਉਮੀਦਵਾਰ ਹੈ ਉਹ 11 ਇਸ ਵੇਲੇ ਨਾਮਜ਼ਦਗੀ ਦਾਖਲ ਕਰ ਚੁੱਕੇ ਆ। ਸੋ ਇਸ ਹਿਸਾਬ ਦੇ ਨਾਲ ਜਿਹੜੇ ਇਸ ਹਿਊਮ ਸਿਟੀ ਕੌਂਸਲ ਦੇ ਵਿਚ ਕੁੱਲ ਜਿਹੜੇ ਵੋਟਰ ਆ 1,52,629 ਦਰਜ ਕੀਤੇ ਗਏ ਆ, ਔਰ ਇਹ ਵੋਟਰ ਜਿਹੜੇ ਆ ਇਹ ਇਨ੍ਹਾਂ ਕੌਂਸਲਰਾਂ ਦਾ ਜਿਹੜਾ ਭਵਿੱਖ ਆ ਉਹ ਤੈਅ ਕਰਨਗੇ। ਤੇ ਇਸੇ ਤਰ੍ਹਾਂ ਇਹ ਜਿਹੜੀ ਲੋਕਲ ਕੌਂਸਲ ਦੀ ਸਬ ਡਿਵੀਜ਼ਨ ਜਿਹੜੀ ਹੁੰਦੀ ਆ ਹਿਊਮ ਸਿਟੀ ਕੌਂਸਲ ਦੇ ਵਿਚ ਜਿਸ ਤਰ੍ਹਾਂ ਹੋਈ ਹੈ, ਔਰ ਇਹ ਫਾਈਨਲ ਰਿਪੋਰਟ ਜਿਹੜੀ ਆ ਇਸ਼ਾਰਾ ਕਰਦੀ ਹੈ ਕਿ ਇਸ ਹਿਊਮ ਸਿਟੀ ਕੌਂਸਲ ਦੇ ਵਿਚ ਏਟਕਿਨ ਵਾਰਡ ਜਿਹੜੀ ਆ ਉਹ ਪੰਜਾਬੀਆਂ ਦੇ ਲਈ ਬਹੁਤ ਖਾਸ ਅਤੇ ਮਹੱਤਵਪੂਰਨ ਹੈ। ਪਰ ਦੋਸਤੋ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਵਾਰਡ ਜਿਹੜੀ ਹੈ ਸਿਰਫ ਇਸ ਵਾਰ ਹੀ ਮਹੱਤਵਪੂਰਨ ਨਹੀਂ ਹੈ, ਪਿਛਲੇ ਕਈ ਸਾਲਾਂ ਤੋਂ ਕਾਫੀ ਮਹੱਤਵਪੂਰਨ ਮੰਨੀ ਗਈ ਹੈ, ਕਿਉਂਕਿ ਏਟਕਿਨ ਵਾਰਡ ਦੇ ਵਿਚ ਕ੍ਰੇਗੀ ਬਰਨ ਦਾ ਜਿਹੜਾ ਇਲਾਕਾ ਹੈ ਉਹ ਸੰਘਣੀ ਵਸੋਂ ਵਾਲੇ ਪੰਜਾਬੀਆਂ ਦਾ ਇਲਾਕਾ ਹੈ, ਔਰ ਇਸ ਤੋਂ ਇਲਾਵਾ ਨਾਲ ਲੱਗਦੇ ਜਿਹੜੇ ਸਬਰਬ ਹੈ ਉਨ੍ਹਾਂ ਦੇ ਵਿਚ ਵੀ ਵੱਡੀ ਗਿਣਤੀ ਦੇ ਵਿਚ ਭਾਰਤੀ ਤੇ ਪੰਜਾਬੀ ਪਿਛੋਕੜ ਵਾਲੇ ਜਿਹੜੇ ਲੋਕ ਹੈ ਉਹ ਰਹਿੰਦੇ ਆ। ਪਰ ਇੱਥੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਵਾਰਡ ਦੇ ਵਿਚ ਸਿਰਫ 4 ਕੌਂਸਲਰਾਂ ਨੂੰ ਚੁਣੇ ਜਾਣ ਦੇ ਲਈ 25 ਉਮੀਦਵਾਰ ਜਿਹੜੇ ਆ ਉਹ ਇਸ ਵੇਲੇ ਅੱਗੇ ਆਏ ਆ, ਔਰ ਉਨ੍ਹਾਂ 25 ਉਮੀਦਵਾਰਾਂ ਦੇ ਵਿਚ ਪੰਜਾਬੀ ਜਾਂ ਭਾਰਤੀ ਜਿਹੜੇ ਪਿਛੋਕੜ ਵਾਲੇ ਜਿਹੜੇ ਲੋਕ ਆ ਉਹ ਵੀ 5 ਨੇ। ਔਰ ਇੱਥੇ ਥੋੜਾ ਜਿਹਾ ਇਹ ਸੋਚਣ ਦਾ ਵਿਸ਼ਾ ਬਣਦਾ ਕਿ 4 ਕੌਂਸਲਰਾਂ ਦੇ ਲਈ 25 ਉਮੀਦਵਾਰ ਜੇਕਰ ਵੱਖ ਵੱਖ ਭਾਈਚਾਰਿਆਂ ਤੋਂ ਅੱਗੇ ਆ ਰਹੇ ਆ ਤੇ ਉਨ੍ਹਾਂ ਦੇ ਵਿਚੋਂ 5 ਸਿਰਫ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਅੱਗੇ ਆਏ ਆ, ਔਰ ਜੇਕਰ ਸਾਂਝੇ ਤੌਰ ਦੇ ਉੱਤੇ ਇੱਕ ਦੂਸਰੇ ਦੀ ਰਜ਼ਾਮੰਦੀ ਦੇ ਨਾਲ ਅਸੀਂ ਆਪਣੇ ਕੌਂਸਲਰਾਂ ਦੇ ਲਈ ਜਿਹੜਾ ਸਹਿਯੋਗ ਕਰੀਏ ਉਨ੍ਹਾਂ ਨੂੰ ਸਹਿਯੋਗ ਦੇਈਏ ਤਾਂ ਇੱਥੇ ਆਪ ਅਸੀਂ ਵੀ ਕੁਛ ਫਾਇਦਾ ਜਿਹੜਾ ਆ ਉਹ ਲੈ ਸਕਦੇ ਆ, ਜਦਕਿ ਜਿਹੜੇ ਹਿਊਮ ਸਿਟੀ ਕੌਂਸਲ ਦੇ ਦੂਸਰੇ ਵਾਰਡ ਆ ਉਹਨਾਂ ਦੇ ਵਿਚ ਸਾਡੇ ਲਈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਉਮੀਦ ਆ ਉਹ ਨਹੀਂ ਬਣਦੀ, ਪਰ ਜਿੱਥੇ ਉਮੀਦ ਬਣਦੀ ਹੈ ਉਹਨਾਂ ਇਲਾਕਿਆਂ ਦੇ ਵਿਚ ਵੀ ਸਾਡੀ ਜਿਹੜੀ ਸਹਿਮਤੀ ਇੱਕ ਰਾਏ ਜਿਹੜੀ ਆ ਉਹ ਨਹੀਂ ਬਣਦੀ, ਤੇ ਜਿਹਦੇ ਕਾਰਨ ਹਮੇਸ਼ਾ ਜਿਹੜੀਆਂ ਵੋਟਾਂ ਨੇ ਉਹ ਖਿੱਲਰ ਜਾਂਦੀਆਂ ਨੇ, ਖਿੰਡ ਜਾਂਦੀਆਂ ਨੇ। ਖੈਰ ਇਹ ਸੀ ਜੀ ਸਿਟੀ ਕੌਂਸਲ ਹਿਊਮ, ਤੇ ਅਗਲਾ ਜਿਹੜਾ ਇਲਾਕਾ ਮੈਂ ਜਿਹਦੀ ਗੱਲ ਕਰਨ ਜਾ ਰਹੀ ਹਾਂ ਵਿੰਡਮ ਸਿਟੀ ਕੌਂਸਲ ਹੈ। ਵਿੰਡਮ ਸਿਟੀ ਕੌਂਸਲ ਜਿਹੜਾ ਇਸ ਸਿਟੀ ਕੌਂਸਲ ਦੇ ਅਧੀਨ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਹੈ ਭਾਰਤੀ ਪਿਛੋਕੜ ਦੇ ਲੋਕ ਹੈ ਉਹ ਵੱਸਦੇ ਹੈ, ਔਰ ਇਸ ਪੰਜਾਬੀ ਵਸੋਂ ਵਾਲੇ ਜਿਹੜੇ ਲੋਕ ਇੱਥੇ ਵੱਸਦੇ ਹੈ ਇਸ ਕੌਂਸਲ ਦੇ ਵਿਚ ਵੀ 3 ਵਾਰਡਾਂ ਦੇ ਵਿਚ ਵੰਡੇ ਹੋਏ ਹੈ, ਪਰ ਜ਼ਿਆਦਾਤਰ ਜਿਹੜੇ ਲੋਕ ਆ ਉਹ ਸ਼ੈਫੀ ਵਾਰਡ ਦੇ ਵਿਚ ਵੱਸਦੇ ਆ, ਔਰ ਇਸ ਵਾਰਡ ਦੇ ਵਿਚ ਵੀ 4 ਉਮੀਦਵਾਰ ਜਿਹੜੇ ਆ ਉਹਨਾਂ ਨੂੰ ਚੁਣਿਆ ਜਾਣਾ, ਔਰ ਇਹਦੀਆਂ ਜਿਹੜੀਆਂ 3 ਵਾਰਡਸ ਦੀ ਮੈਂ ਪਹਿਲਾਂ ਜ਼ਰੂਰ ਜਾਣਕਾਰੀ ਦੇ ਦੇਵਾਂ। ਇਸ ਇਹ ਜਿਹੜੀ ਵਿੰਡਮ ਸਿਟੀ ਕੌਂਸਲ ਆ 3 ਵਾਰਡਸ ਦੇ ਵਿਚ ਵੰਡੀ ਹੋਈ ਆ, ਸ਼ੈਫੀ ਵਾਰਡ ਆ, ਹੈਰੀਸਨ ਵਾਰਡ ਆ ਤੇ ਇਰਾਮੂ ਵਾਰਡ ਆ। ਸੋ ਜਿਹੜੀ ਸ਼ੈਫੀ ਵਾਰਡ ਆ ਇਹਦੇ ਵਿਚ ਵੀ 4 ਕੌਂਸਲਰ ਜਿਹੜੇ ਆ ਚੁਣੇ ਜਾਣੇ ਆ, ਹੈਰੀਸਨ ਵਾਰਡ ਜਿਹੜੀ ਆ ਇਹਦੇ ਵਿਚ ਵੀ 4 ਕੌਂਸਲਰ ਚੁਣੇ ਜਾਣੇ ਆ, ਤੇ ਇਸੇ ਤਰ੍ਹਾਂ ਇਰਾਮੂ ਵਾਰਡ ਜਿਹੜੀ ਆ ਉਹਦੇ ਵਿਚ 3 ਕੌਂਸਲਰ ਜਿਹੜੇ ਆ ਉਹ ਚੁਣੇ ਜਾਣੇ ਆ। ਸ਼ੈਫੀ ਵਾਰਡ ਦੀ ਗੱਲ ਕਰੀਏ ਤਾਂ ਇਹਦੇ ਵਿਚ ਟਾਰਨੇਟ ਤੇ ਹੋਪਰ ਕ੍ਰੋਸਿੰਗ ਵਰਗੇ ਜਿਹੜੇ ਸਬਰਬ ਆਉਂਦੇ ਆ ਜਿੱਥੇ ਸੰਘਣੀ ਵਸੋਂ ਜਿਹੜੀ ਹੈ ਉਹ ਸਾਡੇ ਪੰਜਾਬੀਆਂ ਦੀ ਹੈ, ਪਰ ਦੂਸਰੇ ਪਾਸੇ ਪਤਾ ਇਹ ਲੱਗਦਾ ਕਿ ਇਸ ਵਾਰਡ ਦੇ ਵਿਚ ਕੌਂਸਲਰ ਭਾਵੇਂ 4 ਚੁਣੇ ਜਾਣੇ ਆ ਪਰ ਉਮੀਦਵਾਰ ਜਿਹੜੇ ਆ ਉਹ 23 ਇਸ ਵੇਲੇ ਆਪਣੀ ਨਾਮਜ਼ਦਗੀ ਜਿਹੜੀ ਆ ਉਹ ਦਾਖਲ ਕਰ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ 9 ਜਿਹੜੇ ਲੋਕ ਆ ਉਹ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਆ। ਸੋ 4 ਕੌਂਸਲਰਾਂ ਦੇ ਲਈ 23 ਉਮੀਦਵਾਰ ਜਿਹੜੇ ਆ ਉਹ ਇਸ ਵੇਲੇ ਨਾਮਜ਼ਦਗੀ ਦਾਖਲ ਕਰ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ 9 ਉਮੀਦਵਾਰ ਸਿਰਫ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਨੇ। ਤੇ ਇੱਥੇ ਇਹ ਆਪਣੇ ਆਪ ਦੇ ਵਿੱਚ ਸੋਚਣ ਦਾ ਵਿਸ਼ਾ ਬਣ ਜਾਂਦਾ ਕਿ ਸਾਡੇ ਆਪਣੇ ਹੀ ਜਿਹੜੇ ਲੋਕ ਹੈ ਉਹ ਇੱਕ ਤਰ੍ਹਾਂ ਦੇ ਨਾਲ ਵੋਟਾਂ ਨੂੰ ਤੋੜਨ ਦਾ ਜਿਹੜਾ ਯਤਨ ਹੈ ਉਹ ਕਰਦੇ ਆ, ਜਾਂ ਫਿਰ ਇਸ ਰਣਨੀਤੀ ਨੂੰ ਸਮਝ ਕੇ ਚੱਲਣ ਦੇ ਲਈ ਅੱਗੇ ਤਿਆਰ ਨਹੀਂ ਨੇ ਹਲੇ। ਸੋ ਹੈਰੀਸਨ ਵਾਰਡ ਜਿਹੜਾ ਆ ਇਹਦੇ ਵਿੱਚ ਵੀ 4 ਕੌਂਸਲਰ ਚੁਣੇ ਜਾਣੇ ਆ, ਤੇ ਇਸ ਵਾਰਡ ਦੇ ਵਿੱਚ ਟਰਗਨੀਨਾ, ਪੁਆਇੰਟ ਕੁੱਕ ਤੇ ਲੈਵਰਟਨ ਨੌਰਥ ਵਰਗੇ ਕਈ ਸਬਰਬ ਆਉਂਦੇ ਆ, ਔਰ ਇਸ ਵਾਰਡ ਦੇ ਵਿੱਚ ਵੀ ਪੰਜਾਬੀਆਂ ਦੀ ਸੰਘਣੀ ਵਸੋਂ ਆ, ਔਰ ਇਸ ਸੰਘਣੀ ਵਸੋਂ ਵਾਲੇ ਯਾਨੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਸ ਇਲਾਕੇ ਦੇ ਵਿੱਚ 28 ਉਮੀਦਵਾਰ ਜਿਹੜੇ ਆ ਇਸ ਵੇਲੇ ਆਪਣੀ ਨਾਮਜ਼ਦਗੀ ਜਿਹੜੀ ਆ ਭਰ ਚੁੱਕੇ ਆ, ਤੇ ਇਹਨਾਂ ਦੇ ਵਿੱਚੋਂ 7 ਜਿਹੜੇ ਆ ਭਾਰਤੀ ਤੇ ਪੰਜਾਬੀ ਪਿਛੋਕੜ ਵਾਲੇ ਜਿਹੜੇ ਲੋਕ ਆ ਉਹ ਦੱਸੇ ਜਾ ਰਹੇ ਆ, ਔਰ 28 ਉਮੀਦਵਾਰ 4 ਕੌਂਸਲਰ ਦੀਆਂ ਜਿਹੜੀਆਂ ਪੋਜੀਸ਼ਨ ਆ ਉਹਨਾਂ ਦੇ ਲਈ ਖੜੇ ਆ, ਔਰ 7 ਇਹਨਾਂ ਦੇ ਵਿੱਚੋਂ ਸਿਰਫ ਭਾਰਤੀ ਆ। ਤੇ ਉਧਰ ਸ਼ੈਫੀ ਵਾਰਡ ਦੇ ਵਿੱਚ 23 ਉਮੀਦਵਾਰ ਆ ਜਿਨ੍ਹਾਂ ਦੇ ਵਿੱਚੋਂ 9 ਜਿਹੜੇ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਲੋਕ ਆ, ਤੇ ਇਸ ਤਰ੍ਹਾਂ 4 ਉਮੀਦਵਾਰ ਜਿਹੜੇ ਆ ਉਹ ਚੁਣੇ ਜਾਣੇ ਆ, ਤੇ ਕਿੰਨੀ ਕੁ ਸਫਲਤਾ ਜਿਹੜੀ ਆ ਉਹ ਮਿਲਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਸਮਾਂ ਦੱਸੇਗਾ। ਪਰ ਅਗਲੀ ਵਾਰਡ ਦੀ ਗੱਲ ਕਰਦੇ ਆ, ਵਿੰਡਮ ਸਿਟੀ ਕੌਂਸਲ ਦੀ ਜਿਹੜੀ ਅਗਲੀ ਵਾਰਡ ਆ ਇਹ ਰਾਮੂ ਵਾਰਡ ਆ, ਇਸ ਵਾਰਡ ਦੇ ਵਿੱਚ 3 ਉਮੀਦਵਾਰ ਜਿਹੜੇ ਆ ਉਹ ਖੜੇ ਹੋਣੇ ਆ, 3 ਉਮੀਦਵਾਰ ਜਿਹੜੇ ਆ ਉਹ ਚੁਣੇ ਜਾਣੇ ਆ, ਪਰ ਇਸ ਵਾਰਡ ਦੇ ਵਿੱਚ ਵੀ ਉਮੀਦਵਾਰ ਜਿਹੜੇ ਆ ਉਹਨਾਂ ਦੀ ਗਿਣਤੀ 19 ਦੱਸੀ ਜਾ ਰਹੀ ਹੈ, 19 ਉਮੀਦਵਾਰ ਇਸ ਵਾਰਡ ਦੇ ਵਿੱਚ ਖੜੇ ਆ, ਔਰ ਇਸ ਵਾਰਡ ਦੇ ਅਧੀਨ ਜਿਹੜੇ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਜਿਹੜੇ ਲੋਕ ਹੈ ਉਹ ਤਕਰੀਬਨ 4-5 ਜਿਹੜੇ ਆ ਉਹ ਦਰਜ ਕੀਤੇ ਗਏ ਆ। ਤੇ ਇਸ ਤਰ੍ਹਾਂ ਇਹ ਜਿਹੜੇ ਉਮੀਦਵਾਰ ਆ ਇਹਨਾਂ ਦੇ ਵਿੱਚੋਂ ਕਿੰਨੀ ਕੁ ਸਫਲਤਾ, ਕਿੰਨੀਆਂ ਕੁ ਵੋਟਾਂ ਜਿਹੜੀਆਂ ਆ ਉਹ ਵਧੇਰੇ ਗਿਣਤੀ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਪੈਂਦੀਆਂ ਨੇ ਜਾਂ ਉਹ ਲੈ ਕੇ ਜਾਂਦੇ ਨੇ, ਜਾਂ ਕਿੰਨਾ ਕੁ ਸਹਿਯੋਗ ਭਾਈਚਾਰੇ ਦਾ ਵੋਟਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਮਿਲਦਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਹ ਇੱਥੇ ਜ਼ਰੂਰ ਸੋਚਣ ਦਾ ਵਿਸ਼ਾ ਬਣ ਜਾਂਦਾ ਹੈ ਕਿ ਸਾਡੇ ਸੰਘਣੀ ਵਸੋਂ ਵਾਲੇ ਪੰਜਾਬੀਆਂ ਦੀ ਜਿਹੜੀ ਵਾਰਡ ਹੈ ਉਸ ਵਾਰਡ ਦੇ ਵਿੱਚ ਅਸੀਂ ਆਪਣੇ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਜ਼ਰੂਰ ਸਫਲ ਬਣਾਈਏ, ਪਰ ਇੱਥੇ ਨੁਮਾਇੰਦੇ ਜਿਹੜੇ ਆ ਜਾਂ ਫਿਰ ਜਿਹੜੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਵੀ ਜ਼ਰੂਰ ਇਸ ਗੱਲ ਨੂੰ ਭਲੀ ਭਾਂਤ ਸਮਝਣਾ ਚਾਹੀਦਾ ਕਿ ਇੱਕ ਵਾਰਡ ਦੇ ਵਿੱਚ ਜੇਕਰ ਉਮੀਦਵਾਰ ਜਿਹੜੇ ਆ ਉਹ 4 ਚੁਣੇ ਜਾਣੇ ਆ, ਤਾਂ ਉਹਨਾਂ 4 ਉਮੀਦਵਾਰਾਂ ਦੇ ਵਿੱਚੋਂ ਜੇਕਰ ਇੱਕ ਵਾਰਡ ਦੇ ਵਿੱਚ 9 ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਖੜੇ ਹੁੰਦੇ ਆ, ਤਾਂ ਲੋਕਾਂ ਦੇ ਲਈ ਵੀ ਇਹ ਫੈਸਲਾ ਕਰਨਾ ਜਿਹੜਾ ਆ ਉਹ ਮੁਸ਼ਕਲ ਹੋ ਜਾਂਦਾ ਹੈ ਕਿ ਕਿਸ ਨਾਗਰਿਕ ਨੂੰ ਉਹ ਕਿਸ ਆਧਾਰ ਦੇ ਉੱਤੇ ਵੋਟ ਕਰਨ। ਸੋ ਇਹਦੇ ਲਈ ਮੈਨੂੰ ਲੱਗਦਾ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਕਿਹੜਾ ਨਾਗਰਿਕ ਜਿਹੜਾ ਆ ਉਹ ਕਿਸ ਖੇਤਰ ਦੇ ਵਿੱਚ ਆਪਣੇ ਲੋਕਾਂ ਦੇ ਲਈ ਸਹਾਈ ਹੋ ਸਕਦਾ, ਇਹ ਸਾਨੂੰ ਜ਼ਰੂਰ ਸਮਝਣਾ ਚਾਹੀਦਾ, ਔਰ ਕਿਸ ਇਲਾਕੇ ਦੇ ਵਿੱਚ ਕਿਹੜਾ ਨਾਗਰਿਕ ਜਿਹੜਾ ਪਹਿਲਾਂ ਤੋਂ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਨਿਭਾ ਰਿਹਾ, ਲੋਕਾਂ ਦੇ ਕੰਮ ਆ ਰਿਹਾ, ਔਰ ਕਿਹੜੇ ਤਰੀਕੇ ਦੇ ਨਾਲ ਉਹ ਸਾਡੀ ਜਿਹੜੀ ਪ੍ਰਤੀਨਿਧਤਾ ਆ ਉਹ ਕਰ ਸਕਦਾ ਅੱਗੇ ਜਾ ਕੇ, ਇਹ ਸਾਨੂੰ ਜ਼ਰੂਰ ਧਿਆਨ ਚ ਰੱਖਣਾ ਪੈਣਾ, ਇਹ ਸਾਨੂੰ ਜ਼ਰੂਰ ਸੋਚਣਾ ਪੈਣਾ। ਸੋ ਲਓ ਜੀ, ਇਹ ਸੀ ਇੱਕ ਛੋਟੀ ਜਿਹੀ ਜਾਣਕਾਰੀ ਸਾਡੇ ਇੱਥੋਂ ਦੀ ਜਿਹੜੀ ਲੋਕਲ ਗਵਰਨਮੈਂਟ ਇਲੈਕਸ਼ਨ ਹੋਣ ਜਾ ਰਹੀ ਹੈ 24 ਅਕਤੂਬਰ ਨੂੰ। ਮੈਂ ਇੱਥੇ ਇਹ ਵੀ ਜ਼ਰੂਰ ਦੱਸਦੀ ਜਾਵਾਂ ਕਿ ਜਿਹੜੇ ਲੋਕ ਇਸ ਸਮੇਂ ਦੌਰਾਨ ਇੱਥੇ ਨਹੀਂ ਹੋਣਗੇ, ਯਾਨੀ ਜੇ ਵਿਕਟੋਰੀਆ ਦੇ ਵਿੱਚ ਨਹੀਂ ਹੋਣਗੇ, ਤਾਂ ਉਹ ਇੱਕ ਆਨਲਾਈਨ ਜਿਹੜਾ ਅਵੇ ਫਰੋਮ ਵਿਕਟੋਰੀਆ ਨੋਟੀਫਿਕੇਸ਼ਨ ਫਾਰਮ ਆ ਉਹ ਡਾਊਨਲੋਡ ਕਰ ਸਕਦੇ ਆ। ਵਿਕਟੋਰੀਆ ਕੌਂਸਲ ਇਲੈਕਸ਼ਨ ਦੇ ਬਾਰੇ ਚ ਜਿਹੜੀ ਵੈਬਸਾਈਟ ਬਣੀ ਹੋਈ ਆ ਉਸ ਪੇਜ ਦੇ ਉੱਤੇ ਜਾ ਕੇ ਔਰ ਉਹ ਜਿਹੜਾ ਡਾਊਨਲੋਡ ਕਰਕੇ ਉਹ ਫਾਰਮ ਜਿਹੜਾ ਆ ਉਹ ਜਮ੍ਹਾਂ ਕਰਵਾ ਸਕਦੇ ਆ, ਤਾਂ ਕਿ ਉਹ ਆਨਲਾਈਨ ਵੋਟ ਜਿਹੜੀ ਆਪਣੀ ਦਰਜ ਕਰ ਸਕਣ। ਤੇ ਲਓ ਜੀ, ਇਹ ਸੀ ਇੱਕ ਜਾਣਕਾਰੀ ਸਾਡੀ ਲੋਕਲ ਗਵਰਨਮੈਂਟ ਇਲੈਕਸ਼ਨ ਦੇ ਬਾਰੇ ਚ, ਆਉਣ ਵਾਲੇ ਸਮੇਂ ਚ ਹੋਰ ਕਿਹੜੇ ਇਲਾਕਿਆਂ ਦੇ ਵਿੱਚ ਸਾਡੇ ਪੰਜਾਬੀ ਰਹਿੰਦੇ ਔਰ ਕਿਸ ਤਰ੍ਹਾਂ ਉੱਥੇ ਉਮੀਦਵਾਰ ਜਿਹੜੇ ਆ ਉਹ ਖੜੇ ਆ ਔਰ ਕਿੰਨੀ ਕੁ ਸੰਭਾਵਨਾ ਜਿਹੜੀ ਬਣੀ ਹੋਈ ਆ, ਕਿਉਂਕਿ ਅੱਜ 22 ਤਰੀਕ ਹੈ, ਅੱਜ ਆਖਰੀ ਤਰੀਕ ਹੈ ਨਾਮਜ਼ਦਗੀ ਫਾਰਮ ਭਰਨ ਦੀ ਔਰ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਫਾਈਨਲ ਹੋ ਜਾਣੀਆਂ ਕਿ ਕਿਹੜੇ ਲੋਕ ਅਸਲ ਦੇ ਵਿੱਚ ਅੱਗੇ ਜਾ ਰਹੇ ਆ ਤੇ ਇਹਨਾਂ ਬਾਰੇ ਹੋਰ ਜ਼ਿਆਦਾ ਵਿਸਥਾਰ ਚ ਜਾਣਕਾਰੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਜ਼ਰੂਰ ਦਿੰਦੇ ਰਹਾਂਗੇ ਤੇ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਆਂ ਤੇ ਅੱਗੇ ਇੱਕ ਗੀਤ ਵੀ ਤੁਹਾਨੂੰ ਸੁਣਾਉਣਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਇਹਦੇ ਨਾਲ ਇੱਕ ਦੋ ਜਿਹੜੀਆਂ ਅਨਾਊਂਸਮੈਂਟਸ ਆ ਉਹ ਵੀ ਤੁਹਾਡੇ ਲਈ ਜ਼ਰੂਰ ਪ੍ਰਸਾਰਿਤ ਕਰਦੇ ਆਂ। ਦੋ ਅਨਾਊਂਸਮੈਂਟਸ ਤੋਂ ਬਾਅਦ ਰਣਜੀਤ ਬਾਵਾ ਦਾ ਗੀਤ ਮੰਜ਼ਿਲ ਤੇ ਆਉਣੇ ਆ ਬਹੁਤ ਜਲਦੀ ਵਾਪਸ। ਆਪਾਂ ਗੱਲ ਕਰਨੀ ਹੈ ਔਖੇ ਸਮੇਂ ਚ ਹੱਲਾਸ਼ੇਰੀ ਦੇਣ ਵਾਲਿਆਂ ਦੀ, ਔਖੇ ਸਮੇਂ ਚ ਸਾਡਾ ਹੌਸਲਾ ਬਣਨ ਵਾਲਿਆਂ ਦੀ, ਔਖੀ ਘੜੀ ਦੇ ਵਿੱਚ ਮੁਸ਼ਕਲ ਸਮਿਆਂ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲਿਆਂ ਦੀ। ਤੇ ਜ਼ਰੂਰ ਲੱਭਿਓ ਆਪਣੇ ਜੀਵਨ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਉਹ ਲੋਕ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਨਾ ਜ਼ਰੂਰੀ ਸਮਝਿਆ ਤੁਹਾਡੇ ਔਖੇ ਪਲਾਂ ਦੇ ਵਿੱਚ, ਔਖੀ ਘੜੀ ਦੇ ਵਿੱਚ, ਕਿਉਂਕਿ ਅਸੀਂ ਖੁਦ ਬਹੁਤ ਜਣਿਆਂ ਦੇ ਮੋਢੇ ਨਾਲ ਮੋਢਾ ਜੋੜਿਆ ਹੋਣਾ। ਸਾਨੂੰ ਜ਼ਰੂਰ ਇਹ ਅਹਿਸਾਸ ਹੋਣਾ ਕਿ ਇਸ ਵਕਤ ਮੈਂ ਉਹਦੀ ਆਹ ਮਦਦ ਕੀਤੀ ਸੀ, ਪਰ ਕਿਸੇ ਨੇ ਸਾਡੀ ਕਿੰਨੀ ਮਦਦ ਕਿਸ ਵਕਤ ਕੀਤੀ ਹੈ, ਇਹ ਜ਼ਰੂਰ ਸਾਨੂੰ ਵੀ ਧਿਆਨ ਦੇ ਵਿੱਚ ਲਿਆਉਣਾ ਜ਼ਰੂਰੀ ਹੁੰਦਾ। ਤੇ ਇੱਕ ਵਾਰ ਉਹ ਲੋਕ ਉਹਨਾਂ ਇਨਸਾਨਾਂ ਨੂੰ, ਉਹਨਾਂ ਸੱਜਣਾਂ ਨੂੰ ਜ਼ਰੂਰ ਯਾਦ ਕਰੀਏ। ਲਓ ਜੀ, ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਇੱਕ ਗੀਤ ਤੋਂ ਬਾਅਦ ਅਗਲਾ ਸਿਲਸਿਲਾ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਤੇ ਰੱਖਿਓ ਜੀ ਜੋ ਜੰਗੋ ਧੱਕੇ ਨੇ ਕਰਦੇ ਨਹੀਂ ਨਾਲ ਹਾਲਾਤਾਂ ਲੜਦੇ ਕੋਸ਼ਿਸ਼ ਕਰਦੇ ਤੋਂ ਵੀ ਡਰਦੇ ਉਹਨਾਂ ਖੱਟਿਆ ਦੱਸਿਓ ਕੀ ਜੋ ਝੁਕੇ ਸਮੇਂ ਦੇ ਅੱਗੇ ਬੈਠੇ ਵੇਖਣ ਖੱਬੇ ਸੱਜੇ ਉਹਨੂੰ ਪਲ ਵੀ ਕਿੱਥੋਂ ਲੱਗੇ ਜਿਹਨੂੰ ਪੈਂਦਾ ਬੂਰ ਨਹੀਂ ਦੂਰ ਨਹੀਂ ਕਰਕੇ ਇੱਕ ਖੂਨ ਪਸੀਨਾ ਖੋਟਾ ਵੀ ਬਣ ਜਾਏ ਨਗੀਨਾ ਫਿਰਦਾ ਰਹਿੰਦੀ ਕੋਈ ਕਮੀ ਨਾ ਮੁੱਲ ਸਿਰੇ ਦਾ ਪੈਂਦਾ ਜੀ ਰੱਬ ਚੜ੍ਹਦੀ ਕਲਾ ਵਿਖਾਵੇ ਕਿੱਥੇ ਮਿਹਨਤ ਨੂੰ ਰੰਗ ਲਾਵੇ ਫਰਸ਼ੋਂ ਅਰਸ਼ਾਂ ਤੱਕ ਪਹੁੰਚਾਵੇ ਫਿੱਕਾ ਸੱਚੀਆਂ ਕਹਿੰਦਾ ਜੀ ਹੋ ਜਾਂਦੇ ਕਾਰਜ ਪੂਰੇ ਮੰਜ਼ਿਲ ਆਈ ਖੜੀ ਏ ਮੂਰੇ ਤੁਰਦੇ ਹਿੱਕ ਤਾਣ ਕੇ ਸੂਰੇ ਕਰਦੇ ਕਦੇ ਗਰੂਰ ਨਹੀਂ ਜੇ ਹੋਣੀ ਰਾਤੇ ਪੱਕੇ ਦੁਨੀਆ ਮਾਰੇ ਬੰਦਾ ਦਿਲਾਂ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ ਮੰਜ਼ਿਲ ਬਹੁਤੀ ਦੂਰ ਨਹੀਂ
ਦਿਲ ਵਾਲੀ ਗੱਲ
ਲਓ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ
ਮੈਂ ਤੁਹਾਡਾ ਹੋਸਟ ਕੌਫ ਸਰ
ਫੇਰ ਕਰਦੇ ਹਾਂ ਜੀ ਸਵਾਗਤ ਸੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਪਸੰਦ ਕੀਤਾ ਹੋਣਾ ਉਮੀਦ ਕਰਦੀ ਹਾਂ ਤੇ ਗੀਤ ਤੋਂ ਬਾਅਦ ਇਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਲਹਿਰਾਂ ਪ੍ਰੋਗਰਾਮ ਚ ਹੁਣ ਅਗਲਾ ਸਿਲਸਿਲਾ ਜਿਹੜਾ ਉਹ ਗੱਲਾਂ ਬਾਤਾਂ ਦਾ ਵੈਸੇ ਹਰ ਸਿਲਸਿਲੇ ਚ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਚੱਲਦੀਆਂ ਰਹਿੰਦੀਆਂ ਹਨਾ ਤੁਸੀਂ ਵੀ ਕਹਿੰਦੇ ਹੋਣੇ ਆ ਵੀ ਜਿਹੜਾ ਪਿੱਛੇ ਵੀ ਗੱਲਾਂ ਬਾਤਾਂ ਦਾ ਹੀ ਸਿਲਸਿਲਾ ਸੀ ਪਿਛਲਾ ਜਿਹੜਾ ਸਿਲਸਿਲਾ ਸੀ ਉਹ ਖਾਸ ਜਾਣਕਾਰੀ ਦਾ ਵੀ ਸੀ ਪਰ ਹੁਣ ਜਿਹੜਾ ਸਿਲਸਿਲਾ ਉਹਦੇ ਵਿੱਚ ਗੱਲਾਂ ਬਾਤਾਂ ਦੇ ਵਿੱਚ ਤੁਹਾਡਾ ਹੁੰਗਾਰਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਗੱਲਬਾਤ ਕਰਨੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਹੱਲਾ ਸ਼ੇਰੀ ਦੇਣ ਵਾਲਿਆਂ ਦੀ ਸਾਡਾ ਹੌਸਲਾ ਬਣਨ ਵਾਲਿਆਂ ਦੀ ਸਾਡੀ ਬਾਂਹ ਫੜਨ ਵਾਲਿਆਂ ਦੀ ਸਾਡਾ ਹੱਥ ਫੜਨ ਵਾਲਿਆਂ ਦੀ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲਿਆਂ ਦੀ ਸੋ ਸਾਡੀ ਔਖੀ ਘੜੀ ਦੇ ਵਿੱਚ ਕੌਣ ਸੀ ਉਹ ਜਿਹਨੇ ਸਾਡੇ ਉਸ ਔਖੇ ਸਮੇਂ ਦੇ ਵਿੱਚ ਸਾਨੂੰ ਨਿਰਾਸ਼ਾ ਦੇ ਦੌਰ ਦੇ ਵਿੱਚੋਂ ਕੱਢਿਆ ਸਾਡੀ ਉਸ ਔਖੀ ਘੜੀ ਦੇ ਵਿੱਚ ਸਾਨੂੰ ਹੌਸਲਾ ਦਿੱਤਾ ਸਾਨੂੰ ਹਿੰਮਤ ਦਿੱਤੀ ਤੇ ਅੱਗੇ ਤੁਰਨ ਦੇ ਲਈ ਪ੍ਰੇਰਿਆ ਇਹ ਜ਼ਰੂਰ ਜ਼ਿੰਦਗੀ ਦੇ ਵਿੱਚ ਸਾਡੇ ਕਿਸੇ ਨਾ ਕਿਸੇ ਸਮੇਂ ਆਉਂਦਾ ਇਹੋ ਜਿਹਾ ਸਮਾਂ ਔਰ ਇਸ ਸਮੇਂ ਦੇ ਵਿੱਚ ਉਸ ਵੇਲੇ ਬਹੁਤ ਅਹਿਮ ਹੁੰਦਾ ਕਿ ਸਾਡੇ ਆਲੇ ਦੁਆਲੇ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚੋਂ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਸਾਡੇ ਦੋਸਤਾਂ ਮਿੱਤਰਾਂ ਦੇ ਵਿੱਚੋਂ ਜਾਂ ਸਾਡੇ ਆਪਣੇ ਕਹਾਉਣ ਵਾਲਿਆਂ ਦੇ ਵਿੱਚੋਂ ਕੌਣ ਸਾਡੇ ਕਿੰਨਾ ਕਰੀਬ ਰਿਹਾ ਔਰ ਉਸਨੇ ਉਸ ਨੇੜਤਾ ਦੇ ਨਾਲ ਸਾਡੀ ਉਸ ਔਖੀ ਘੜੀ ਦੇ ਵਿੱਚ ਕਿਸ ਤਰ੍ਹਾਂ ਮਦਦ ਕੀਤੀ ਕਿਸ ਤਰ੍ਹਾਂ ਸਾਨੂੰ ਸਾਥ ਦਿੱਤਾ ਜ਼ਰੂਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਔਖੇ ਸਮਿਆਂ ਦੇ ਵਿੱਚ ਤੁਹਾਡਾ ਸਾਥ ਦਿੱਤਾ ਹੋਣਾ ਜਿਨ੍ਹਾਂ ਨੇ ਔਖੇ ਸਮਿਆਂ ਦੇ ਵਿੱਚ ਸਾਡਾ ਸਾਥ ਦਿੱਤਾ ਹੋਣਾ ਸੋ ਥੋੜੀ ਜਿਹੀ ਨਜ਼ਰ ਦੌੜਾਓ ਥੋੜੀ ਜਿਹੀ ਪਿੱਛਲ ਝਾਤ ਮਾਰੋ ਥੋੜੀ ਜਿਹੀ ਆਪਣੇ ਆਲੇ ਦੁਆਲੇ ਦੇਖੋ ਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਕੌਣ ਸੀ ਉਹ ਜਿਹਨੇ ਤੁਹਾਡੀ ਫੜੀ ਸੀ ਬਾਂਹ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਜਿਹੜੇ ਆ ਉਹ ਆਉਂਦੇ ਰਹਿੰਦੇ ਆ ਸੋ ਜਦੋਂ ਇਹ ਉਤਰਾਅ ਚੜਾਅ ਆਉਂਦੇ ਆ ਤਾਂ ਖਾਸ ਤੌਰ ਦੇ ਉੱਤੇ ਔਖੇ ਸਮਿਆਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ ਇਹ ਬਹੁਤ ਅਹਿਮ ਹੁੰਦਾ ਅਸੀਂ ਬਹੁਤ ਵਾਰ ਗੱਲ ਕਰਦੇ ਹਾਂ ਕਿ ਸਾਡੇ ਬਹੁਤ ਸਾਰੇ ਦੋਸਤ ਨੇ ਸਾਨੂੰ ਬਹੁਤ ਚੰਗਾ ਲੱਗਦਾ ਕਿ ਸਾਡੇ ਮਿੱਤਰਾਂ ਦੀ ਜਿਹੜੀ ਲੜੀ ਹੈ ਉਹ ਲੰਬੀ ਹੋਵੇ ਸਾਨੂੰ ਬਹੁਤ ਚੰਗਾ ਲੱਗਦਾ ਕਿ ਸਾਡੇ ਚਾਹਣ ਵਾਲੇ ਜਿਹੜੇ ਆ ਉਹ ਕਾਫੀ ਹੋਣ ਜ਼ਿਆਦਾ ਹੋਣ ਵੱਡੀ ਗਿਣਤੀ ਹੋਵੇ ਉਹਨਾਂ ਦੀ ਪਰ ਅਸਲ ਦੇ ਵਿੱਚ ਸਾਡੇ ਉਹਨਾਂ ਚਾਹਣ ਵਾਲਿਆਂ ਦੇ ਵਿੱਚੋਂ ਜਾਂ ਸਾਡੇ ਉਹਨਾਂ ਦੋਸਤਾਂ ਮਿੱਤਰਾਂ ਦੇ ਵਿੱਚੋਂ ਅਸਲ ਚ ਜਿਹੜੇ ਸੱਚੇ ਨੇ ਜਿਹੜੇ ਅਸਲ ਚ ਸਾਡੀ ਦੁੱਖ ਦੀ ਘੜੀ ਚ ਸਾਡੀ ਮੁਸ਼ਕਲ ਦੀ ਘੜੀ ਚ ਸਾਡੀ ਔਖੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਉਹ ਕੌਣ ਸੀ ਸੋ ਉਹ ਪਛਾਣ ਹੋਣੀ ਸਾਨੂੰ ਬਹੁਤ ਜ਼ਰੂਰੀ ਹੁੰਦੀ ਹੈ ਤੇ ਜੇ ਅਸੀਂ ਉਹਨਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਉਹਨਾਂ ਦੀ ਪਛਾਣ ਕਰਨ ਤੋਂ ਬਾਅਦ ਸਾਨੂੰ ਕਦੇ ਨਾ ਕਦੇ ਉਹਨਾਂ ਦੇ ਇਸ ਸਾਥ ਦੇ ਲਈ ਸ਼ੁਕਰਾਨਾ ਜਿਹੜਾ ਉਹ ਜ਼ਰੂਰ ਕਰਨਾ ਬਣਦਾ ਕਦੇ ਨਾ ਕਦੇ ਪਿੱਛਲ ਝਾਤ ਮਾਰ ਕੇ ਦੇਖੀਏ ਕਿ ਕਿਹਨੇ ਉਸ ਔਖੀ ਘੜੀ ਚ ਸਾਡਾ ਸਾਥ ਦਿੱਤਾ ਸੀ ਤੇ ਕਦੋਂ ਸਾਨੂੰ ਉਹਦਾ ਸ਼ੁਕਰਾਨਾ ਕਰਨ ਦਾ ਮੌਕਾ ਮਿਲਿਆ ਤੇ ਉਹ ਸ਼ੁਕਰਾਨਾ ਅਸੀਂ ਕਿਸ ਰੂਪ ਦੇ ਵਿੱਚ ਕੀਤਾ ਸੋ ਅੱਜ ਇਸ ਸਿਲਸਿਲੇ ਚ ਇਹੀ ਗੱਲਬਾਤ ਕਰਾਂਗੀ ਜਨਾਬ ਉਲਫਤ ਬਾਜਵਾ ਹੋਰਾਂ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਕਹਿੰਦੇ ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆਂ ਵਿੱਚ ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆਂ ਵਿੱਚ ਆਵਾਂ ਜਾਵਾਂ ਜਾ ਕੇ ਆਵਾਂ ਦੁਨੀਆਂ ਵਿੱਚ ਕਿਉਂ ਦਿਲ ਛੱਡਾਂ ਕਿਉਂ ਘਬਰਾਵਾਂ ਦੁਨੀਆਂ ਵਿੱਚ ਕਿਉਂ ਦਿਲ ਛੱਡਾਂ ਕਿਉਂ ਘਬਰਾਵਾਂ ਦੁਨੀਆਂ ਵਿੱਚ ਰੋਣ ਮਿਲੇ ਤਾਂ ਵੀ ਮੁਸਕਾਵਾਂ ਦੁਨੀਆਂ ਵਿੱਚ ਰੋਣ ਮਿਲੇ ਤਾਂ ਵੀ ਮੁਸਕਾਵਾਂ ਦੁਨੀਆਂ ਵਿੱਚ ਬੰਦਿਆਂ ਨਾਲ ਭਰੀ ਹੈ ਦੁਨੀਆਂ ਨੱਕੋ ਨੱਕ ਬੰਦਿਆਂ ਨਾਲ ਭਰੀ ਹੈ ਦੁਨੀਆਂ ਨੱਕੋ ਨੱਕ ਪਰ ਹੈ ਬੰਦਾ ਟਾਵਾਂ ਟਾਵਾਂ ਦੁਨੀਆਂ ਵਿੱਚ ਪਰ ਹੈ ਬੰਦਾ ਟਾਵਾਂ ਟਾਵਾਂ ਦੁਨੀਆਂ ਦੇ ਵਿੱਚ ਸੋ ਵਾਕਈ ਜਿਹੜਾ ਅਸਲ ਚ ਬੰਦਾ ਹੈ ਅਸਲ ਚ ਇਨਸਾਨ ਹੈ ਅਸਲ ਚ ਮਨੁੱਖ ਹੈ ਉਹ ਟਾਵਾਂ ਟਾਵਾਂ ਹੀ ਹੁੰਦਾ ਹੈ ਹਨਾ ਸੋ ਇਸੇ ਤਰ੍ਹਾਂ ਜਿਹੜੀ ਉਹ ਦੋਸਤਾਂ ਦੀ ਇੱਕ ਲੜੀ ਹੈ ਜਿਹੜੀ ਬਹੁਤ ਲੰਬੀ ਹੁੰਦੀ ਹੈ ਪਰ ਉਹਨਾਂ ਦੇ ਵਿੱਚੋਂ ਵੀ ਜਿਹੜੇ ਅਸਲ ਚ ਸੱਚੇ ਦੋਸਤ ਖਾਣ ਵਾਲੇ ਜਿਹੜੇ ਲੋਕ ਹੁੰਦੇ ਆ ਉਹ ਟਾਵੇਂ ਟਾਵੇਂ ਹੀ ਹੁੰਦੇ ਆ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕਿਹੜੇ ਲੋਕ ਸੀ ਉਹ ਕਿਹੜੇ ਦੋਸਤ ਸੀ ਜਿਨ੍ਹਾਂ ਨੇ ਵਾਕਈ ਅਸਲ ਦੋਸਤ ਹੋਣ ਦਾ ਫਰਜ਼ ਨਿਭਾਇਆ ਸੀ ਉਹ ਕਿਹੜੇ ਰਿਸ਼ਤੇਦਾਰ ਸੀ ਜਿਸ ਰਿਸ਼ਤੇਦਾਰ ਨੇ ਵਾਕਈ ਇੱਕ ਸੱਚੇ ਰਿਸ਼ਤੇਦਾਰ ਹੋਣ ਦੀ ਭੂਮਿਕਾ ਨਿਭਾਈ ਸੀ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਆਪਣੇ ਪਰਿਵਾਰ ਦੇ ਵਿੱਚ ਉਹ ਕਿਹੜਾ ਜੀ ਸੀ ਜਿਹਨੇ ਵਾਕਈ ਭਰਾ ਹੋਣ ਦੇ ਨਾਤੇ ਭਰਾ ਦਾ ਫਰਜ਼ ਨਿਭਾਇਆ ਸੀ ਭੈਣ ਹੋਣ ਦੇ ਨਾਤੇ ਭੈਣ ਦਾ ਫਰਜ਼ ਨਿਭਾਇਆ ਸੀ ਸੋ ਅੱਜ ਇਹਨਾਂ ਕੁਛ ਖਾਸ ਤਜਰਬਿਆਂ ਦੇ ਉੱਤੇ ਕੁਝ ਖਾਸ ਲੋਕਾਂ ਦੀ ਗੱਲ ਉਹਨਾਂ ਪਿਆਰਿਆਂ ਦੀ ਗੱਲ ਅੱਜ ਇਸ ਸਿਲਸਿਲੇ ਦੇ ਵਿੱਚ ਆਪਾਂ ਕਰਾਂਗੇ ਔਰ ਤੁਹਾਡੇ ਤੋਂ ਵੀ ਜ਼ਰੂਰ ਜਾਣਨਾ ਚਾਹਾਂਗੇ ਔਰ ਮੈਂ ਬਹੁਤ ਘੱਟ ਹੁੰਦਾ ਕਿ ਆਪਣੇ ਨਿੱਜੀ ਤਜਰਬੇ ਸਾਂਝੇ ਕਰਾਂ ਪਰ ਅੱਜ ਇੱਕ ਦੋ ਗੱਲਾਂ ਜਿਹੜੀਆਂ ਉਹ ਮੈਂ ਵੀ ਤੁਹਾਡੇ ਨਾਲ ਜ਼ਰੂਰ ਕਰਾਂਗੀ ਫਿਲਹਾਲ ਸਾਡੇ ਨਾਲ ਜਿਹੜੇ ਦੋਸਤ ਬਣੇ ਹੋਏ ਨੇ ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਹਮੇਸ਼ਾ ਵਾਂਗ ਇੱਕ ਖਾਸ ਵਿਚਾਰ ਦੇ ਨਾਲ ਸਾਂਝ ਪਾ ਰਹੇ ਨੇ ਮੈਂ ਸ਼ਾਮਲ ਕਰਦੀ ਹਾਂ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਇਹਨਾਂ ਦਾ ਜਿਹੜਾ ਵਿਚਾਰ ਹੈ ਬਹੁਤ ਹੀ ਪਿਆਰਾ ਕਹਿੰਦੇ ਜੇ ਇਨਸਾਨ ਜ਼ਿੰਦਗੀ ਚ ਕਾਮਯਾਬੀ ਮਿਲਣ ਤੇ ਆਈ ਹੰਕਾਰ ਨਾਮ ਦੀ ਸ਼ੈ ਦੇ ਡੱਕਰੇ ਸਮੇਂ ਸਮੇਂ ਤੇ ਨਾਲ ਦੀ ਨਾਲ ਕਰਦਾ ਰਹੇ ਤਾਂ ਜ਼ਿੰਦਗੀ ਦਾ ਸੰਤੁਲਨ ਬਣਿਆ ਰਹਿੰਦਾ ਕਿਆ ਬਾਤ ਹੈ ਜੀ ਬਹੁਤ ਖੂਬ ਕਹਿੰਦੇ ਸ਼ੁਭ ਸਵੇਰ ਦੋਸਤੋ ਬਹੁਤ ਹੀ ਖੂਬ ਕਹਿਣ ਦਾ ਭਾਵ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਕਾਮਯਾਬੀ ਮਿਲ ਜਾਂਦੀ ਹੈ ਤਾਂ ਉਸ ਕਾਮਯਾਬੀ ਤੇ ਬਣੇ ਰਹਿਣ ਦੇ ਲਈ ਜੇ ਅਸੀਂ ਹੰਕਾਰ ਨੂੰ ਸਹੀ ਸਮੇਂ ਦੇ ਉੱਤੇ ਤੋੜਦੇ ਰਹੀਏ ਆਪਣੇ ਅੰਦਰ ਪੈਦਾ ਹੋ ਰਹੇ ਉਸ ਹੰਕਾਰ ਜਾਂ ਹਉਮੈ ਨੂੰ ਸਹੀ ਸਮੇਂ ਦੇ ਉੱਤੇ ਅਸੀਂ ਤੋੜ ਦਈਏ ਉਤਾਰ ਦਈਏ ਜਾਂ ਫਿਰ ਉਸ ਹਉਮੈ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਈਏ ਤਾਂ ਜ਼ਿੰਦਗੀ ਦਾ ਜਿਹੜਾ ਸੰਤੁਲਨ ਹੈ ਉਹ ਵਾਕਈ ਬਣਿਆ ਰਹਿੰਦਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਤੌਰ ਤੇ ਇਹੀ ਹੁੰਦਾ ਕਿ ਜਦੋਂ ਸ਼ੋਹਰਤ ਮਿਲ ਜਾਂਦੀ ਹੈ ਜਦੋਂ ਦੌਲਤ ਹੁੰਦੀ ਹੈ ਤਾਂ ਇਨਸਾਨ ਨੂੰ ਕਿਤੇ ਨਾ ਕਿਤੇ ਇਹ ਜਾਪਣ ਲੱਗ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ ਹੈ ਹਨਾ ਔਰ ਉਸ ਸ਼ੋਹਰਤ ਜਾਂ ਦੌਲਤ ਦੇ ਨਸ਼ੇ ਦੇ ਵਿੱਚ ਉਸ ਕਾਮਯਾਬੀ ਦੇ ਨਸ਼ੇ ਦੇ ਵਿੱਚ ਕਈ ਵਾਰ ਉਸ ਨੂੰ ਮੁੱਧੇ ਮੂੰਹ ਵੀ ਡਿੱਗਣਾ ਪੈਂਦਾ ਔਰ ਜਦੋਂ ਉਹ ਮੁੱਧੇ ਮੂੰਹ ਡਿੱਗਦਾ ਤਾਂ ਫਿਰ ਕਿਤੇ ਨਾ ਕਿਤੇ ਉਸ ਨੂੰ ਅਹਿਸਾਸ ਹੁੰਦਾ ਆਪਣੀ ਹਉਮੈ ਦਾ ਪਰ ਜੇਕਰ ਉਸ ਸ਼ੋਹਰਤ ਦੇ ਨਸ਼ੇ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੇ ਯਾਨੀ ਕਿ ਕਾਮਯਾਬੀ ਦੇ ਉਸ ਮੁਕਾਮ ਦੇ ਉੱਤੇ ਹੁੰਦਿਆਂ ਹੀ ਜੇਕਰ ਉਹ ਹੰਕਾਰ ਦੇ ਟੋਟੇ ਟੋਟੇ ਕਰਦਾ ਰਹੇ ਤਾਂ ਜ਼ਿੰਦਗੀ ਜਿਹੜੀ ਹੈ ਉਹ ਬਚਾਈ ਜਾ ਸਕਦੀ ਹੈ ਸੰਤੁਲਨ ਜਿਹੜਾ ਉਹ ਬਣਾਈ ਰੱਖਿਆ ਜਾ ਸਕਦਾ ਬਹੁਤ ਹੀ ਖੂਬਸੂਰਤ ਵਿਚਾਰ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਚ ਜੁੜਨ ਦੇ ਲਈ ਇਸੇ ਤਰ੍ਹਾਂ ਬਣੇ ਰਹੋ ਅੱਜ ਸਾਡੇ ਨਾਲ ਤੇ ਇਸੇ ਤਰ੍ਹਾਂ ਅਗਲੇ ਸੁਨੇਹੇ ਦੇ ਵਿੱਚ ਘੁੰਮਣ ਸਾਹਿਬ ਜੁੜੇ ਨੇ ਕਹਿੰਦੇ ਭਾਰਤ ਵਿੱਚ 22 ਸਤੰਬਰ ਨੂੰ ਦਿਨ ਰਾਤ ਬਰਾਬਰ ਹੁੰਦੇ ਫਿਰ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ ਬਿਲਕੁਲ ਜੀ ਅੱਜ ਦੀ ਇਹ ਖਾਸ ਕਹਿ ਲੋ ਖਾਸੀਅਤ ਹੈ ਹਨਾ ਔਰ ਅੱਜ ਦੇ ਦਿਨ ਉੱਥੇ ਦਿਨਾਂ ਦੇ ਵਿੱਚ ਫਰਕ ਪੈਣਾ ਜਿਹੜਾ ਉਹ ਸ਼ੁਰੂ ਹੋ ਜਾਣਾ ਤੇ ਇਧਰ ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਜੀ ਔਰ ਗੁੱਡ ਮਾਰਨਿੰਗ ਕਹਿੰਦੇ ਵੈਰੀ ਗੁੱਡ ਮਾਰਨਿੰਗ ਪ੍ਰੋਗਰਾਮ ਚ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅੱਜ ਜਿਸ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਕਿ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਇਨਸਾਨ ਕੋਈ ਇਹੋ ਜਿਹਾ ਸੱਜਣ ਕੋਈ ਇਹੋ ਜਿਹਾ ਮਿੱਤਰ ਜਿਸ ਨੇ ਵਾਕਈ ਸੱਚੇ ਮਿੱਤਰ ਦੀ ਜਗ੍ਹਾ ਖੜ ਕੇ ਸਾਡੇ ਜੀਵਨ ਦੇ ਵਿੱਚ ਆਏ ਹੋਏ ਇੱਕ ਤੂਫਾਨ ਨੂੰ ਨਜਿੱਠਿਆ ਹੋਵੇ ਜਿਸ ਨੇ ਵਾਕਈ ਸਾਡੇ ਉਸ ਤੂਫਾਨ ਦੇ ਚੱਲਦਿਆਂ ਸਾਡੇ ਲਈ ਇੱਕ ਸਹਾਰਾ ਬਣਿਆ ਹੋਵੇ ਸੋ ਉਹ ਕੌਣ ਹੈ ਉਹ ਕੌਣ ਇਨਸਾਨ ਸੀ ਜਿਹਦਾ ਸ਼ੁਕਰਾਨਾ ਕਰਨਾ ਬਣਦਾ ਜ਼ਿੰਦਗੀ ਚ ਗੱਲ ਕਰੀਏ ਤਾਂ ਬਹੁਤ ਵਾਰ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹਨਾਂ ਦੀ ਤੁਸੀਂ ਉਮੀਦ ਨਹੀਂ ਕੀਤੀ ਹੁੰਦੀ ਸੋ ਇਸੇ ਤਰ੍ਹਾਂ ਹਰ ਇਨਸਾਨ ਦੀ ਜ਼ਿੰਦਗੀ ਚ ਵਾਪਰਦਾ ਹੋਣਾ ਮੈਂ ਅੱਜ ਵੀ ਆਪਣੇ ਪਿੱਛੇ ਝਾਤ ਮਾਰਾਂ ਜ਼ਿੰਦਗੀ ਦੇ ਕੁਛ ਉਹਨਾਂ ਔਖੇ ਪਲਾਂ ਵੱਲ ਝਾਤ ਮਾਰਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਕੁਝ ਔਖੇ ਪਲਾਂ ਦੇ ਵਿੱਚ ਜੇਕਰ ਕੁਝ ਲੋਕ ਤੁਹਾਡੇ ਆਲੇ ਦੁਆਲੇ ਨਾ ਹੋਣ ਤਾਂ ਸ਼ਾਇਦ ਉਹਨਾਂ ਔਖੇ ਪਲਾਂ ਨੂੰ ਸਾਹਮਣਾ ਕਰਨਾ, ਉਹਨਾਂ ਦਾ ਸਾਹਮਣਾ ਕਰਨਾ ਜਿਹੜਾ ਤੁਹਾਡੇ ਲਈ ਮੁਸ਼ਕਲ ਹੋ ਜਾਵੇ। ਔਰ ਅਸੀਂ ਅਕਸਰ ਇਹ ਤਾਂ ਮੰਨਦੇ ਹੀ ਆ ਕਿ ਜੇਕਰ ਕੋਈ ਵੀ ਨਹੀਂ ਹੁੰਦਾ, ਕਹਿੰਦੇ ਹੁੰਦੇ ਨਾ ਵੀ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ, ਹਨਾ। ਔਰ ਜੇ ਰੱਬ ਹੁੰਦਾ ਤੇ ਰੱਬ ਵੀ ਕਈ ਵਾਰ ਕੁਛ ਲੋਕਾਂ ਦੇ ਰੂਪ ਦੇ ਵਿੱਚ ਸਾਕਾਰ ਹੋ ਕੇ ਸਾਡੀ ਮਦਦ ਕਰਦਾ, ਮੇਰਾ ਇਹ ਵੀ ਮੰਨਣਾ। ਔਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਉਤਰਾਅ ਚੜਾਅ ਜਿਹੜੇ ਆ ਉਹ ਮਹਿਸੂਸ ਕਰਦੀ ਰਹੀ ਹਾਂ। ਔਰ ਇਹਨਾਂ ਉਤਰਾਅ ਚੜਾਵਾਂ ਦੇ ਵਿੱਚ ਇੱਕ ਸਮਾਂ ਉਹ ਸੀ ਜਦੋਂ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀ। ਔਰ ਉਸ ਸਮੇਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਦੇ ਨਾਲ ਦੋ ਹੱਥ ਜਿਹੜੇ ਸੀ ਉਹ ਕਰਨੇ ਪਏ। ਔਰ ਇਸ ਸਮੇਂ ਦੌਰਾਨ ਜਿਹੜਾ ਰਸਤਾ ਸੀ ਉਹ ਨਹੀਂ ਸੀ ਲੱਭਦਾ ਕਿ ਇਹ ਜਿਹੜੀ ਸਮੱਸਿਆ ਆ, ਕਿਉਂਕਿ ਉਹ ਜਿਸ ਬਿਮਾਰੀ ਤੋਂ ਪੀੜਤ ਸੀ ਜਿਹਨੂੰ ਅੱਜ ਕੱਲ ਅਸੀਂ ਮੈਂਟਲ ਹੈਲਥ ਦਾ ਨਾਮ ਦਿੰਦੇ ਹਾਂ, ਹਨਾ। ਔਰ ਉਹ ਮੈਂਟਲ ਹੈਲਥ ਜਿਹੜੀ ਹੈ ਉਹ ਅਸਲ ਦੇ ਵਿੱਚ ਸਾਡੀ ਕਦੋਂ ਵਿਗੜਦੀ ਹੈ, ਜਦੋਂ ਸਾਡੇ ਨਾਲ ਸਾਡੇ ਜਿਹੜੇ ਜਜ਼ਬਾਤ ਫਰੋਲਣ ਵਾਲਾ ਕੋਈ ਨਹੀਂ ਹੁੰਦਾ, ਜਦੋਂ ਅਸੀਂ ਇਹ ਮੰਨਣ ਦੇ ਲਈ ਹੀ ਤਿਆਰ ਨਹੀਂ ਹੁੰਦੇ ਕਿ ਮੈਂਟਲ ਹੈਲਥ ਜਿਹੜੀ ਹੈ ਉਹ ਵੀ ਸਾਡੀ ਪ੍ਰਭਾਵਿਤ ਹੋ ਸਕਦੀ ਹੈ। ਸੋ ਕਿਸੇ ਸਮੇਂ ਇੱਕ ਇਹੋ ਜਿਹੀ ਘੜੀ ਆਈ ਕਿ ਉਹਨਾਂ ਦੀ ਜਿਹੜੀ ਮਾਨਸਿਕ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ। ਔਰ ਉਸ ਖਰਾਬ ਹਾਲਤ ਦੇ ਚੱਲਦਿਆਂ, ਕਿਉਂਕਿ ਅਜੇ ਪੜ੍ਹਾਈ ਕਰਕੇ ਮੈਂ ਵੀ ਅਜੇ ਆਪਣੇ ਕਿੱਤੇ ਦੇ ਵਿੱਚ ਆਪਣੀ ਜੌਬ ਦੇ ਵਿੱਚ ਪੈਰ ਰੱਖਿਆ ਸੀ, ਔਰ ਉਹ ਹਾਲਾਤ ਜਿਹੜੇ ਸੀਗੇ ਉਹ ਬਹੁਤ ਹੀ ਮੁਸ਼ਕਲ ਸੀ ਸੰਤੁਲਨ ਕਰਨੇ, ਕਿਉਂਕਿ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਇੰਨੀ ਕੁ ਜ਼ਿਆਦਾ ਵਰਸ ਹੋ ਜਾਂਦੀ ਸੀ, ਇੰਨੀ ਕੁ ਜ਼ਿਆਦਾ ਮੁਸ਼ਕਲ ਹੋ ਜਾਂਦੀ ਸੀ ਕਿ ਉਹਨਾਂ ਨੂੰ ਆਪਣੀ ਜਿਹੜੀ ਹੈ ਸੁਰਤ ਨਹੀਂ ਸੀ ਰਹਿੰਦੀ। ਉਹ ਦਿਨ ਰਾਤ ਬੋਲਦੇ ਸੀਗੇ, ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਉਹ ਕੀ ਬੋਲ ਰਹੇ ਆ, ਔਰ ਉਹਨਾਂ ਦੀ ਉਸ ਗੱਲ ਦਾ ਵੀ ਕੋਈ ਸਿਰ ਪੈਰ ਨਹੀਂ ਸੀ ਹੁੰਦਾ, ਔਰ ਉਹ ਸਾਰੀ ਸਾਰੀ ਰਾਤ ਸੌ ਨਹੀਂ ਸੀ ਪਾਉਂਦੇ। ਔਰ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਸੀ ਹੁੰਦਾ ਕਿ ਇਹਨਾਂ ਦੇ ਨਾਲ ਹੁਣ ਕਿਸ ਤਰ੍ਹਾਂ ਅਸੀਂ ਨਜਿੱਠਣਾ, ਕਿਸ ਤਰ੍ਹਾਂ ਇਹ ਚੀਜ਼ਾਂ ਦਾ ਸਾਹਮਣਾ ਜਿਹੜਾ ਉਹ ਅਸੀਂ ਕਰੀਏ। ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਇਹ ਜਿਹੀ ਜਿਹੜੀ ਹਾਲਤ ਹੈ ਜਦੋਂ ਅਸੀਂ ਡਾਕਟਰਾਂ ਦੇ ਨਾਲ ਸਾਂਝੀ ਕਰਦੇ ਹਾਂ ਤਾਂ ਉਹ ਸਿਰਫ ਜਿਹੜੀਆਂ ਸਰੀਰਕ ਬਿਮਾਰੀਆਂ ਉਹਦੇ ਨਾਲ ਜੋੜ ਕੇ ਦੇਖਦੇ ਆ, ਔਰ ਸਰੀਰਕ ਬਿਮਾਰੀਆਂ ਦੇ ਵਿੱਚ ਜਦੋਂ ਕੋਈ ਲੱਛਣ ਜਿਹੜਾ ਉਹ ਨਹੀਂ ਆਉਂਦਾ ਤਾਂ ਫਿਰ ਮਾਨਸਿਕ ਬਿਮਾਰੀ ਵੱਲ ਜਿਹੜਾ ਘੱਟ ਧਿਆਨ ਦਿੱਤਾ ਜਾਂਦਾ। ਔਰ ਇਸੇ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਵਿੱਚ ਜੇ ਉਹਨਾਂ ਦੀ ਗੱਲ ਕਰਾਂ ਤਾਂ ਸਿਰਫ ਉਹਨਾਂ ਨੂੰ ਜਿਹੜੀ ਡਾਇਬਟੀਜ਼ ਦੀ ਜਿਹੜੀ ਬਿਮਾਰੀ ਸੀ, ਔਰ ਡਾਇਬਟੀਜ਼ ਦੀ ਜਿਹੜੀ ਬਿਮਾਰੀ ਸੀ ਉਸ ਨੇ ਖੈਰ ਉਹਨਾਂ ਦੇ ਸਰੀਰ ਨੂੰ ਜਿਹੜਾ ਸੀ ਖੋਰਿਆ ਜ਼ਰੂਰ ਸੀ, ਪਰ ਜਿਹੜੀ ਇਹ ਹਾਲਤ ਸੀ ਉਹ ਸਰੀਰਕ ਬਿਮਾਰੀ ਦੇ ਕਾਰਨ ਨਹੀਂ ਸੀ, ਇਹ ਇੱਕ ਮਾਨਸਿਕ ਹਾਲਤ ਸੀ। ਔਰ ਉਸ ਮਾਨਸਿਕ ਹਾਲਤ ਦੇ ਚੱਲਦਿਆਂ ਜਦੋਂ ਉਹਨਾਂ ਦੀ ਜਿਹੜੀ ਹਾਲਤ ਇਹ ਹੋ ਗਈ ਸੀ ਕਿ ਉਹ ਦਿਨ ਤੇ ਰਾਤ ਕਿਸੇ ਵੀ ਸਮੇਂ ਉਹਨਾਂ ਨੂੰ ਜਦੋਂ ਜਿਹੜੇ ਦੌਰੇ ਸੀ ਉਹ ਪੈਂਦੇ ਸੀ, ਔਰ ਉਹ ਦੌਰੇ ਜਿਹੜੇ ਸੀ ਉਹ ਇੰਨੇ ਕੁ ਜ਼ਬਰਦਸਤ ਹੁੰਦੇ ਸੀ ਕਿ ਉਹਨਾਂ ਦੌਰਿਆਂ ਤੋਂ ਬਾਅਦ ਉਹ ਦੋ ਦੋ ਹਫ਼ਤੇ ਮੰਜੇ ਤੋਂ ਉੱਠ ਨਹੀਂ ਸੀ ਪਾਉਂਦੇ। ਸੋ ਉਸ ਹਾਲਤ ਦੇ ਵਿੱਚ ਬੜਾ ਮੁਸ਼ਕਲ ਸਮਾਂ ਸੀ। ਔਰ ਜਦੋਂ ਉਸ ਸਮੇਂ ਦੇ ਵਿੱਚ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਸੀ ਤਾਂ ਬੜਾ ਮੁਸ਼ਕਲ ਲੱਗਦਾ ਸੀ ਕਿ ਕਿਹਨੂੰ ਦੱਸੀਏ, ਕਿਹਦੇ ਨਾਲ ਇਹ ਦੁੱਖ ਫਰੋਲੀਏ, ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਪਰਿਵਾਰਾਂ ਦੇ ਵਿੱਚ ਵੀ ਗੱਲ ਕਰੀਏ ਤਾਂ ਇਸ ਗੱਲ ਨੂੰ ਬੜੇ ਮਜ਼ਾਕ ਦੇ ਵਿੱਚ ਲਿਆ ਜਾਂਦਾ ਹੈ, ਮੌਜੂ ਬਣਾਇਆ ਜਾਂਦਾ ਹੈ, ਔਰ ਹਮਦਰਦੀ ਜਿਹੜੀ ਉਹ ਬਹੁਤ ਘੱਟ ਦਿੱਤੀ ਜਾਂਦੀ ਹੈ ਪਰਿਵਾਰਾਂ ਦੇ ਵਿੱਚ। ਔਰ ਜਿਹੜਾ ਇਸ ਰੋਗ ਦਾ ਰੋਗੀ ਹੁੰਦਾ ਉਹ ਕਦੇ ਵੀ ਡਾਕਟਰ ਦੇ ਜਾਣ ਲਈ ਤਿਆਰ ਨਹੀਂ ਹੁੰਦਾ, ਉਹ ਆਪਣੀ ਮਾਨਸਿਕ ਪਰੇਸ਼ਾਨੀ ਨੂੰ ਸਮਝਣ ਦੇ ਲਈ ਤਿਆਰ ਨਹੀਂ ਹੁੰਦਾ, ਉਹ ਇਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ ਕਿ ਉਹ ਮਾਨਸਿਕ ਰੋਗੀ ਹੈ। ਤੇ ਇਹ ਜਿਹੜੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਉਸ ਵੇਲੇ। ਤੇ ਇਹੀ ਕਾਰਨ ਸੀ ਕਿ ਮੇਰੇ ਵੀ ਮਾਤਾ ਜੀ ਜਿਹੜੇ ਸੀ ਉਹ ਉਸ ਬਿਮਾਰੀ ਤੋਂ ਪੀੜਤ ਸੀ, ਪਰ ਉਹ ਮੰਨਣ ਦੇ ਲਈ ਤਿਆਰ ਨਹੀਂ ਸੀ, ਕਿਉਂਕਿ ਉਹ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਕੁਛ ਇਹੋ ਜਿਹੀਆਂ ਜਿਹੜੀਆਂ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਗਏ ਸੀ, ਜਿਹਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਇਸ ਨੂੰ ਕਿਸੇ ਨੇ ਕੁਛ ਕਰ ਦਿੱਤਾ, ਇਹ ਹੋ ਗਿਆ, ਹਨਾ। ਔਰ ਇਸ ਤਰ੍ਹਾਂ ਦੀ ਭਰਮ ਦੀ ਹਾਲਤ ਦੇ ਵਿੱਚ ਉਹਨਾਂ ਦੀ ਜਿਹੜੀ ਹਾਲਤ ਸੀ ਉਹ ਹੋਰ ਜ਼ਿਆਦਾ ਵਿਗੜਦੀ ਜਾ ਰਹੀ ਸੀ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਦੋ ਜਿਹੜੇ ਬਹੁਤ ਜ਼ਬਰਦਸਤ ਦੌਰੇ ਜਿਹੜੇ ਸੀ ਉਹਨਾਂ ਨੂੰ ਪਏ ਸੀ। ਉਹਨਾਂ ਦਿਨਾਂ ਦੇ ਵਿੱਚ ਮੈਂ ਆਪਣੀ ਜੌਬ ਦੇ ਵਿੱਚ ਸਾਂ, ਔਰ ਮੈਂ ਘਰ ਵੀ ਹਫ਼ਤੇ ਬਾਅਦ ਉਹਨਾਂ ਦਿਨਾਂ ਦੇ ਵਿੱਚ ਆਉਂਦੀ ਸੀ, ਔਰ ਉਹਨਾਂ ਦਿਨਾਂ ਦੇ ਵਿੱਚ ਉਸ ਹਫ਼ਤੇ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਹਾਲਤ ਸੀ ਉਹ ਬਹੁਤ ਚਿੰਤਾਜਨਕ ਬਣ ਗਈ ਸੀ ਔਰ ਮੇਰੇ ਪਿਤਾ ਜੀ ਨੇ ਮੈਨੂੰ ਫੋਨ ਕੀਤਾ ਔਰ ਉਸ ਫੋਨ ਤੇ ਮੈਂ ਤੇ ਮੇਰੀ ਇੱਕ ਸਾਥਣ ਮੈਂ ਅੱਜ ਵੀ ਉਸ ਦੀ ਦੇਣਦਾਰ ਹਾਂ ਉਸ ਦੀ ਅਹਿਸਾਨ ਮੰਦ ਹੈ ਕਿ ਉਸ ਨੇ ਮੇਰੇ ਉਸ ਔਖੇ ਸਮੇਂ ਦੇ ਵਿੱਚ ਆਪਣੀ ਜੌਬ ਦੀ ਪਰਵਾਹ ਕੀਤੇ ਬਿਨਾਂ ਮੇਰੇ ਨਾਲ ਖੜਨਾ ਜਿਹੜਾ ਉਹ ਮਨਜ਼ੂਰ ਕੀਤਾ ਉਹ ਮੇਰੇ ਨਾਲ ਛੁੱਟੀ ਲੈ ਕੇ ਸਾਡੀ ਇੱਕ ਡਿਊਟੀ ਖਾਸ ਲੱਗੀ ਹੋਈ ਸੀ ਅਗਲੇ ਦਿਨ ਕਾਲਜ ਦੇ ਵਿੱਚ ਇੱਕ ਵਿਸ਼ੇਸ਼ ਸੰਮੇਲਨ ਹੋਣ ਜਾ ਰਿਹਾ ਸੀ ਉਸ ਸੰਮੇਲਨ ਦੇ ਵਿੱਚ ਸਾਡੀ ਖਾਸ ਡਿਊਟੀ ਲੱਗੀ ਹੋਈ ਸੀ ਔਰ ਉਸ ਡਿਊਟੀ ਤੇ ਦੁਬਾਰਾ ਅਸੀਂ ਪਰਤਣਾ ਸੀ ਸਵੇਰੇ ਪਰ ਅਸੀਂ ਮਨਜ਼ੂਰੀ ਜਿਹੜੀ ਆ ਉਹ ਲੈ ਕੇ ਕਿ ਹਾਲਤ ਜਿਹੜੀ ਹੈ ਮੇਰੇ ਮਾਤਾ ਜੀ ਦੀ ਜ਼ਿਆਦਾ ਇਸ ਵੇਲੇ ਚਿੰਤਾਜਨਕ ਹੈ ਤੇ ਸਾਨੂੰ ਜਾਣਾ ਪੈਣਾ ਅਸੀਂ ਬਹੁਤ ਪੀਰੀਅਡ ਜਿਹੜੇ ਕਾਲਜ ਦੇ ਉਹ ਖਤਮ ਕਰਕੇ ਬਹੁਤ ਸ਼ਾਮ ਨੂੰ ਅਸੀਂ ਆਪਣੀ ਬਾਈਕ ਦੇ ਉੱਤੇ ਨਿਕਲੇ ਬਹੁਤ ਹੀ ਠੰਡ ਦਾ ਸਮਾਂ ਸੀ ਉਹਨਾਂ ਦਿਨਾਂ ਦੇ ਵਿੱਚ ਅਸੀਂ ਠੰਡ ਦੇ ਵਿੱਚ ਬਾਈਕ ਤੇ ਦੁਬਾਰਾ ਆਪਣੇ ਘਰ ਪਹੁੰਚੇ ਔਰ ਮੰਮੀ ਦੀ ਜਿਹੜੀ ਹਾਲਤ ਸੀ ਉਹ ਦੇਖੀ ਨਹੀਂ ਸੀ ਜਾ ਰਹੀ ਕਿਉਂਕਿ ਉਹਨਾਂ ਨੂੰ ਇੰਨੀ ਸੁਰਤ ਹੀ ਨਹੀਂ ਸੀ ਕਿ ਅਸੀਂ ਆਏ ਹਾਂ ਹਨਾ ਉਹਨਾਂ ਦੀ ਧੀ ਆਈ ਹੈ ਉਹਦੇ ਨਾਲ ਕੋਈ ਹੋਰ ਵੀ ਆਇਆ ਉਹ ਆਪਣਾ ਹੀ ਬੋਲੀ ਜਾ ਰਹੇ ਸੀ ਔਰ ਉਸ ਸਮੇਂ ਦੇ ਵਿੱਚ ਮੇਰੀ ਉਹ ਦੋਸਤ ਜਗਦੀਪ ਮੈਂ ਉਸਦਾ ਨਾਮ ਲੈਣਾ ਚਾਹਾਂਗੀ ਇੱਥੇ ਉਸ ਦੋਸਤ ਨੇ ਮੇਰਾ ਹੱਥ ਫੜਿਆ ਉਸਨੇ ਮੇਰੀ ਬਾਂਹ ਫੜੀ ਔਰ ਉਸ ਨੇ ਉਹਨਾਂ ਦੇ ਉਹ ਸਿਮਟਮਸ ਜਿਹੜੇ ਸੀ ਉਹਨਾਂ ਨੂੰ ਪਰਖ ਕੇ ਇੱਕ ਖਾਸ ਜਿਹੜੀ ਸਾਡੇ ਨਾਲ ਜਿਹੜੀ ਇਮੋਸ਼ਨਲ ਸਪੋਰਟ ਹੈ ਉਹ ਜਤਾਈ ਔਰ ਉਸ ਇਮੋਸ਼ਨਲ ਸਪੋਰਟ ਦੇ ਸਦਕਾ ਅਸੀਂ ਦੁਬਾਰਾ ਰਸਤਾ ਲੱਭਿਆ ਕਿ ਆਪਣੇ ਮਾਤਾ ਜੀ ਨੂੰ ਇਸ ਮਾਨਸਿਕ ਬਿਮਾਰੀ ਤੋਂ ਮੁਕਤ ਕਰਵਾਉਣ ਦੇ ਲਈ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਰਾਹ ਆ ਉਹ ਅਪਣਾ ਸਕਦੇ ਹਾਂ ਸੋ ਉਸ ਦੇ ਨਾਲ ਆਪਣੇ ਮੇਰੇ ਨਾਨਾ ਜੀ ਦੇ ਨਾਲ ਸਲਾਹ ਕਰਨ ਤੋਂ ਬਾਅਦ ਨਾਨਾ ਜੀ ਨੇ ਵੀ ਇਹੀ ਸਲਾਹ ਦਿੱਤੀ ਕਿ ਜਿਹੜੀ ਇਸ ਵੇਲੇ ਜਿਹੜੇ ਮਾਨਸਿਕ ਰੋਗਾਂ ਦੇ ਜਿਹੜੇ ਮਾਹਰ ਆ ਉਹਨਾਂ ਦੇ ਨਾਲ ਗੱਲ ਕਰਨੀ ਜਿਹੜੀ ਜ਼ਰੂਰੀ ਬਣਦੀ ਹੈ ਸੋ ਅਸੀਂ ਜਦੋਂ ਮਾਤਾ ਜੀ ਨੂੰ ਮਨਾ ਰਹੇ ਸੀ ਮੰਮੀ ਨੂੰ ਮਨਾ ਰਹੇ ਸੀ ਤੇ ਉਹ ਮੰਨ ਨਹੀਂ ਸੀ ਰਹੇ ਤੇ ਜਦੋਂ ਨਹੀਂ ਮੰਨ ਰਹੇ ਸੀ ਤੇ ਅਸੀਂ ਖੁਦ ਕੋਸ਼ਿਸ਼ ਕੀਤੀ ਕਿ ਖੁਦ ਉਸ ਮਾਨਸਿਕ ਰੋਗਾਂ ਦੇ ਮਾਹਰ ਦੇ ਨਾਲ ਗੱਲਬਾਤ ਕੀਤੀ ਜਾਵੇ ਸੋ ਮੇਰੇ ਫਾਦਰ ਸਾਹਿਬ ਗਏ ਮੇਰੀ ਉਸ ਦੋਸਤ ਨੇ ਬਹੁਤ ਸਾਥ ਜਿਹੜਾ ਆ ਉਹ ਦਿੱਤਾ ਬਹੁਤ ਸਾਰੀਆਂ ਹੋਰ ਜਿਹੜੀਆਂ ਉਹਦੇ ਨਾਲ ਸੰਬੰਧਿਤ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਉੱਤੇ ਅਸੀਂ ਕਾਫੀ ਜ਼ਿਆਦਾ ਸਰਚ ਕੀਤੀ ਕਿ ਕਿੱਥੋਂ ਪਿੱਛੋਂ ਕਿੱਥੋਂ ਇਹਦਾ ਪਿਛੋਕੜ ਸ਼ੁਰੂ ਹੋਇਆ ਕਿਉਂ ਇਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਉਹ ਹੋਈ ਕਿਉਂਕਿ ਉਹ ਆਪ ਵੀ ਸਾਇੰਸ ਦੀ ਸਟੂਡੈਂਟ ਸੀ ਔਰ ਸਾਇੰਸ ਦੀ ਲੈਕਚਰਾਰ ਸੀ ਔਰ ਬਹੁਤ ਕੁਛ ਜਿਹੜਾ ਸੀਗਾ ਉਹਨੇ ਆਪ ਵੀ ਲੱਭਣ ਦੀ ਕੋਸ਼ਿਸ਼ ਕੀਤੀ ਸਾਨੂੰ ਹੌਸਲਾ ਦਿੱਤਾ ਸਹਾਰਾ ਦਿੱਤਾ ਔਰ ਉਸ ਸਮੇਂ ਉਸ ਦੇ ਉਸ ਛੋਟੇ ਜਿਹੇ ਸਹਾਰੇ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਉਸ ਵੇਲੇ ਭਾਵੇਂ ਉਹ ਜਿਹੜੀ ਹਿੰਮਤ ਸੀ ਉਹ ਪਿਤਾ ਜੀ ਹੋਰਾਂ ਨੇ ਕੀਤੀ ਫਾਦਰ ਸਾਹਿਬ ਨੇ ਕੀਤੀ ਡਾਕਟਰ ਦੇ ਨਾਲ ਗੱਲਬਾਤ ਕੀਤੀ ਜਿਹੜੀ ਦਵਾਈ ਉਹਨਾਂ ਦੀ ਸ਼ੁਰੂ ਕੀਤੀ ਗਈ ਮਾਨਸਿਕ ਰੋਗਾਂ ਦੇ ਲਈ ਔਰ ਉਸ ਤੋਂ ਬਾਅਦ ਚਾਹੇ ਉਹ ਜਿਹੜਾ ਲੈਵਲ ਸੀਗਾ ਬਹੁਤ ਜ਼ਿਆਦਾ ਹਾਈ ਸੀ ਉਸ ਵੇਲੇ ਜਿਹੜੀ ਉਹਨਾਂ ਦੀ ਮੈਂਟਲ ਹੈਲਥ ਜਿਹੜੀ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਸੀ ਪਰ ਹੌਲੀ 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 ਜਿਹੜੀਆਂ ਦਵਾਈਆਂ ਸੀਗੀਆਂ ਉਹਨਾਂ ਨੇ ਅਸਰ ਕੀਤਾ ਤੇ ਖੈਰ ਉਹ ਦੁਬਾਰਾ ਬੈਕ ਟੂ ਨਾਰਮਲ ਆਉਣੇ ਸ਼ੁਰੂ ਹੋਏ ਔਰ ਉਸ ਦੋਸਤ ਦਾ ਜਿਹੜਾ ਗੇੜਾ ਸੀ ਉਹ ਜ਼ਰੂਰ ਮੇਰੇ ਘਰ ਲੱਗਦਾ ਰਿਹਾ ਉਹ ਸਾਨੂੰ ਹਿੰਮਤ ਦਿੰਦੀ ਰਹੀ ਔਰ ਉਸ ਹਿੰਮਤ ਦੇ ਨਾਲ ਜਦੋਂ ਮੇਰੇ ਮਾਤਾ ਜੀ ਬੈਕ ਟੂ ਨਾਰਮਲ ਹੋਣੇ ਸ਼ੁਰੂ ਹੋਏ ਤਾਂ ਫੇਰ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਇਹ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਜੇਕਰ ਤੁਹਾਨੂੰ ਕੋਈ ਰਾਹ ਦਿਖਾਉਣ ਵਾਲਾ ਨਾ ਹੋਵੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਤਾਂ ਜੇਕਰ ਕੋਈ ਦਿਲ ਫਰੋਲਣ ਵਾਲਾ ਨਾ ਹੋਵੇ ਤਾਂ ਜ਼ਰੂਰ ਸਾਡੇ ਲਈ ਉਸ ਹਨੇਰੇ ਪਲਾਂ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਰੋਸ਼ਨੀ ਦੀ ਜਿਹੜੀ ਕਿਰਨ ਆ ਉਹ ਭਾਵੇਂ ਬਾਹਰ ਹੀ ਹੁੰਦੀ ਹੈ ਪਰ ਉਸ ਦੇ ਵਿੱਚੋਂ ਨਿਕਲ ਕੇ ਬਾਹਰ ਉਸ ਨੂੰ ਫੜਨਾ ਜਾਂ ਉਸ ਨੂੰ ਦੇਖ ਪਾਉਣਾ ਜਿਹੜਾ ਉਹ ਸਾਡੇ ਲਈ ਬਹੁਤ ਮੁਸ਼ਕਲ ਹੁੰਦਾ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਘੜੀਆਂ ਜਿਹੜੀਆਂ ਉਹ ਸਮੇਂ ਸਮੇਂ ਤੇ ਆਈਆਂ ਜਿਨ੍ਹਾਂ ਨੇ ਸਾਨੂੰ ਲਤਾੜਿਆ ਪਰ ਉਸ ਲਤਾੜੇ ਹੋਏ ਸਮੇਂ ਦੇ ਵਿੱਚ ਕੁਛ ਇਹੋ ਜਿਹੇ ਹੀਰਿਆਂ ਵਰਗੇ ਜਿਹੜੇ ਦੋਸਤ ਇਹੋ ਜਿਹੇ ਲੋਕ ਜਿਹੜੇ ਆ ਉਹ ਸਾਡਾ ਆਸਰਾ ਬਣ ਕੇ ਸਾਡਾ ਸਹਾਰਾ ਬਣ ਕੇ ਜਿਹੜੇ ਆ ਉਹ ਖੜੇ ਹੋਏ ਸੋ ਰੱਬ ਰੂਪ ਦੇ ਵਿੱਚ ਉਹ ਲੋਕ ਜਿਹੜੇ ਆ ਸਾਡਾ ਸਹਾਰਾ ਬਣਦੇ ਆ ਸੋ ਦੋਸਤੋ ਤੁਹਾਡੇ ਨਾਲ ਵੀ ਅੱਜ ਇਹੀ ਗੱਲ ਜਿਹੜੀ ਸੀ ਉਹ ਮੈਂ ਕਰਨਾ ਚਾਹੁੰਦੀ ਸੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਤੁਹਾਡੇ ਇਹੋ ਜਿਹੇ ਸਮੇਂ ਦੇ ਉੱਤੇ ਤੁਹਾਡੀ ਬਾਂਹ ਫੜੀ ਹੋਣੀ ਆ ਸੋ ਇਸੇ ਤਰ੍ਹਾਂ ਮੇਰੇ ਮਾਤਾ ਜੀ ਦੀ ਮੌਤ ਤੇ ਵੀ ਉਹ ਲੋਕ ਜਿਹੜੇ ਉਸ ਵੇਲੇ ਸਾਡਾ ਸਹਾਰਾ ਬਣੇ ਔਰ ਉਸ ਸਮੇਂ ਦੇ ਵਿੱਚ ਜਦੋਂ ਇੱਕ ਜਸ਼ਨਾਂ ਦੇ ਮਾਹੌਲ ਦੇ ਵਿੱਚ ਉਹ ਸਾਨੂੰ ਛੱਡ ਕੇ ਚਲੇ ਗਏ ਔਰ ਉਸ ਸਮੇਂ ਦੀ ਉਸ ਉਥਲ ਪੁਥਲ ਨੇ ਸਾਨੂੰ ਇੱਕ ਵਾਰ ਫਿਰ ਬੜੀ ਵੱਡੀ ਢਾਲ ਆਈ ਔਰ ਮੈਨੂੰ ਲੱਗਦਾ ਹੁੰਦਾ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਸੱਟਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਆਮ ਵੱਜਦੀਆਂ ਰਹਿੰਦੀਆਂ, ਔਰ ਇਹ ਸੱਟਾਂ ਜਿਹੜੀਆਂ ਤੁਸੀਂ ਖਾ ਖਾ ਕੇ ਮਜ਼ਬੂਤ ਜ਼ਰੂਰ ਬਣਦੇ ਹੋ, ਪਰ ਉਸ ਵੇਲੇ ਉਸ ਘੜੀ ਦੇ ਵਿੱਚ ਉਸ ਮੁਸ਼ਕਲ ਦੇ ਵਿੱਚ ਕੌਣ ਤੁਹਾਡੇ ਆਲੇ ਦੁਆਲੇ ਖੜਾ ਹੁੰਦਾ ਹੈ, ਉਸ ਮਜ਼ਬੂਤੀ ਦੇ ਵਿੱਚ ਜਿਹੜਾ ਤੁਹਾਨੂੰ ਹੌਸਲਾ ਦਿੰਦਾ, ਉਸ ਹਿੰਮਤ ਦੇ ਨਾਲ ਤੁਹਾਨੂੰ ਅੱਗੇ ਵਧਣ ਦੇ ਲਈ ਪ੍ਰੇਰਦਾ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਨਾ। ਸੋ ਇਸੇ ਤਰ੍ਹਾਂ ਮੇਰੀ ਆਪਣੀ ਜਦੋਂ ਹਾਲਤ ਜਿਹੜੀ ਸੀ ਉਹ ਇੱਥੇ ਇਸ ਦੇਸ਼ ਦੇ ਵਿੱਚ ਰਹਿੰਦਿਆਂ ਇੱਕ ਵਾਰ ਜ਼ਿਆਦਾ ਖਰਾਬ ਹੋਈ ਸੀ, ਮੈਂ ਆਪਣੀਆਂ ਉਹਨਾਂ ਕੁਝ ਖਾਸ ਦੋਸਤਾਂ ਨੂੰ ਜ਼ਰੂਰ ਸ਼ੁਕਰਾਨਾ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੇਰੇ ਉਸ ਔਖੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ, ਮੇਰੇ ਬੱਚਿਆਂ ਨੂੰ ਉਹਨਾਂ ਨੇ ਸੰਭਾਲਿਆ, ਮੇਰੇ ਬੱਚਿਆਂ ਦੇ ਖਾਣੇ ਦਾ, ਪਾਉਣ ਦਾ, ਉਹਨਾਂ ਦੇ ਸਕੂਲ ਦਾ ਜਿਹੜਾ ਫਿਕਰ ਆ ਉਹ ਉਹਨਾਂ ਨੇ ਕੀਤਾ ਜਦੋਂ ਮੈਂ ਹਸਪਤਾਲ ਦੇ ਵਿੱਚ ਸਾਂ। ਸੋ ਦੁਬਾਰਾ ਕਿੰਨੇ ਦੇਰ ਬਾਅਦ ਮੈਂ ਦੁਬਾਰਾ ਆਮ ਵਾਂਗ ਤੁਰ ਫਿਰ ਸਕਾਂਗੀ, ਆਲਾ ਦੁਆਲਾ ਦੇਖ ਸਕਾਂਗੀ, ਇਹ ਉਸ ਵੇਲੇ ਸੰਭਵ ਨਹੀਂ ਸੀ, ਪਤਾ ਨਹੀਂ ਸੀ। ਪਰ ਸਭ ਕੁਛ ਅਨਿਸ਼ਚਿਤ ਹੁੰਦਿਆਂ ਕੁਛ ਚੀਜ਼ਾਂ ਜਿਹੜੀਆਂ ਨਿਸ਼ਚਿਤ ਰੂਪ ਦੇ ਵਿੱਚ ਚੱਲਦੀਆਂ ਰਹੀਆਂ, ਸਿਰਫ ਆਪਣੀਆਂ ਉਹਨਾਂ ਪਿਆਰੀਆਂ ਦੋਸਤਾਂ ਦੀ ਬਦੌਲਤ। ਸੋ ਉਹ ਦੋਸਤਾਂ ਨੂੰ ਅੱਜ ਫਿਰ ਇੱਕ ਵਾਰ ਮੈਂ ਇਸ ਪੰਚ ਤੋਂ ਵੀ ਸ਼ੁਕਰਾਨਾ ਜਿਹੜਾ ਉਹ ਅਰਜ਼ ਕਰਦੀਆਂ, ਪੇਸ਼ ਕਰਦੀਆਂ। ਤੇ ਤੁਹਾਡੇ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਦੋਸਤ ਹੋਣਗੇ, ਇਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਇਹੋ ਜਿਹੇ ਔਖੇ ਸਮਿਆਂ ਦੇ ਵਿੱਚ ਤੁਹਾਡਾ ਕਿਤੇ ਸਾਥ ਦਿੱਤਾ ਹੋਣਾ। ਕਿਉਂਕਿ ਜਦੋਂ ਅਸੀਂ ਉਸ ਦੇਸ਼ ਤੋਂ ਯਾਨੀ ਆਪਣੀ ਧਰਤੀ ਤੋਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ ਤਾਂ ਬਹੁਤ ਵਾਰ ਸਾਡੇ ਹਾਲਾਤ ਇਹੋ ਜਿਹੇ ਬਣਦੇ ਆ ਕਿ ਜਿੰਨੇ ਇੱਥੋਂ ਦੇ ਸਟੂਡੈਂਟ ਵੀਜ਼ੇ ਦੇ ਲਈ, ਵਿਦਿਆਰਥੀ ਵੀਜ਼ੇ ਦੇ ਲਈ ਪੈਸੇ ਚਾਹੀਦੇ ਹੁੰਦੇ ਆ ਤਾਂ ਸਾਡੇ ਕੋਲ ਕਈ ਵਾਰ ਨਹੀਂ ਵੀ ਹੁੰਦੇ। ਸੋ ਉਸ ਹਾਲਤ ਦੇ ਵਿੱਚ ਕੁਛ ਇਹੋ ਜਿਹੇ ਲੋਕ ਜਿਹੜੇ ਆ ਉਹ ਸਾਡਾ ਸਹਾਰਾ ਬਣਦੇ ਆ, ਜਿਹੜੇ ਸਾਨੂੰ ਕਹਿੰਦੇ ਆ ਕਿ ਤੂੰ ਪਰਵਾਹ ਨਾ ਕਰ, ਤੂੰ ਫੀਸ ਦੀ ਪਰਵਾਹ ਨਾ ਕਰ, ਤੂੰ ਪੈਸਿਆਂ ਦੀ ਪਰਵਾਹ ਨਾ ਕਰ, ਤੂੰ ਆਪਣਾ ਆਇਲਟਸ ਕਲੀਅਰ ਕਰ, ਤੇ ਆਇਲਟਸ ਜਦੋਂ ਕਲੀਅਰ ਹੋ ਗਿਆ ਤਾਂ ਮੈਨੂੰ ਦੱਸ ਦੇਈਂ, ਪੈਸੇ ਤੇਰੇ ਮੈਂ ਲਗਾਊ, ਹਨਾ। ਸੋ ਇਹ ਵੀ ਇੱਕ ਬਹੁਤ ਵੱਡਾ ਸਹਾਰਾ ਹੁੰਦਾ, ਇੱਕ ਬਹੁਤ ਵੱਡਾ ਆਸਰਾ ਹੁੰਦਾ। ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਇੱਥੇ ਪਹੁੰਚੇ ਹੋਣੇ ਆ ਔਰ ਇਹੋ ਜਿਹੇ ਹਾਲਾਤ ਚ ਪਹੁੰਚੇ ਹੋਣੇ ਆ, ਤੇ ਬਹੁਤ ਜ਼ਰੂਰੀ ਹੁੰਦਾ ਕਿ ਜਿਸ ਨੇ ਸਾਡੇ ਔਖੇ ਸਮੇਂ ਦੇ ਵਿੱਚ ਸਾਡਾ ਸਾਥ ਦਿੱਤਾ ਹੋਵੇ, ਸਾਡੀ ਬਾਂਹ ਫੜੀ ਹੋਵੇ, ਅਸੀਂ ਉਹਨੂੰ ਨਾ ਕਦੇ ਵੀ ਭੁੱਲੀਏ। ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ, ਅਸੀਂ ਹਮੇਸ਼ਾ ਉਹਨਾਂ ਦੇ ਅਹਿਸਾਨ ਮੰਦ ਰਹੀਏ, ਕਿਉਂਕਿ ਔਖੇ ਸਮਿਆਂ ਦੇ ਵਿੱਚ ਕਿਸੇ ਨੇ ਚਾਹੇ ਪੈਸਿਆਂ ਦੀ ਮਦਦ ਕੀਤੀ ਹੋਵੇ, ਚਾਹੇ ਕਿਸੇ ਨੇ ਸਾਨੂੰ ਜਜ਼ਬਾਤੀ ਸਹਾਰਾ ਦਿੱਤਾ ਹੋਵੇ, ਪਰ ਉਹ ਸਹਾਰੇ ਜਿਹੜੇ ਆ ਉਹ ਜ਼ਿੰਦਗੀ ਦੇ ਬੜੇ ਹੀ ਕੀਮਤੀ ਸਹਾਰੇ ਹੁੰਦੇ ਆ, ਔਰ ਉਹਨਾਂ ਸਹਾਰਿਆਂ ਨੂੰ ਯਾਦ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਅੱਜ ਵੀ ਕੋਸ਼ਿਸ਼ ਕਰਿਓ ਕਿ ਇਹੋ ਜਿਹੇ ਲੋਕ ਜਿਹੜੇ ਅਸਲ ਦੇ ਵਿੱਚ ਤੁਹਾਡਾ ਸਹਾਰਾ ਬਣੇ ਆ, ਚਾਹੇ ਉਹਨਾਂ ਨੇ ਪੈਸਿਆਂ ਦੇ ਨਾਲ ਮਦਦ ਕੀਤੀ ਹੈ, ਚਾਹੇ ਤੁਹਾਡੀ ਉਹਨਾਂ ਨੇ ਜਜ਼ਬਾਤੀ ਰੂਪ ਦੇ ਵਿੱਚ ਮਦਦ ਕੀਤੀ ਹੈ, ਕਿਸੇ ਰੂਪ ਦੇ ਵਿੱਚ ਜਿਹੜੇ ਮਦਦਗਾਰ ਸਾਬਤ ਹੋਏ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ, ਉਹਨਾਂ ਨੂੰ ਇੱਕ ਵਾਰ ਫੋਨ ਕਰਿਓ, ਉਹਨਾਂ ਦਾ ਸ਼ੁਕਰਾਨਾ ਕਰਿਓ ਤੇ ਦੱਸਿਓ ਕਿ ਉਸ ਸਮੇਂ ਹੋ ਸਕਦਾ ਭੁੱਲ ਭੁਲਾ ਗਏ ਹੋਣ। ਬਹੁਤ ਜਿਹੜੇ ਚੰਗੇ ਲੋਕ ਹੁੰਦੇ ਆ ਅਕਸਰ ਭੁੱਲ ਭੁਲਾ ਜਾਂਦੇ ਆ ਬਹੁਤ ਸਾਰੀਆਂ ਚੰਗੀਆਂ ਗੱਲਾਂ ਕਰਕੇ, ਪਰ ਸਾਡਾ ਇਹ ਫਰਜ਼ ਜ਼ਰੂਰ ਬਣਦਾ ਕਿ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਰੱਖੀਏ। ਤੇ ਲਓ ਜੀ, ਗੱਲਬਾਤ ਜਿਹੜੀ ਉਹ ਸਿਰਫ ਮੈਂ ਹੀ ਆਪ ਹੀ ਕਰਦੀ ਰਹੀ ਆ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਲੋਕਾਂ ਨੂੰ ਲੱਭਣਾ ਨਹੀਂ ਚਾਹਿਆ, ਉਹਨਾਂ ਲੋਕਾਂ ਦੀ ਉਸ ਵਡਿਆਈ ਦਾ ਜਿਹੜਾ ਜ਼ਿਕਰ ਆ ਉਹ ਕਰਨਾ ਨਹੀਂ ਚਾਹਿਆ। ਤੁਸੀਂ ਇਹੋ ਜਿਹੇ ਹੀਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਨਹੀਂ ਪਾ ਰਹੇ, ਜਾਂ ਫਿਰ ਤੁਸੀਂ ਲੱਭਿਆ ਨਹੀਂ ਉਹਨਾਂ ਨੂੰ, ਉਹ ਤੁਹਾਨੂੰ ਜ਼ਿਆਦਾ ਪਤਾ ਹੋਣਾ। ਪਰ ਮੈਨੂੰ ਇਹ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਉਹ ਲੋਕ ਜਿਹੜੇ ਆ ਉਹ ਜ਼ਰੂਰ ਹੁੰਦੇ ਆ। ਤੇ ਲਓ ਜੀ, ਪ੍ਰੋਗਰਾਮ ਦਾ ਜਿਹੜਾ ਹੁਣ ਸਮਾਂ ਉਹ ਤਾਂ ਹੋ ਗਿਆ ਸਮਾਪਤ, ਤੇ ਆਪਾਂ ਜਿਹੜੇ ਤੁਹਾਡੇ ਤੋਂ ਤੁਹਾਡੇ ਤਜਰਬੇ ਜਾਣਨੇ ਸੀਗੇ ਉਹ ਤਾਂ ਸਾਡੇ ਤੱਕ ਨਹੀਂ ਪਹੁੰਚੇ, ਪਰ ਕੋਸ਼ਿਸ਼ ਕਰਿਆ ਕਰੋ ਕਿ ਆਪਣੀਆਂ ਗੱਲਾਂ ਬਾਤਾਂ ਦੇ ਰਾਹੀਂ ਇਹੋ ਜਿਹੇ ਤਜਰਬਿਆਂ ਦੀ ਸਾਂਝ ਜ਼ਰੂਰ ਬਣਾਇਆ ਕਰੋ, ਤਾਂ ਕਿ ਇਸ ਜ਼ਿੰਦਗੀ ਨੂੰ ਜਿਉਂਦਿਆਂ ਇਹ ਜ਼ਰੂਰ ਸਾਡਾ ਭਰੋਸਾ ਬਣਿਆ ਰਹੇ, ਇਹ ਜ਼ਰੂਰ ਸਾਡਾ ਯਕੀਨ ਬਣਿਆ ਰਹੇ ਕਿ ਦੁਨੀਆਂ ਦੇ ਵਿੱਚ ਬਹੁਤ ਚੰਗੇ ਲੋਕ ਜਿਹੜੇ ਸਾਡੇ ਆਲੇ ਦੁਆਲੇ ਹੀ ਹੁੰਦੇ ਆ, ਔਰ ਉਹ ਆਲੇ ਦੁਆਲੇ ਦੇ ਵਿੱਚ ਜਿਹੜੇ ਚੰਗੇ ਲੋਕ ਆ ਉਹਨਾਂ ਦੇ ਨਾਲ ਜ਼ਿੰਦਗੀ ਜਿਹੜੀ ਆ ਹੋਰ ਸੁਹਾਵਣੀ ਬਣੀ ਰਹਿੰਦੀ ਹੈ, ਅਸੀਂ ਉਹਨਾਂ ਦੇ ਉੱਤੇ ਭਰੋਸਾ ਕਰ ਸਕਦੇ ਹਾਂ, ਔਰ ਇਸੇ ਕਰਕੇ ਭਰੋਸੇ ਵਰਗਾ ਜਿਹੜਾ ਸ਼ਬਦ ਹੈ ਉਹ ਜ਼ਿੰਦਗੀ ਦੇ ਵਿੱਚ ਕਾਇਮ ਰਹਿੰਦਾ, ਹੋਂਦ ਉਹਦੀ ਬਣੀ ਰਹਿੰਦੀ ਹੈ। ਚਲੋ ਜੀ, ਸਾਨੂੰ ਵੀ ਤੁਹਾਡੇ ਤੇ ਪੂਰਾ ਭਰੋਸਾ ਹੈ ਕਿ ਤੁਸੀਂ ਵੀ ਸਾਡੇ ਨਾਲ ਇਹਨਾਂ ਗੱਲਾਂ ਬਾਤਾਂ ਦੇ ਰਾਹੀਂ ਕਿਤੇ ਨਾ ਕਿਤੇ ਹੁੰਗਾਰਾ ਭਰੇ ਬਿਨਾ ਮੌਜੂਦ ਸੀ, ਸਾਡੇ ਨਾਲ ਇਸ ਸਾਥ ਦੇ ਵਿੱਚ ਸਾਡੇ ਹਮ ਸਫ਼ਰ ਬਣੇ ਸੀ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਦੇ ਲਈ ਅਸੀਂ ਵੀ ਤੁਹਾਡੇ ਸ਼ੁਕਰ ਗੁਜ਼ਾਰ ਹਾਂ, ਤੇ ਤੁਸੀਂ ਜ਼ਰੂਰ ਸ਼ੁਕਰ ਗੁਜ਼ਾਰ ਹੋਇਓ ਆਪਣੇ ਉਹਨਾਂ ਖਾਸ ਸੱਜਣਾਂ ਦੇ ਲਈ, ਦੋਸਤਾਂ ਦੇ ਲਈ। ਜ਼ਰੂਰ ਫੋਨ ਕਰਿਓ, ਉਹਨਾਂ ਨੂੰ ਪਹਿਚਾਣਿਓ ਕਿੱਥੇ ਕਿੱਥੇ ਕਿਹੜੇ ਲੋਕ ਕਦੋਂ ਕਿਹੜੇ ਮੌਕੇ ਤੁਹਾਡੇ ਨਾਲ ਤੁਹਾਡੇ ਸਾਥੀ ਬਣੇ ਸੀ। ਹਮਸਫ਼ਰ ਬਣੇ ਸੀ। ਤੇ ਲਓ ਜੀ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਮੈਨੂੰ ਹੁਣ ਖਤਮ ਕਰਨ ਦੀ ਇਜਾਜ਼ਤ ਦਿਓ। ਅੱਜ ਦੇ ਪ੍ਰੋਗਰਾਮ ਚ ਤੁਹਾਡੇ ਵੱਲੋਂ ਜਿੰਨੇ ਵੀ ਦੋਸਤਾਂ ਦੇ ਜਿਹੜੇ ਸੁਨੇਹੇ ਆ ਪ੍ਰੋਗਰਾਮ ਚ ਸ਼ਾਮਲ ਹੋਏ ਆ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ। ਤੇ ਅਗਲੇ ਹਫ਼ਤੇ ਪ੍ਰੋਗਰਾਮ ਲਹਿਰਾ ਲੈ ਕੇ ਮੈਂ ਤੁਹਾਡੀ ਇਜਾਜ਼ਤ ਤੁਹਾਡੀ ਖਿਦਮਤ ਚ ਫੇਰ ਸ਼ਾਮਲ ਹੋਵਾਂਗੀ। ਤੇ ਇਸ ਦੇ ਨਾਲ ਹੀ ਮੈਂ ਜ਼ਰੂਰ ਦੱਸ ਜਾਵਾਂ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਵੀ ਤੁਹਾਡੀ ਖਿਦਮਤ ਚ ਅਸੀਂ ਹਾਜ਼ਰ ਹੋਵਾਂਗੇ। ਇਸ ਵੇਲੇ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ। ਦੋਸਤਾਂ ਦੇ ਸੁਨੇਹੇ ਇਸ ਵੇਲੇ ਆਏ ਨੇ ਮੈਨੂੰ ਲੱਗਦਾ ਕਿ ਜਿਹੜੀ ਗੱਲਬਾਤ ਅਸੀਂ ਕਰ ਰਹੇ ਸੀ ਪ੍ਰੋਗਰਾਮ ਚੋਂ ਮੈਂ ਇਜਾਜ਼ਤ ਲੈ ਚੁੱਕੀ ਹਾਂ ਪਰ ਇਸੇ ਗੀਤ ਦੌਰਾਨ ਇਹ ਦੋ ਸੁਨੇਹੇ ਮੈਂ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਅਰਸ਼ ਮੱਲੀ ਸਾਡੇ ਨਾਲ ਜੁੜੇ ਨੇ ਤੇ ਅਰਸ਼ ਮੱਲੀ ਕਹਿੰਦੇ ਆ ਭੈਣ ਜੀ ਕਹਿੰਦੇ ਜ਼ਿੰਦਗੀ ਯਾਰਾਂ ਦੋਸਤਾਂ ਦੇ ਅਹਿਸਾਨਾਂ ਨਾਲ ਭਰੀ ਪਈ ਹੈ ਕਿਸੇ ਇੱਕ ਦਾ ਜ਼ਿਕਰ ਕਰਨਾ ਤੇ ਦੂਸਰਿਆਂ ਨਾਲ ਨਾ ਇਨਸਾਫ਼ੀ ਹੋਊਗੀ। ਜ਼ਰੂਰ ਜੀ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਲੋਕ ਜਿਹੜੇ ਆ ਜਿਨ੍ਹਾਂ ਦੇ ਅਹਿਸਾਨ ਸਾਡੇ ਉੱਤੇ ਨੇ ਹਨਾ ਔਰ ਜੇਕਰ ਇਹ ਅਹਿਸਾਸ ਸਾਨੂੰ ਹੈ ਤਾਂ ਜ਼ਰੂਰ ਅਸੀਂ ਉਹਨਾਂ ਦੇ ਦੇਣਦਾਰ ਤਾਂ ਹੁੰਦੇ ਹੀ ਆ ਪਰ ਅਸੀਂ ਮੌਕੇ ਤੇ ਕਦੇ ਵੀ ਸਮਾਂ ਕੱਢ ਕੇ ਉਹਨਾਂ ਨੂੰ ਯਾਦ ਜ਼ਰੂਰ ਕਰਦੇ ਰਹੀਏ ਉਹਨਾਂ ਦਾ ਸ਼ੁਕਰਾਨਾ ਜ਼ਰੂਰ ਕਰਦੇ ਰਹੀਏ ਔਰ ਉਸ ਸ਼ੁਕਰਾਨੇ ਦੇ ਨਾਲ ਉਹਨਾਂ ਨੂੰ ਉਹ ਜਿਹੜਾ ਅਹਿਸਾਸ ਜਿਹੜਾ ਆ ਉਹ ਵੀ ਹੋਵੇਗਾ ਕਿ ਵਾਕਈ ਸਾਡੀ ਉਹਨਾਂ ਨੇ ਜਿਹੜੀ ਮਦਦ ਕੀਤੀ ਸੀ ਸਾਡਾ ਜਿਹੜਾ ਉਸ ਵੇਲੇ ਉਹਨਾਂ ਨੇ ਸਾਥ ਦਿੱਤਾ ਸੀ ਉਹ ਸਾਡੇ ਲਈ ਕਿੰਨਾ ਕੀਮਤੀ ਸੀ ਔਰ ਇਹ ਚੰਗਾ ਕਰਨ ਦੀ ਜਿਹੜੀ ਇੱਕ ਉਮੀਦ ਹੈ ਉਹ ਫਿਰ ਬਣੀ ਰਹਿੰਦੀ ਹੈ ਕਿਉਂਕਿ ਅਕਸਰ ਅਰਸ਼ਮਾਲੀ ਜੀ ਇਹ ਹੁੰਦਾ ਕਿ ਜਦੋਂ ਅਸੀਂ ਕਿਸੇ ਦਾ ਵੀ ਚੰਗਾ ਕਰਦੇ ਹਾਂ ਕਿਸੇ ਦੀ ਵੀ ਮਦਦ ਕਰਦੇ ਹਾਂ ਕਿਸੇ ਦਾ ਵੀ ਸਾਥ ਦਿੰਦੇ ਹਾਂ ਤਾਂ ਉਸ ਸਾਥ ਦੇ ਨਾਲ ਉਹਨਾਂ ਦੇ ਅੰਦਰ ਵੀ ਬਹੁਤ ਚੰਗੀ ਜਿਹੜੀ ਭਾਵਨਾ ਆ ਉਹ ਪੈਦਾ ਹੁੰਦੀ ਹੈ ਹਨਾ ਔਰ ਜਦੋਂ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਉਹ ਆਪਣਾ ਉਸ ਚੰਗਾ ਕਰਨ ਦੀ ਜਿਹੜੀ ਇੱਕ ਰੂਟੀਨ ਆ ਇੱਕ ਵਿਧੀ ਆ ਜਿਹੜੀ ਉਹਨੂੰ ਕਦੇ ਤੋੜਦੇ ਨਹੀਂ। ਬਹੁਤ ਵਾਰ ਹੁੰਦਾ ਕਿ ਸਾਨੂੰ ਲੱਗਦਾ ਹੁੰਦਾ ਕਿ ਮੈਂ ਉਹਦਾ ਵੀ ਚੰਗਾ ਕੀਤਾ ਸੀ ਉਹਦਾ ਵੀ ਚੰਗਾ ਕੀਤਾ ਸੀ ਪਰ ਉਸਨੇ ਕਦੇ ਵੀ ਉਸ ਚੀਜ਼ ਨੂੰ ਕਦੇ ਅਹਿਸਾਸ ਦੇ ਵਿੱਚ ਨਹੀਂ ਲਿਆ ਹਨਾ ਔਰ ਇਹ ਚੀਜ਼ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਕਿ ਜੇਕਰ ਕਿਸੇ ਨੇ ਸਾਡੇ ਲਈ ਕੁਛ ਚੰਗਾ ਕੀਤਾ ਤੇ ਅਸੀਂ ਜ਼ਰੂਰ ਉਹਦਾ ਸ਼ੁਕਰਾਨਾ ਜਿਹੜਾ ਸਮੇਂ-ਸਮੇਂ ਤੇ ਕਰਦੇ ਰਹੀਏ ਤਾਂ ਕਿ ਚੰਗਾ ਕਰਨ ਵਾਲਿਆਂ ਦੀ ਜਿਹੜੀ ਇੱਕ ਗਿਣਤੀ ਆ ਉਹਦੇ ਵਿੱਚ ਵਾਧਾ ਹੁੰਦਾ ਰਹੇ। ਅਗਲਾ ਸੁਨੇਹਾ ਰਮਨਦੀਪ ਪਟਵਾਲ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕਹਿੰਦੇ ਮੈਨੀ ਪੀਪਲ ਇਨ ਮਾਈ ਲਾਈਫ ਆਈ ਆਲਵੇਜ਼ ਰਿਮੈਂਬਰ ਦੈਮ। ਕਿਆ ਬਾਤ ਹੈ, ਬਿਲਕੁਲ ਜੀ ਇਹੋ ਜਿਹੇ ਜਿਹੜੇ ਲੋਕ ਹੈ ਇਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਬਹੁਤ ਕੀਮਤੀ ਲੋਕ ਹੁੰਦੇ ਆ, ਸਰਮਾਇਆ ਹੁੰਦੇ ਆ ਸਾਡੀ ਜ਼ਿੰਦਗੀ ਦਾ ਔਰ ਉਹਨਾਂ ਨੂੰ ਯਾਦ ਰੱਖੀਏ ਤੇ ਯਾਦ ਰੱਖਦੇ ਹਾਂ ਕਦੇ ਕਦੇ ਉਹਨਾਂ ਦਾ ਸ਼ੁਕਰਾਨਾ ਜ਼ਰੂਰ ਕਰਦੇ ਰਹੀਏ, ਉਹਨਾਂ ਨੂੰ ਫੋਨ ਕਾਲ ਕਰੀਏ ਔਰ ਦੱਸੀਏ ਜ਼ਰੂਰ ਕਿ ਤੁਸੀਂ ਸਾਡੇ ਲਈ ਬਹੁਤ ਅਹਿਮ ਹੋ, ਤੁਸੀਂ ਸਾਡੇ ਲਈ ਬਹੁਤ ਕੀਮਤੀ ਹੋ। ਚਲੋ ਜੀ ਲੈਣੀ ਆ ਫਿਰ ਇਜਾਜ਼ਤ।